ਹਰ ਹਫਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਲਹਿਰਾਂ ਦਾ ਲਾਈਵ ਪ੍ਰਸਾਰਣ। ਕਿਸੇ ਤਕਨੀਕੀ ਕਾਰਨਾਂ ਕਰਕੇ ਅੱਜ ਦਾ ਲਹਿਰਾਂ ਪ੍ਰੋਗਰਾਮ ਥੋੜੀ ਦੇਰੀ ਨਾਲ ਸ਼ੁਰੂ ਹੋਵੇਗਾ। ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ।
ਹਾਂਜੀ, ਹਰਮਨ ਰੇਡੀਓ ਆਸਟ੍ਰੇਲੀਆ ਨੂੰ ਸੁਣ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡੇ ਵੀਰ ਮਨਦੀਪ ਸਿੰਘ ਢਿੱਲੋਂ ਵੱਲੋਂ ਲਓ ਜੀ ਹਾਜ਼ਰ ਹਾਂ ਆਪਾਂ ਪ੍ਰੋਗਰਾਮ ਦੇ ਨਾਲ। ਅੱਜ ਖਾਸ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਹਾਂ ਜੀ। ਜਿੱਦਾਂ ਸਮੱਸਿਆ ਨੂੰ ਆਪਾਂ ਗੱਲ ਕਰੀਏ ਕਿ ਬਹੁਤ ਸਾਰੀਆਂ ਜ਼ਿੰਦਗੀ ਦੇ ਵਿੱਚ ਸਮੱਸਿਆ ਹੈਗੀਆਂ ਨੇ ਜਿਨ੍ਹਾਂ ਨੂੰ ਆਪਾਂ ਦੇਖਦੇ ਕਈ ਸਾਡੇ ਹੱਥ ਦੇ ਵਿੱਚ, ਕਈ ਸਾਡੇ ਹੱਥ ਤੋਂ ਬਾਹਰ ਹੋ ਜਾਂਦੀਆਂ ਨੇ। ਕੁਝ ਕਿਸਮਤ ਤੇ ਆਪਾਂ ਸਿੱਟ ਦਿੰਦੇ ਹਾਂ, ਕੁਝ ਬੰਦੇ ਨੂੰ ਆਪ ਹਿੰਮਤ ਕਰਨੀ ਪੈਂਦੀ ਹੈ। ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਆਪਾਂ ਜੇ ਸੋਚੀਏ ਤੇ ਕੁਝ ਸਮੱਸਿਆਵਾਂ ਸਾਡੀ ਪਰਸਨੈਲਿਟੀ ਨੂੰ ਲੈ ਕੇ ਹੈਗੀਆਂ ਨੇ। ਜਦੋਂ ਕਿਉਂਕਿ ਹਰ ਕੋਈ ਸੋਹਣਾ ਦਿਖਣਾ ਚਾਹੁੰਦਾ, ਹਰ ਕੋਈ ਸੁੰਦਰ ਦਿਖਣਾ ਚਾਹੁੰਦਾ, ਉਹਨੂੰ ਲੈ ਕੇ ਬਹੁਤ ਸਾਰੀ ਪਲਾਸਟਿਕ ਸਰਜਰੀ ਸ਼ੁਰੂ ਹੋ ਗਈ ਹੈ, ਜਿਹੜੀ ਅਮੈਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ, ਹਿੰਦੁਸਤਾਨ ਦੇ ਵਿੱਚ ਵੀ ਉਹਦਾ ਜਿਹੜਾ ਟ੍ਰੈਂਡ ਹੋ ਗਿਆ। ਪਰ ਇਸ ਤੋਂ ਵੀ ਜ਼ਰੂਰੀ ਜਿਹੜੀ ਚੀਜ਼ ਆ, ਬੰਦੇ ਦੀ ਸਾਫ਼ ਜਾਂ ਬਨਾਵਟ ਤਾਂ ਹੈ ਹੀ ਵਧੀਆ ਵਧੀਆ, ਜਿਹੜੀਆਂ ਕੁਦਰਤੀ ਚੀਜ਼ਾਂ ਸਾਨੂੰ ਪਰਮਾਤਮਾ ਨੇ ਦਿੱਤੀਆਂ, ਉਹਦੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਆਉਣੀਆਂ ਸ਼ੁਰੂ ਹੋ ਗਈਆਂ। ਮੈਂ ਗੱਲ ਕਰ ਰਿਹਾ ਜੀ ਜਿਹੜੇ ਸਾਡੇ ਵਾਲ ਨੇ ਸਿਰ ਦੇ, ਉਹ ਜਿਹੜਾ ਗੰਜਾਪਨ ਆ ਉਹ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਦੇਖਿਆ ਜਾ ਰਿਹਾ। ਹਰ ਤੀਜੇ ਬੰਦੇ ਦੇ ਸਿਰ ਦੇ ਵਾਲ ਝੜ ਰਹੇ ਨੇ। ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਸਾਡੇ ਨਾਲ ਖਾਸ ਪ੍ਰੋਗਰਾਮ ਦੇ ਵਿੱਚ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਲੁਧਿਆਣਾ ਤੋਂ ਜਿਹੜੇ ਡਾਕਟਰ ਕੇ ਅਰੋੜਾ ਸਾਹਿਬ ਆਪਣੇ ਨਾਲ ਮੌਜੂਦ ਨੇ, ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਕਿ ਜਦੋਂ ਗੰਜਾਪਨ ਹੋ ਜਾਏ ਉਸ ਤੋਂ ਬਾਅਦ ਤੁਸੀਂ ਵਾਲਾਂ ਦੀ ਜਿਹੜੀ ਟ੍ਰਾਂਸਪਲਾਂਟੇਸ਼ਨ ਕਿਵੇਂ ਕਰ ਸਕਦੇ ਹੋ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ
ਜੀ। ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਜਦੋਂ ਦਿਮਾਗ ਦੇ ਵਿੱਚ ਆਉਂਦੀ ਹੈ, ਜਦੋਂ ਵਾਲ ਝੜਦੇ ਨੇ ਕੁਦਰਤੀ ਤੌਰ ਤੇ ਜਾਂ ਕਿਸੇ ਕਾਰਨ ਦੇ ਤੌਰ ਤੇ ਉਹਦੇ ਵਿੱਚ ਇਹ ਸੋਚ ਆਉਂਦੀ ਹੈ ਕਿ ਇਸ ਨੂੰ ਦੁਬਾਰਾ ਲਗਾਇਆ ਜਾਵੇ ਨੈਚੁਰਲ ਤਰੀਕੇ ਨਾਲ, ਕੀ ਵਾਲਾਂ ਦਾ ਦੁਬਾਰਾ ਲਗਾਉਣਾ ਪੋਸੀਬਲ ਹੈ? ਜੇ ਪੋਸੀਬਲ ਹੈ ਤੇ ਉਹ ਕਿੰਨਾ ਕੁ ਸੇਫ ਹੈ?
ਆਪਣੇ ਸਿਰ ਦੇ ਵਿੱਚ ਦੋ ਟਾਈਪ ਦੇ ਵਾਲ ਹੁੰਦੇ ਹਨ, ਸਿਰ ਦੇ ਪਿੱਛੇ ਵਾਲੇ ਵਾਲ ਜਿਹੜੇ ਕਿ ਲੰਬੀ ਉਮਰ ਦੇ ਵਾਲ ਹੁੰਦੇ ਹਨ
ਜੀ,
ਤੇ ਸਿਰ ਦੇ ਉੱਤੇ ਵਾਲੇ ਵਾਲ ਜਿਹੜੇ ਕਿ ਟਾਈਮ ਦੇ ਲਿਹਾਜ਼ ਨਾਲ ਝੜ ਜਾਂਦੇ ਹਨ। ਹੇਅਰ ਟ੍ਰਾਂਸਪਲਾਂਟ ਦੇ ਵਿੱਚ ਅਸੀਂ ਸਿਰ ਦੇ ਪਿੱਛੋਂ ਵਾਲਾਂ ਦੀਆਂ ਜੜਾਂ ਕੱਢ ਕੇ
ਜੀ
ਜਿੱਥੇ ਗੰਜਾਪਨ ਹੈ ਉੱਥੇ ਲਾ ਦਿੰਦੇ ਹਾਂ, ਜਿਵੇਂ ਚੋਨਾ ਲਾਇਆ ਜਾਂਦਾ ਹੈਗਾ
ਜੀ,
ਤੇ ਉਹ ਵਾਲ ਆਪਣੇ ਕੁਦਰਤੀ ਤਰੀਕੇ ਨਾਲ ਗਰੋ ਕਰਦੇ ਹਨ, ਵੱਧਦੇ ਹਨ
ਜੀ,
ਤੇ ਉਹਨਾਂ ਦੀ ਕਟਿੰਗ ਵੀ ਕਰਾਈ ਜਿੱਤ ਜਾ ਸਕਦੀ ਹੈਗੀ। ਬਿਲਕੁਲ ਸੇਫ ਟੈਕਨੀਕ ਹੈ, 100% ਕਾਰਗਰ ਤਕਨੀਕ ਹੈ
ਜੀ। ਡਾਕਟਰ ਸਾਹਿਬ, ਇਸ ਤਕਨੀਕ ਦੇ ਵਿੱਚ ਜਿਵੇਂ ਜਿਵੇਂ ਆਪਾਂ ਚੱਲਦੇ ਜਾਂਦੇ ਅੱਗੇ ਅੱਗੇ, ਹਰ ਤਕਨੀਕ ਦਾ ਜਿਹੜਾ ਇਜਾਫਾ ਹੁੰਦਾ ਜਾ ਰਿਹਾ, ਪਰਿਵਰਤਨ ਹੁੰਦਾ ਜਾ ਰਿਹਾ, ਇਸ ਦੇ ਵਿਚ ਕਿਹੜੀਆਂ ਕਿਹੜੀਆਂ ਸੁਣਨ ਦੇ ਵਿਚ ਆਇਆ ਦੋ ਤਕਨੀਕਸ ਨੇ ਉਹ ਥੋੜਾ ਜਿਹਾ ਜਰੂਰ ਡਿਟੇਲ ਨਾਲ ਦੱਸੋ ਕਿਹੜੀਆਂ ਤਕਨੀਕਸ ਨੇ ਇਹਦੇ ਵਿਚ ਤੇ ਕਿਹੜੀਆਂ ਬੈਸਟ ਹੋਣਗੀਆਂ ਜੇ ਆਪਾਂ ਅੱਜ ਦੇ ਸਮੇਂ ਦੇ ਵਿਚ ਲਈ ਦੇਖੀਏ।
ਹੇਅਰ ਟ੍ਰਾਂਸਪਲਾਂਟ ਦੋ ਤਕਨੀਕ ਨਾਲ ਹੁੰਦਾ ਸੀਗਾ ਜਗ੍ਹਾ, ਇੱਕ ਤਾਂ ਸੀਗੀ FUT ਜਿਹਨੂੰ ਕਿ ਆਪਾਂ ਕੱਟ ਸਰਜਰੀ ਕਹਿੰਦੇ ਹਾਂ
ਜੀ,
ਉਸ ਦੇ ਵਿਚ ਸਿਰ ਦੇ ਪਿੱਛੋਂ ਵਾਲਾਂ ਦੀ ਇੱਕ ਪੱਟੀ ਕੱਟ ਲਈ ਜਾਂਦੀ ਹੈ, ਉਹਨੂੰ ਬਾਹਰ ਲਿਆ ਜਾਂਦਾ ਹੈ ਤੇ ਬਾਕੀ ਸਿਰ ਦੀ ਚਮੜੀ ਨੂੰ ਸਟਿਚ ਕਰ ਦਿੱਤਾ ਜਾਂਦਾ ਹੈ। ਇਸ ਜਿਹੜੀ ਸਿਰ ਦੇ ਵਾਲਾਂ ਦੇ ਪੱਟੀ ਹੈਗੀ ਹੈ, ਸਕਿਨ ਹੈਗੀ ਹੈ, ਉਹਦੇ ਵਿਚੋਂ ਵਾਲਾਂ ਦੀਆਂ ਜੜਾਂ ਕੱਢੀਆਂ ਜਾਂਦੀਆਂ ਨੇ, ਇੱਕ ਚੁਣੀਆਂ ਜਾਂਦੀਆਂ ਨੇ ਤੇ ਗੰਜੇਪਨ ਵਾਲੀ ਜਗ੍ਹਾ ਤੇ ਲਾਈਆਂ ਜਾਂਦੀਆਂ ਨੇ। ਇਹ ਤਕਨੀਕ ਹੁਣ ਪੁਰਾਣੀ ਹੋ ਗਈ ਹੈ। ਹੁਣ ਜਿਹੜੀ ਨਵੀਂ ਤਕਨੀਕ ਹੈਗੀ ਹੈ ਉਹ ਹੈਗੀ FUE ਤਕਨੀਕ, ਫੋਲੀਕੂਲਰ ਯੂਨਿਟ ਐਕਸਟ੍ਰੈਕਸ਼ਨ। ਇਹਦੇ ਵਿਚ ਇੱਕ ਇੱਕ ਵਾਲ ਦੀ ਜੜ ਦੇ ਪਿੱਛੋਂ ਕੱਢੀ ਜਾਂਦੀ ਹੈਗੀ ਤੇ ਉਹਨੂੰ ਜਿੱਥੇ ਗੰਜਾਪਨ ਹੈਗਾ ਫਰੰਟ ਤੇ ਉੱਥੇ ਲਾਇਆ ਜਾਂਦਾ ਹੈਗਾ। ਬੜੀ ਸਾਦੀ ਜੀ ਗੱਲ ਹੈ ਕਿ ਜੇ ਆਪਣਾ ਕੰਮ ਬਿਨਾਂ ਕੱਟ ਵੱਢ ਚੀਰ ਫਾੜ ਤੋਂ ਹੁੰਦਾ ਹੈ ਤਾਂ ਆਪਾਂ ਸਿਰ ਕਿਉਂ ਕਟਾਉਣਾ ਹੈ। ਇਸ ਲਿਹਾਜ਼ ਨਾਲ ਦੇਖੀਏ ਤਾਂ FUE FUT ਤਕਨੀਕ ਤੋਂ, ਬਿਨਾਂ ਕੱਟ ਵਾਲੀ ਤਕਨੀਕ ਕੱਟ ਵਾਲੀ ਤਕਨੀਕ ਤੋਂ ਬੈਟਰ ਹੈਗੀ ਹੈ, ਵਧੀਆ ਹੈਗੀ ਹੈ
ਜੀ। ਅੱਛਾ, ਇਹ ਤੇ ਹੋ ਗਈ ਬਿਹਤਰੀ ਦੀ ਗੱਲ ਕਿ ਨਵੀਂ ਟੈਕਨੋਲੋਜੀ ਆ ਤੇ ਇਹਦੇ ਵਿੱਚ ਤੁਸੀਂ ਸਰਜਰੀ ਦੀ ਲੋੜ ਨਹੀਂ ਹੈਗੀ ਤੇ ਜਲਦੀ ਇਹ ਪ੍ਰੋਸੈਸ ਹੋ ਜਾਂਦਾ, ਪਰ ਜਦੋਂ ਪੈਸੇ ਦੀ ਗੱਲ ਆਉਂਦੀ ਆ, ਖਰਚੇ ਦੀ ਗੱਲ ਆਉਂਦੀ ਆ, ਇਹਨਾਂ ਦੋਨਾਂ ਦੇ ਵਿੱਚ ਕਿੰਨਾ ਕੁ ਖਰਚੇ ਦਾ ਫਰਕ ਹੈਗਾ ਕਿ ਜਿਹੜਾ ਬਹੁਤ ਜ਼ਿਆਦਾ ਜਾਂ ਥੋੜਾ ਜਿਹਾ ਹੀ ਲੱਗਦਾ?
ਹੁਣ ਅੱਜ ਕੱਲ FUT ਲਗਭਗ ਸਾਰੇ ਡਾਕਟਰ ਛੱਡ ਰਹੇ ਹਨ ਤੇ ਨਵੀਂ ਟੈਕਨੀਕ FUE ਸਿੱਖ ਰਹੇ ਹਨ। ਉਹ ਤਕਨੀਕ ਤਾਂ ਹੁਣ ਪੁਰਾਣੀ ਹੋ ਗਈ ਹੈ, ਪੁਰਾਣੇ ਟਾਈਮ ਦੇ ਡਾਕਟਰ ਹੀ ਉਸ ਨੂੰ ਕਰ ਰਹੇ ਹਨ। ਨਵੀਂ ਜਨਰੇਸ਼ਨ ਜਿਹੜੀ ਮਾਡਰਨ ਤਕਨੀਕ ਹੈ ਉਹ ਨਵੇਂ ਡਾਕਟਰ ਉਸੇ ਨੂੰ ਹੀ ਕਰ ਰਹੇ ਹਨ। ਸਾਡੀ ਜਿਹੜੀ ਤਕਨੀਕ ਹੈ ਇਹ FUE ਤੋਂ ਤਕਨੀਕ ਹੈ, ਸਾਡੀ ਟੈਕਨੀਕ DHI ਹੈਗੀ, ਨਾਲ ਅਸੀਂ ਹੇਅਰ ਟ੍ਰਾਂਸਪਲਾਂਟ ਬਾਇਓ FUE ਟੈਕਨੀਕ ਜਿਹੜੀ ਕਿ ਮੋਸਟ ਐਡਵਾਂਸ ਤਕਨੀਕ ਹੈ ਉਹਦੇ ਨਾਲ ਕਰ ਰਹੇ ਹੈਗੇ।
ਅੱਛਾ, ਬਹੁਤ ਸਾਰੇ ਡਾਕਟਰ ਨੇ ਜਦੋਂ ਆਪਾਂ ਹੇਅਰ ਟ੍ਰਾਂਸਪਲਾਂਟ ਦੀ ਦੇਖੀਏ, ਬਹੁਤ ਸਾਰੀਆਂ ਦੇਖਿਆ ਜਾਂਦਾ ਨੇ ਇਸ ਡਾਕਟਰ ਤੋਂ ਉਸ ਡਾਕਟਰ ਤੋਂ, ਕੋਈ ਬਹੁਤ ਜ਼ਿਆਦਾ ਚਾਰਜਸ ਕਰਦੇ ਨੇ, ਕੁਝ ਬਹੁਤ ਠੀਕ ਹੁੰਦੇ ਨੇ, ਕੋਈ ਰੇਅਰ ਹੁੰਦੇ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਵੇ ਜਿਹੜੇ ਹੇਅਰ ਟ੍ਰਾਂਸਪਲਾਂਟ ਦਾ ਜਿਹੜਾ ਪ੍ਰੋਸੈਸ ਆ ਉਹਦੇ ਵਿੱਚ ਸਕਸੈਸ ਰੇਟ ਕਿਸ ਨੂੰ ਮੰਨ ਕੇ ਚੱਲਣਾ ਚਾਹੀਦਾ, ਕਿ ਤਕਨੀਕ ਨੂੰ ਲੈ ਕੇ, ਡਾਕਟਰ ਨੂੰ ਲੈ ਕੇ, ਜਾਂ ਕੋਈ ਹੋਰ ਮਸ਼ੀਨ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸੋਚਣਾ ਚਾਹੀਦਾ?
ਬਿਲਕੁਲ ਜੀ, ਤੁਹਾਡਾ ਬਹੁਤ ਹੀ ਇੰਟੈਲੀਜੈਂਟ ਸਵਾਲ ਹੈਗਾ ਜੀ।
ਜੀ
ਇਹ ਬਿਲਕੁਲ ਫੈਕਟ ਹੈ ਜੀ, ਮਸ਼ੀਨਰੀ ਵੀ ਮੈਟਰ ਕਰਦੀ ਹੈਗੀ ਹੈ। ਮੈਂ ਇਹਦੇ ਵਿੱਚ ਕਈ ਗੱਲਾਂ ਲਿਆਉਣਾ ਤੁਹਾਡੇ ਨੋਟਿਸ ਲਿਆਉਣਾ ਚਾਹਾਂਗਾ
ਜੀ।
ਨੰਬਰ ਇੱਕ, ਮਸ਼ੀਨਰੀ ਸਾਡੇ ਕੋਲ ਮੋਸਟ ਐਡਵਾਂਸ ਟੈਕਨੀਕ ਹੈਗੀ ਹੈ, ਮੋਸਟ ਮਾਡਰਨ ਮਸ਼ੀਨਰੀ ਹੈ। ਉਹ ਮਸ਼ੀਨ ਹੈਗੀ ਜਿਹੜੀ ਜੜਾਂ ਨੂੰ ਕੱਢਦੀ ਹੈ ਤੇ ਆਸ ਪਾਸ ਦੀ ਕਿਸੇ ਵੀ ਜੜ ਨੂੰ ਡੈਮੇਜ ਨਹੀਂ ਕਰਦੀ। ਦੂਜੀ ਸਾਡੀ ਮਸ਼ੀਨ ਦੀ ਖਾਸੀਅਤ ਹੈ ਕਿ ਸਿਰ ਦੇ ਪਿੱਛੋਂ ਇੱਕੋ ਸਾਰ ਵਾਲ ਕੱਢਦੀ ਹੈ, ਇਹ ਨਹੀਂ ਕਿ ਕਿਸੇ ਥਾਂ ਤੋਂ ਵੱਧ ਕੱਢ ਲਏ ਜਾਂ ਦੂਜੀ ਥਾਂ ਤੋਂ ਘੱਟ ਕੱਢ ਲਏ। ਤੀਜਾ, ਇਹਦੇ ਵਿੱਚ ਜਦੋਂ ਉਹ ਮਸ਼ੀਨ ਨੂੰ ਚੱਲਦੀ ਹੈਗੀ ਹੈ ਉਹਦੇ ਵਿੱਚ ਵੱਧ ਤੋਂ ਵੱਧ ਗ੍ਰਾਫਟ ਨਿਕਲਦੇ ਹਨ ਬਿਨਾਂ ਹੋਰ ਡੋਨਰ ਏਰੀਆ ਨੂੰ ਵੇਸਟ ਕੀਤੇ ਹੋਏ ਤੇ ਡੈਮੇਜ ਕੀਤੇ ਹੋਏ। ਦੂਜਾ ਇਹਦੇ ਵਿੱਚ ਆ ਜਾਂਦਾ ਹੈਗਾ, ਅਸੀਂ ਖਾਸ ਕਰਕੇ ਆਪਣੇ ਤਕਨੀਕ ਦੇ ਵਿੱਚ ਗ੍ਰਾਫਟ ਪ੍ਰੀਜ਼ਰਵੇਟਿਵ ਤੇ ਪਲੇਟਲੈਟ ਰਿਚ ਪਲਾਜ਼ਮਾ ਜ਼ਰੂਰ ਵਰਤਦੇ ਹਾਂ। ਇਹ ਬੜਾ ਸਮਝਣ ਵਾਲੀ ਗੱਲ ਹੈ ਕਿ ਆਪਾਂ ਸਿਰ ਦੇ ਪਿੱਛੋਂ ਜੜ ਕੱਢ ਲਈ, ਉਹਨੂੰ ਆਪਾਂ ਫਰੰਟ ਤੇ ਲਾਉਣਾ ਹੈ ਕੁਛ ਟਾਈਮ ਲਈ। ਇਹ ਜਿਹੜੀ ਜੜ ਹੈ ਸਰੀਰ ਤੋਂ ਬਾਹਰ ਹੁੰਦੀ ਹੈਗੀ ਹੈ, ਇਹ ਵਾਰ ਵੇਸਟ ਵੀ ਹੋ ਸਕਦੀ ਹੈ। ਜੇ ਇਹਨੂੰ ਪੂਰੀ ਹਿਫਾਜ਼ਤ ਦੇ ਨਾਲ ਗ੍ਰਾਫਟ ਪ੍ਰੀਜ਼ਰਵੇਟਿਵ ਦੇ ਵਿੱਚ ਰੱਖਿਆ ਜਾਵੇ, ਪਲੇਟਲੈਟ ਰਿਚ ਪਲਾਜ਼ਮਾ ਦੇ ਵਿੱਚ ਰੱਖਿਆ ਜਾਵੇ, ਤਾਂ ਇਹ ਜੜ ਨੂੰ ਬਾਹਰ ਵੀ ਖੁਰਾਕ ਮਿਲਦੀ ਰਹਿੰਦੀ ਹੈ, ਇਹ ਬਾਹਰ ਵੀ ਜਿੰਦਾ ਰਹਿੰਦੀ ਹੈ ਤੇ ਇਹਦੇ ਲਾਉਣ ਦੇ ਨਾਲ ਦੀ ਨਾਲ ਚੱਲ ਪੈਂਦੀ ਹੈ ਤੇ ਉਹਦੇ ਵਿੱਚ ਰਿਜ਼ਲਟ ਬੈਟਰ ਆਉਂਦਾ ਹੈ। ਤੀਜੀ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ, ਬਿਲਕੁਲ ਜੀ, ਹੇਅਰ ਟ੍ਰਾਂਸਪਲਾਂਟ ਦੇ ਵਿੱਚ ਕੰਪੀਟੈਂਸੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਬਹੁਤ ਸਾਰੇ ਸੈਂਟਰ ਹਨ ਜਿੱਥੇ ਕੋਈ ਸਟਰਲਾਈਜੇਸ਼ਨ ਪ੍ਰੋਪਰ ਨਹੀਂ ਹੁੰਦੀ ਜਾਂ ਉਹਦੇ ਵਿੱਚ ਰਿਜ਼ਲਟ ਦੇ ਉੱਤੇ ਬਹੁਤ ਫਰਕ ਪੈਂਦਾ ਹੈਗਾ। ਨੰਬਰ ਦੋ, ਪੁਰਾਣੀ ਮਸ਼ੀਨ ਦੀ ਯੂਜ਼ ਕਰਦੇ ਹਨ ਉਹਦੇ ਉੱਤੇ ਵੀ ਫਰਕ ਪੈਂਦਾ ਹੈਗਾ। ਹੇਅਰ ਟ੍ਰਾਂਸਪਲਾਂਟ ਦੇ ਵਿੱਚ ਹੁਣ ਹੋਰ ਸਪੈਸ਼ਲਿਟੀ ਦੇ ਵੀ ਡਾਕਟਰ ਵੜਨ ਲੱਗ ਗਏ ਹਨ, ਉਹਨਾਂ ਦੇ ਰਿਜ਼ਲਟ ਉਸ ਲੈਵਲ ਦੇ ਨਹੀਂ ਹੋਣਗੇ ਜਿਹੜਾ ਕਿ ਪਲਾਸਟਿਕ ਸਰਜਨ ਦੇ ਹੋਣਗੇ। ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਹੇਅਰ ਟ੍ਰਾਂਸਪਲਾਂਟ ਕਰਾਉਣ ਵਾਸਤੇ ਜੇ ਕਿਸੇ ਨੇ ਕਰਾਉਣਾ ਤਾਂ ਉਹਨੂੰ ਸੈਂਟਰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਹੈ, ਦੇਖਣਾ ਚਾਹੀਦਾ ਹੈ ਕਿ ਇਹ ਇਕੱਲਾ ਹੇਅਰ ਟ੍ਰਾਂਸਪਲਾਂਟ ਕਰਦੇ ਨੇ ਜਾਂ ਬਾਕੀ ਚੀਜ਼ਾਂ ਦੇ ਵਿੱਚ ਵੀ ਡਾਕਟਰ ਹੱਥ ਪੈਰ ਮਾਰ ਰਿਹਾ ਹੈਗਾ। ਤੀਜਾ, ਤੇ ਇਹ ਦੇਖਣਾ ਚਾਹੀਦਾ ਕਿ ਡਾਕਟਰ ਦੇ ਰਿਜ਼ਲਟ ਕਿੱਦਾਂ ਤੇ ਉਹ ਡਾਕਟਰ ਕਿੰਨੇ ਸਾਲਾਂ ਤੋਂ ਹੇਅਰ ਟ੍ਰਾਂਸਪਲਾਂਟ ਕਰ ਰਿਹਾ। ਜੇ ਆਪਾਂ ਕਿਸੇ ਸਟੈਂਡਰਡ ਦੇ ਸੈਂਟਰ ਤੇ ਜਾਂਦੇ ਹੈਗੇ ਆ ਜਿੱਥੇ ਕੁਆਲਿਟੀ ਵਰਕ ਹੋ ਰਿਹਾ, ਅੱਛੇ ਰਿਜ਼ਲਟ ਹਨ, ਉੱਥੇ ਰੇਟ ਨੂੰ ਨਹੀਂ ਦੇਖਣਾ ਚਾਹੀਦਾ। ਇੱਕ ਆਪਣਾ ਹੇਅਰ ਟ੍ਰਾਂਸਪਲਾਂਟ ਇੱਕ ਅੱਛੇ ਸੈਂਟਰ ਤੋਂ ਕਰਾਉਣਾ ਚਾਹੀਦਾ
ਜੀ। ਡਾਕਟਰ ਸਾਹਿਬ, ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਿਹੜਾ ਲੁਧਿਆਣੇ ਚ ਤੁਹਾਡਾ, ਉਹਦੇ ਰਿਜ਼ਲਟਸ ਨੂੰ ਦੇਖੀਏ ਕਿ ਕਿਸ ਤਰ੍ਹਾਂ ਦਾ ਰਿਜ਼ਲਟ ਆ ਰਿਹਾ, ਜਿਹੜੇ ਕਰਾ ਕੇ ਗਏ ਨੇ ਉਸ ਟ੍ਰਾਂਸਪਲਾਂਟ ਉਹ ਕਿਸ ਤਰ੍ਹਾਂ ਸੈਟਿਸਫਾਈ ਨੇ ਜਾਂ ਕਿੰਨਾ ਕੁ ਪਰਸੈਂਟ ਦੇ ਵਿੱਚ ਰਿਜ਼ਲਟ ਆ ਰਿਹਾ ਜੀ?
ਬਿਲਕੁਲ ਜੀ, ਅਸੀਂ ਹੇਅਰ ਟ੍ਰਾਂਸਪਲਾਂਟ ਸਨ 2009 ਤੋਂ ਕਰ ਰਹੇ ਹਾਂ
ਜੀ।
ਅੱਜ ਇਹ ਨੌਵਾਂ ਸਾਲ ਚੱਲਦਾ ਹੈਗਾ। ਪਹਿਲਾਂ ਅਸੀਂ ਵੀ ਕੱਟ ਵਾਲੀ ਤਕਨੀਕ ਕਰਦੇ ਸੀਗੇ
ਜੀ,
ਸਨ 2011 ਤੋਂ ਅਸੀਂ ਬਿਨਾਂ ਕੱਟ ਵਾਲੀ ਤਕਨੀਕ ਹੁਣ ਤੱਕ ਕਰਦੇ ਆ ਰਹੇ ਹੈਗੇ ਹਾਂ। ਸਾਡਾ ਇਹ ਜਿਹੜਾ ਸਤਿਅਮ ਹੋਸਪਿਟਲ ਹੈ ਸਿਰਫ ਵਾਲਾਂ ਦਾ ਹੀ ਟ੍ਰੀਟਮੈਂਟ ਕਰਦਾ ਹੈਗਾ, ਇੱਥੇ ਹੋਰ ਜਰਨਲ ਦੇ ਕੇਸਿਸ ਜਾਂ ਹੋਰ ਟ੍ਰੀਟਮੈਂਟ ਕੋਈ ਵੀ ਨਹੀਂ ਕੀਤੀ ਜਾਂਦੀ। ਸਾਡੀ ਸਾਰੀ ਟਾਈਮ ਐਨਰਜੀ ਰਿਸਰਚ ਵਾਲਾਂ ਦੇ ਉੱਤੇ ਹੀ ਲੱਗੀ ਹੋਈ ਹੈਗੀ ਹੈ ਤੇ ਸਾਡੇ ਕੋਲ ਮਿਨੀਮਮ ਕਲਾਇੰਟਸ ਜੋ ਹੈ ਸੈਟਿਸਫਾਈ ਹਨ। ਅਸੀਂ ਸਾਡੀ ਖਾਸੀਅਤ ਹੈ ਕਿ ਅਸੀਂ ਇੱਕੋ ਵਾਰੀ ਦੇ ਵਿੱਚ ਹੀ ਪੂਰਾ ਹੈਡ ਕਵਰ ਕਰ ਦਿੰਦੇ ਹਾਂ। ਆਸਟ੍ਰੇਲੀਆ ਤੋਂ, ਯੂਕੇ ਤੋਂ ਤੇ ਕਈ VIP ਸਿੰਗਰ ਵੀ ਸਾਡੇ ਕੋਲ ਆਪਣਾ ਹੇਅਰ ਟ੍ਰਾਂਸਪਲਾਂਟ ਕਰਵਾ ਚੁੱਕੇ ਹਨ, ਜਿਨ੍ਹਾਂ ਦੀ ਬਾਲਾਂ ਦੀ ਗਰੋਥ ਉਹਨਾਂ ਦੀ ਸਟੇਜ ਪਰਫਾਰਮੈਂਸ ਤੇ ਉਹਨਾਂ ਦੀ ਪਿਕਚਰਾਂ ਵਿੱਚ ਦੇਖੀ ਜਾ ਸਕਦੀ ਹੈ
ਜੀ। ਡਾਕਟਰ ਸਾਹਿਬ, ਜਿਹੜਾ ਕੋਈ ਮਰੀਜ਼, ਕਿਉਂਕਿ ਇਸ ਚੀਜ਼ ਨੂੰ ਜਾਣਾ ਤਾਂ ਜ਼ਰੂਰੀ ਹੈ ਕਿ ਜੇ ਕੋਈ ਸਮੱਸਿਆ ਆ ਰਹੀ ਹੈ ਉਹਦੇ ਲਈ ਹੱਲ ਚਾਹੀਦਾ, ਜੇ ਕੋਈ ਜਾਣਾ ਚਾਹੁੰਦਾ ਉਹਦੇ ਪਹਿਲੇ ਹੁੰਦੇ ਕਿ ਕਿੰਨੇ ਕੁ ਵਾਰ ਲੱਗ ਸਕਦੇ ਨੇ, ਪੁੱਛਦੇ ਨੇ, ਉਹ ਪੁੱਛਣ ਲੱਗ ਜਾਂਦੇ ਕਿੰਨੇ ਕੁ ਲੱਗ ਸਕਦੇ, ਇਹ ਉਹਦੇ ਸਿਚੁਏਸ਼ਨ ਨੂੰ ਦੇਖ ਕੇ, ਉਹਦੀ ਪਿਕਚਰ ਨੂੰ ਦੇਖ ਕੇ, ਜਾਂ ਕਿਵੇਂ ਆਈਡੀਆ ਲੱਗ ਸਕਦਾ ਕਿ ਇਹਦੇ ਤੇ ਇੰਨਾ ਕੁ ਜਿਹੜੇ ਵਾਲ ਦੀ ਜ਼ਰੂਰਤ ਹੈ?
ਬਿਲਕੁਲ ਜੀ, ਇਹ ਰਫ ਐਸਟੀਮੇਟ ਮੈਂ ਤੁਹਾਨੂੰ ਦੱਸ ਦਿੰਦਾ ਜੀ, ਜਿਹਦਾ ਸਿਰ ਉੱਤੋਂ ਸਾਰਾ ਖਾਲੀ ਹੋਵੇ
ਜੀ,
ਪੂਰੇ ਹੈਡ ਦਾ ਟ੍ਰਾਂਸਪਲਾਂਟ ਕਰਨਾ ਹੋਵੇ ਤਾਂ ਇਹਦਾ ਵੱਧ ਤੋਂ ਵੱਧ ਖਰਚਾ 1.5 ਲੱਖ ਤੱਕ ਜਾਂਦਾ ਹੈਗਾ
ਜੀ।
ਜੇ ਇਹਦਾ ਹਾਫ ਹੈਡ ਫਰੰਟ ਤੋਂ ਹੇਅਰ ਲਾਸ ਹੈ ਤਾਂ ਉਹਦਾ ਖਰਚਾ 70-90,000 ਦੇ ਵਿੱਚ ਵਿੱਚ ਹੁੰਦਾ ਹੈਗਾ
ਜੀ।
ਸੋ ਪੂਰੇ ਹੈਡ ਦੀ ਕਵਰੇਜ ਦੇ ਵਿੱਚ ਕਰੀਬ ਕੋਈ 1.5 ਲੱਖ ਦਾ ਖਰਚਾ ਹੁੰਦਾ ਹੈ।
ਬਹੁਤ ਵਧੀਆ ਜੀ, ਜੇ ਸਮੱਸਿਆ ਹੈ ਤੇ ਉਹਦਾ ਹੱਲ ਵੀ ਹੈਗਾ। ਅੱਛਾ, ਜਦੋਂ ਕੁਝ ਐਸੇ ਵੀ ਆਉਂਦੇ ਹੋਣਗੇ ਲੋਕ ਜਿਹੜੇ ਚੂਜ਼ੀ ਕਿਸਮ ਦੇ, ਉਹ ਥੋੜੇ ਜਿਹਾ ਇੱਥੋਂ ਇੱਥੋਂ ਚਾਹੀਦੇ ਆ ਜੀ, ਇੰਨੀ ਕੁ ਸਾਈਡ ਮੇਰੀ ਕਵਰ ਕਰ ਦੋ, ਇਸ ਤਰ੍ਹਾਂ ਦੇ ਵੀ ਇਲਾਜ ਕੀਤਾ ਜਾਂਦਾ ਜਾਂ ਫਿਰ ਉਹ ਆਪਣੇ
ਜਿਨ੍ਹਾਂ ਦਾ ਫਰੰਟ ਦਾ ਹੇਅਰ ਲਾਸ ਹੈ ਜੂੜਾ ਬੰਨਣ ਕਰਕੇ ਜਾਂ ਪੱਗ ਬੰਨਣ ਕਰਕੇ ਅੰਦਰੋਂ ਦੇ ਵਾਲ ਝੜ ਗਏ ਹਨ
ਜੀ,
ਉਹਨਾਂ ਦਾ ਖਰਚਾ ਹੋਰ ਘੱਟ ਜਾਂਦਾ ਹੈਗਾ। ਸਾਈਡਾਂ ਤੇ ਵਾਲ ਲਵਾਉਣੇ ਹੋਣ ਤਾਂ ਵੀ ਲੱਗ ਜਾਂਦੇ ਹਨ
ਜੀ।
ਜੇ ਕਿਸੇ ਨੇ ਆਪਣੀ ਫਰੰਟ ਲਾਈਨ ਸਿੱਧੀ ਕਰਾਉਣੀ ਹੋਵੇ ਜਾਂ ਉਹਨੂੰ ਸ਼ਾਰਪ ਕਰਾਉਣਾ ਹੋਵੇ ਜਿੱਥੇ ਯੂਨਿਟ ਘੱਟ ਲੱਗਣੇ ਹੋਣ, ਉਸ ਹਿਸਾਬ ਨਾਲ ਉਹਦਾ ਖਰਚਾ ਘੱਟ ਜਾਂਦਾ ਹੈ।
ਅੱਛਾ, ਇਹ ਜਿਹੜੇ ਵਾਲ ਜਿਹੜੇ ਬੈਕ ਸਾਈਡ ਤੋਂ ਲੈ ਕੇ ਜਾਂਦੇ ਆ, ਇਸ ਦੀ ਜਿਹੜੀ ਕੁਆਲਿਟੀ ਵੀ ਅੱਛੀ ਹੁੰਦੀ ਆ, ਇਹਦੀ ਗਰੋਥ ਕਿੰਨੀ ਕੁ ਹੁੰਦੀ, ਕਿਉਂਕਿ ਜਦੋਂ ਆਪਾਂ ਦੇਖੀਏ ਓਵਰਆਲ ਗਰੋਥ ਦੀ, ਇਹਦੀ ਗਰੋਥ ਵੀ ਬਿਲਕੁਲ ਨਾਰਮਲ ਵਾਲਾਂ ਦੀ ਤਰ੍ਹਾਂ ਹੋ ਰਹੀ ਹੁੰਦੀ ਜੀ?
ਬਿਲਕੁਲ ਜੀ, ਜਿਹੜੇ ਟ੍ਰਾਂਸਪਲਾਂਟਡ ਵਾਲ ਹੈ
ਜੀ,
ਇਹ ਬਾਕੀ ਵਾਲਾਂ ਦੀ ਤਰ੍ਹਾਂ ਨਾਰਮਲ ਵੱਧਦੇ ਹਨ, ਇਹਨਾਂ ਦੀ ਕਟਿੰਗ ਕਰਾਈ ਜਾਂਦੀ ਹੈ, ਕਟਿੰਗ ਕਰਾਉਣ ਤੋਂ ਬਾਅਦ ਇਹ ਦੁਬਾਰਾ ਗਰੋ ਕਰਦੇ ਹਨ, ਇਹ ਸਾਰੇ ਲਾਈਫ ਟਾਈਮ ਲਈ ਰਹਿੰਦੇ ਹਨ, ਇਹ ਇੱਕ ਵਾਰੀ ਲੱਗਣ ਤੋਂ ਬਾਅਦ ਇਹ ਝੜਦੇ ਨਹੀਂ।
ਅੱਛਾ, ਜੇ ਇੱਕ ਤੋਂ ਹੋ ਗਿਆ ਬੈਕ ਸਾਈਡ ਤੋਂ, ਹੋਰ ਵੀ ਕੋਈ ਐਵੇਂ ਦੇ ਏਰੀਆਸ ਹੈਗੇ ਜਿੱਥੋਂ ਤੁਸੀਂ ਹੇਅਰ ਲੈ ਕੇ ਆਪਾਂ ਲਗਾ ਸਕਦੇ?
ਬਿਲਕੁਲ ਜੀ ਬਿਲਕੁਲ, ਜਿਨ੍ਹਾਂ ਦਾ ਗੰਜਾਪਨ ਵੱਧ ਹੁੰਦਾ ਹੈਗਾ, ਸਿਰ ਦੇ ਪਿੱਛੇ ਵਾਲਾ ਡੋਨਰ ਏਰੀਆ ਘੱਟ ਹੁੰਦਾ ਹੈ
ਜੀ,
ਜਿੱਥੋਂ ਲੱਗਦਾ ਕਿ ਰੂਟਸ ਕੱਢ ਕੇ ਪੂਰਾ ਸਿਰ ਨਹੀਂ ਟਕਿਆ ਜਾ ਸਕਦਾ, ਉਸ ਹਾਲਤ ਦੇ ਵਿੱਚ ਅਸੀਂ ਚਿਹਰੇ ਤੋਂ, ਦਾੜੀ ਦੇ ਵਿੱਚੋਂ, ਜਬੜੇ ਤੋਂ ਨੀਚੇ ਵਾਲੀ ਦਾੜੀ ਯਾਨੀ ਕਿ ਗਰਦਨ ਵਾਲੀ ਦਾੜੀ ਤੋਂ ਵੀ ਅਸੀਂ ਵਾਲਾਂ ਦੀਆਂ ਜੜਾਂ ਲੈ ਲੈਂਦੇ ਹੈਗੇ ਹਾਂ ਤੇ ਸਿਰ ਦੇ ਉੱਤੇ ਲਾ ਦਿੱਤਾ ਜਾਂਦਾ ਹੈ। ਜੇ ਉੱਥੋਂ ਵੀ ਜ਼ਰੂਰਤ ਪੂਰੀ ਨਾ ਹੋਵੇ ਤਾਂ ਛਾਤੀ ਦੇ ਵਿੱਚੋਂ, ਪ੍ਰਾਈਵੇਟ ਪਾਰਟਸ ਦੇ ਵਿੱਚੋਂ ਵੀ ਵਾਲਾਂ ਦੀਆਂ ਰੂਟਸ ਲੈ ਕੇ ਸਿਰ ਦੇ ਉੱਤੇ ਲਗਾਈਆਂ ਜਾ ਸਕਦੀਆਂ ਹਨ ਦਾੜੀ ਨੂੰ, ਤੇ ਬਾਕੀ ਜੋ ਪ੍ਰਾਈਵੇਟ ਪਾਰਟਸ ਜਾਂ ਚੈਸਟ ਤੇ ਵਾਲ ਤਾਂ ਲਏ ਜਾਂਦੇ ਹਨ ਜੇ ਸਿਰ ਦੇ ਪਿੱਛੋਂ ਵਾਲਾਂ ਦੀ ਜ਼ਰੂਰਤ ਪੂਰੀ ਨਾ ਹੋਵੇ
ਜੀ। ਤੇ ਡਾਕਟਰ ਸਾਹਿਬ, ਅੱਗੇ ਵੀ ਆਪਾਂ ਗੱਲਬਾਤ ਕਰਦੇ ਰਹਾਂਗੇ, ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਸਰੋਤੇ ਸੁਣਦੇ ਪਏ ਨੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਦਾ ਕੋਸ਼ਿਸ਼ ਕਰੂੰਗਾ ਕਿ ਮੈਂ ਉਹਨਾਂ ਦੇ ਸਵਾਲ ਤੁਹਾਡੇ ਤੱਕ ਜ਼ਰੂਰ ਪਹੁੰਚਦਾ ਰਹਾਂ। ਤੇ ਪਿਆਰੇ ਦੋਸਤੋ, ਤੁਸੀਂ ਵੀ ਜੇ ਆਪਣੇ ਰਿਸ਼ਤੇਦਾਰ ਜਾਂ ਆਪਣੇ ਤੁਸੀਂ ਜੇ ਇੰਡੀਆ ਆਉਣ ਦੀ ਪਲੈਨਿੰਗ ਕਰ ਰਹੇ ਹੋ ਤੇ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਇੱਕ ਵਾਰ ਲੁਧਿਆਣੇ ਤੁਸੀਂ ਜ਼ਰੂਰ ਆਓ, ਡਾਕਟਰ KK ਅਰੋੜਾ ਸਾਹਿਬ ਨੂੰ ਜ਼ਰੂਰ ਮਿਲੋ। ਮੈਨੂੰ ਉਮੀਦ ਹੈ ਕਿ ਤੁਹਾਡੀ ਜਿਹੜੀ ਸਮੱਸਿਆ ਹੋਊਗੀ ਵਾਲਾਂ ਨੂੰ ਲੈ ਕੇ ਉਹਦਾ ਹੱਲ ਜ਼ਰੂਰ ਕੀਤਾ ਜਾਊਗਾ। ਡਾਕਟਰ ਸਾਹਿਬ, ਅਗਲੀ ਵਾਰ ਨੂੰ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਥੈਂਕ ਯੂ ਜੀ।
ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਉੱਤੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਅਭਿਆਸ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ, ਆਪਣੇ ਕੰਮਾਂ ਕਾਰਾਂ ਦੇ ਉੱਤੇ ਰੁੱਝ ਗਏ ਹੋਵੋਗੇ, ਤੇ ਜੇ ਘਰ ਵਿੱਚ ਹੋਵੋਗੇ ਤਾਂ ਇੰਜੋਏ ਕਰ ਰਹੇ ਹੋਵੋਗੇ। ਸਵੇਰਾ ਸਵੇਰਾ ਹੈਗਾ ਅਜੇ, ਤੇ ਸਵੇਰੇ ਦੇ ਨਾਲ ਆਪਾਂ ਜਿਹੜਾ ਪ੍ਰੋਗਰਾਮ ਹੈ ਉਹਦੀ ਆਪਾਂ ਸ਼ੁਰੂਆਤ ਕਰਨੀ ਆ। ਤੇ ਅੱਜ ਸਵੇਰ ਜਿਹੜੀ ਹੋਈ ਆ ਵੀਰਵਾਰ ਦੀ, 25 ਅਕਤੂਬਰ 2018 ਦਾ ਦਿਨ ਹੈਗਾ। ਦੇਸੀ ਮਹੀਨੇ ਦੀ ਗੱਲ ਕਰੀਏ ਤਾਂ ਅੱਜ 9 ਕੱਤਕ ਤੇ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ, ਤੇ ਵਿਕਰਮੀ ਸੰਮਤ 2075 ਦਾ ਅੱਜ ਦਿਨ ਹੋ ਚੁੱਕਾ ਹੈ। ਤੇ ਦੋਸਤੋ, ਇਸ ਖੂਬਸੂਰਤ ਸਵੇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਥੋੜੀ ਜਿਹੀ ਰੂਪ ਰੇਖਾ ਮੈਂ ਦੱਸ ਦਵਾਂ ਇਸ ਪ੍ਰੋਗਰਾਮ ਦੇ ਬਾਰੇ। ਤੁਸੀਂ ਪਹਿਲਾ ਜਿਹੜਾ ਸੈਕਸ਼ਨ ਆ 15 ਮਿੰਟ ਇਸ ਪ੍ਰੋਗਰਾਮ ਨੂੰ ਚੱਲਦੇ ਨੂੰ ਹੋ ਗਏ ਆ। ਤੁਸੀਂ ਸੌਂ ਰਹੇ ਸੀ, ਢਿੱਲੋਂ ਭਾਜੀ ਹੁਣੀ ਲੈ ਰਹੇ ਸੀ ਇੰਟਰਵਿਊ। ਅਰੋੜਾ, ਡਾਕਟਰ ਅਰੋੜਾ ਸਾਹਿਬ ਹੈਗੇ ਆ, ਇਹਨਾਂ ਦਾ ਸਤਿਅਮ ਹੇਅਰ ਪਲਾਂਟ ਸੈਂਟਰ ਹੈਗਾ ਲੁਧਿਆਣਾ ਦੇ ਵਿੱਚ, ਬਹੁਤ ਵਧੀਆ ਕੰਮ ਇਹ ਕਰ ਰਹੇ ਆ। ਤੇ ਜੇ ਕਿਸੇ ਵੀਰ ਦੇ ਜਿਹੜੇ ਘੱਟ ਆ ਬਾਲ, ਤੇ ਉਹ ਦੱਸ ਰਹੇ ਸੀ ਵੀ ਉਹਨਾਂ ਦੇ ਜਿਹੜੇ ਸੈਂਟਰ ਦੇ ਵਿੱਚ ਜਿਹੜਾ ਉਹਦਾ ਵਧੀਆ ਇਲਾਜ ਹੈ ਜਿਹੜਾ ਕੀਤਾ ਜਾ ਸਕਦਾ। ਵੈਸੇ ਅੱਜ ਕੱਲ ਟੈਨਸ਼ਨ ਵੀ ਦੋਸਤੋ ਬਹੁਤ ਵੱਧ ਗਈਆਂ ਹਨ, ਤੇ ਬਾਲ ਜਿਹੜੇ ਆ ਝੜਨ ਲੱਗ ਗਏ। ਪਹਿਲਾਂ ਬਾਲ ਜਿਹੜੇ ਇੰਨੇ ਝੜਦੇ ਨੀ ਹੁੰਦੇ ਸੀ, ਤੇ ਕਿਹਾ ਜਾਂਦਾ ਵੀ ਇਹ ਟੈਨਸ਼ਨ ਦੇ ਨਾਲ ਘਟਣੀਆਂ, ਯਾਨੀ ਬਾਲ ਜਿਹੜੇ ਘਟਦੇ ਆ, ਪਰ ਮੈਂ ਸ਼ੋਰ ਨੀ ਹੈਗਾ, ਸ਼ਾਇਦ ਹੁੰਦਾ ਤਾਂ ਹੈ ਸ਼ਾਇਦ ਇੱਦਾਂ। ਪਹਿਲਾਂ ਇਹ ਵੀ ਕਿਹਾ ਜਾਂਦਾ ਸੀ ਵੀ ਜਦੋਂ ਬਾਲ ਕਿਸੇ ਦੇ ਯਾਨੀ ਘੱਟ ਜਾਣ ਜਾਂ ਬੰਦਾ ਗੰਜਾ ਹੋਣ ਲੱਗ ਜਾਵੇ, ਤੇ ਅੱਲ ਤਾਂ ਇਹ ਕਹਿ ਦਿੱਤੀ ਜਾਂਦੀ ਸੀ, ਜਾਂ ਆਪਣੇ ਇਹ ਕਹਾਵਤ ਹੀ ਇੱਕ ਕਹਿ ਦਿੱਤੀ ਜਾਂਦੀ, ਕਹਾਵਤ ਨਹੀਂ ਜਾਣੀ, ਇਹ ਇੱਕ ਮੰਨਿਆ ਜਾਂਦਾ ਸੀ, ਬਲੀਵ ਮੰਨਿਆ ਜਾਂਦਾ ਸੀ ਵੀ ਜਿੱਦਾਂ ਜਿੱਦਾਂ ਗੰਜ ਵੱਧਦੀ ਜਾਂਦੀ ਆ ਬੰਦੇ ਕੋਲ ਜਿਹੜੇ ਪੈਸੇ ਆ ਉਹ ਵੀ ਵੱਧਦੇ ਜਾਂਦੇ ਆ। ਪਰ ਮੈਂ ਇਹ ਸੋਚਦਾ ਆ ਵੀ ਅੱਜ ਕੱਲ ਇਹ ਜ਼ਮਾਨਾ ਹੋ ਗਿਆ ਵੀ ਜੇ ਕਿਸੇ ਦੀ ਜਿਹੜੀ ਗੰਜ ਆ ਉਹ ਵਧਣ ਲੱਗ ਜਾਵੇ, ਦੈਟ ਮੀਨਸ ਕਿ ਉਹ ਬੰਦਾ ਜਿਹੜਾ ਆ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਚੁੱਕਾ ਆ, ਹਨਾ। ਤੇ ਬਾਲ ਬਹੁਤ ਚਿੱਟੇ ਹੋਣ ਲੱਗ ਗਏ, ਤੁਸੀਂ ਇਹ ਵੀ ਦੇਖਿਆ ਹੋਣਾ ਆ ਕਿ ਚਲੋ ਚਿੱਟੇ ਬਾਲ ਅੱਗੇ ਜਦੋਂ ਜਦੋਂ ਉਮਰ ਵੱਧਦੀ ਆ ਹੁੰਦੇ ਆ, ਪਰ ਛੋਟੇ ਬੱਚਿਆਂ ਚ ਸ਼ੁਰੂ ਹੋ ਗਏ ਆ, ਤੇ ਉਹਦੇ ਵਿੱਚ ਇਹ ਵੀ ਆ ਵੀ ਮਿਨਰਲਸ ਦੀ ਜਿਹੜੀ ਘਾਟ ਆ, ਅਸੀਂ ਖੁਰਾਕ ਜਿਹੜੀ ਆ ਉਹਦੇ ਵਿੱਚ ਵੀ ਥੋੜਾ ਜਿਹਾ ਫਰਕ ਪੈ ਜਾਂਦਾ, ਜਿਹਦੇ ਕਰਕੇ ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਬਾਲਾਂ ਦੇ ਸੰਬੰਧੀ ਆ ਉਹ ਆ ਜਾਂਦੀਆਂ। ਪਰ ਹੁਣ ਦੇਖੋ ਇਲਾਜ ਵੀ ਜੇ ਇੰਨੀਆਂ ਸਮੱਸਿਆਵਾਂ ਜ਼ਿਆਦਾ ਵਧੀ ਜਾਂਦੀਆਂ ਦੁਨੀਆਂ ਦੇ ਉੱਤੇ, ਤੇ ਉਹਦੇ ਇਲਾਜ ਵੀ ਜਿਹੜੇ ਨਾਲ ਦੀ ਨਾਲ ਜਿਹੜੇ ਆ ਆਈ ਜਾ ਰਹੇ ਆ। ਤੇ ਅਰੋੜਾ ਸਾਹਿਬ ਕਾਫੀ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕਰ ਰਹੇ ਸੀ। ਤੇ ਜੇ ਕਿਸੇ ਵੀਰ ਨੂੰ ਜਾਂ ਭੈਣ ਨੂੰ ਜ਼ਰੂਰਤ ਹੋਵੇ ਹੇਅਰ ਪਲਾਂਟ ਜਿਹੜਾ ਕਰਵਾਉਣ ਦੀ, ਤੇ ਜ਼ਰੂਰ ਇਹਨਾਂ ਦੇ ਨਾਲ ਤੁਸੀਂ ਲੁਧਿਆਣਾ ਦੇ ਵਿੱਚ ਸੰਪਰਕ ਜਿਹੜਾ ਆ ਕਰ ਸਕਦੇ ਹੋ। ਤੇ ਦੋਸਤੋ, ਅੱਜ ਵੈਸੇ ਮੈਂ ਕੱਲ ਫੇਸਬੁੱਕ ਦੇ ਉੱਤੇ ਵੀ ਪਾਇਆ ਸੀ ਵੀ ਅੱਜ ਆਪਾਂ ਇੰਟਰਵਿਊ ਕਰਨੀ ਸੀ ਆਪਣੇ ਪ੍ਰਸਿੱਧ ਗਾਇਕ ਹੋਏ ਆ ਮਕਬੂਲ, ਤੇ ਮਕਬੂਲ ਜਿਹੜੇ ਆ ਬਹੁਤ ਮਕਬੂਲ ਵੀ ਰਹੇ ਸੀ, ਪਰ ਕੁਛ ਮਿਸ ਹੈਪਨਿੰਗ ਉਹਨਾਂ ਦੇ ਪਰਿਵਾਰ ਦੇ ਵਿੱਚ ਹੋ ਗਈ ਆ, ਜਿਹਦੇ ਕਰਕੇ ਅੱਗੇ ਆਪਾਂ ਨੂੰ ਅੱਜ ਦੀ ਜਿਹੜੀ ਇੰਟਰਵਿਊ ਉਹਨਾਂ ਦੀ ਉਹ ਕੈਂਸਲ ਕਰਨੀ ਪੈਣੀ ਆ। ਤੇ ਕੋਸ਼ਿਸ਼ ਕਰਾਂਗੇ ਵੀ ਆਪਾਂ ਨੈਕਸਟ ਵੀਕ ਜੇ ਉਹ ਫੀਲ ਬੈਟਰ ਕਰਨ ਤੇ ਆਪਾਂ ਜ਼ਰੂਰ ਅਗਲੇ ਹਫ਼ਤੇ ਜਿਹੜੇ ਲੈ ਕੇ ਆਵਾਂਗੇ। ਕਾਫੀ ਉਹਨਾਂ ਨੇ ਵੀ ਵੈਸੇ ਸੈਡ ਮਹਿਸੂਸ ਕੀਤਾ ਆ, ਕਿਉਂਕਿ ਘਰ ਦੇ ਵਿੱਚ ਕੁਛ ਪ੍ਰੋਬਲਮ ਸਮੱਸਿਆ ਜਿਹੜੀ ਆ ਗਈ ਆ। ਤੇ ਖੈਰ, ਤੇ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜਿਹੜੀ ਸਾਂਝ ਆ ਉਹ ਬਣਾ ਸਕਦੇ ਆ। ਰਣਜੀਤ ਸੇਖੋਂ ਮੰਦਕੀ ਸਾਹਿਬ ਵਾਲੇ ਨੰਬਰ ਲੈ ਚੁੱਕੇ ਆ ਤੇ ਉਹ ਪਹੁੰਚ ਗਏ ਆ ਇਸ ਪ੍ਰੋਗਰਾਮ ਦੇ ਵਿੱਚ, ਤੇ ਗੁੱਡ ਮਾਰਨਿੰਗ ਬੁਲਾਉਂਦੇ ਆ, ਤੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਤੇ ਜੀ ਐਸ ਚਾਹਲ ਸਾਹਿਬ ਵੀ ਆਪਣੀਆਂ ਨਿਊਜ਼ ਦੇ ਨਾਲ ਜਿਹੜੇ ਆ ਪਹੁੰਚ ਚੁੱਕੇ ਆ, ਤੇ ਉਹ ਵੀ ਆਪਾਂ ਜਿਹੜੀਆਂ ਉਹਨਾਂ ਦੀਆਂ ਨਿਊਜ਼ ਆ ਉਹ ਆਪਾਂ ਜ਼ਰੂਰ ਲਵਾਂਗੇ। ਬਹੁਤ ਵਧੀਆ ਇੱਥੇ ਦੀਆਂ ਜਿਹੜੀਆਂ SBS ਦੀ ਸਹਾਇਤਾ ਦੇ ਨਾਲ ਆਪਾਂ ਨੂੰ ਨਿਊਜ਼ ਜਿਹੜੀਆਂ ਉਹ ਭੇਜ ਦਿੰਦੇ ਆ ਸਵੇਰੇ ਸਵੇਰੇ। ਤੇ ਹੋਰ ਵੀ ਆਪਾਂ ਜਿਹੜੀਆਂ ਨਿਊਜ਼ ਆ ਖਾਸ ਤੌਰ ਤੇ ਪੰਜਾਬ ਤੇ ਇੰਡੀਆ ਦੀਆਂ ਉਹਦੇ ਉੱਤੇ ਵੀ ਆਪਾਂ ਜਿਹੜੀ ਗੱਲਬਾਤ ਅੱਜ ਕਰਾਂਗੇ, ਤੇ ਕੁਛ ਸਿਹਤ ਦੇ ਮੁਤਲਕ ਵੀ ਗੱਲਬਾਤ ਜਿਹੜੀ ਆ ਉਹ ਵੀ ਆਪਾਂ ਕਰਾਂਗੇ। ਤੇ ਜਗਤਾਰ ਗਿੱਲ ਢੁੱਡੀ ਕੇ ਵਾਲੇ ਭਾਜੀ ਹਾਂਗਕਾਂਗ ਤੋਂ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਮੈਸੇਜ ਜਿਹੜਾ ਭੇਜ ਦਿੱਤਾ, ਤੇ ਉਹ ਕਹਿੰਦੇ ਵੀ ਕਦੇ ਵੀ ਆਪਣੇ ਆਪ ਦਾ ਦੂਸਰਿਆਂ ਨਾਲ ਮੁਕਾਬਲਾ ਨਾ ਕਰੋ, ਕਿਉਂਕਿ ਚੰਨ ਤੇ ਸੂਰਜ ਦਾ ਕੋਈ ਮੁਕਾਬਲਾ ਨਹੀਂ ਹੁੰਦਾ, ਆਪਣੇ ਆਪਣੇ ਸਮੇਂ ਤੇ ਦੋਨੋਂ ਚਮਕਦੇ ਨੇ। ਸਭ ਸਵੇਰ ਦੋ ਢੁੱਡੀ ਕੇ ਜੀ, ਬਹੁਤ ਵਧੀਆ ਜੀ ਭਾਜੀ, ਤੁਹਾਡਾ ਸਵਾਗਤ ਆ। ਅਸਲ ਵਿੱਚ ਭਾਜੀ ਇਹੀ ਆ ਕਿ ਅਸਲ ਵਿੱਚ ਅਸੀਂ ਬਹੁਤ ਇਹ ਨੁਕਸਾਨ ਕਰਦੇ ਹਾਂ, ਇਹ ਮਨੁੱਖੀ ਵੈਸੇ ਫਿਤਰਤ ਹੈਗੀ ਆ ਵੀ ਅਸੀਂ ਮੁਕਾਬਲੇਬਾਜ਼ੀ ਵਿੱਚ ਪੈਂਦੇ ਹਾਂ। ਅਸੀਂ ਹਮੇਸ਼ਾ ਜਿਹੜਾ ਮੁਕਾਬਲਾ ਕਰਦੇ ਹਾਂ ਵੀ ਉਹ ਫਲਾਨੇ ਦੇ ਕੋਲ ਆ ਚੀਜ਼ ਹੈਗੀ ਆ, ਮੇਰੇ ਕੋਲ ਕਿਉਂ ਨੀ ਹੈਗੀ, ਹਨਾ। ਤੇ ਇਹ ਇਸੇ ਮੁਕਾਬਲੇਬਾਜ਼ੀ ਦੇ ਵਿੱਚੋਂ ਫਿਰ ਜੈਲਸੀ ਵੀ ਜਿਹੜੀ ਆ ਪੈਦਾ ਹੁੰਦੀ ਆ। ਪਰ ਇਹ ਜਿਹੜੀ ਮੁਕਾਬਲੇਬਾਜ਼ੀ ਆ ਹੋਣੀ ਚਾਹੀਦੀ ਆ, ਪਰ ਇਹ ਜਿਹੜੀ ਆ ਪੋਜ਼ਿਟਿਵ ਹੋਣੀ ਚਾਹੀਦੀ ਆ, ਹਨਾ, ਵੀ ਉਹ ਫਲਾਨਾ ਬੰਦੇ ਨਾਲ ਕੰਮ ਕੀਤਾ ਮੈਂ ਵੀ ਇਹ ਕਰਕੇ ਦਿਖਾਊਂਗਾ, ਹਨਾ। ਤੇ ਜਿਹੜਾ ਸਾੜਨਾ ਆ ਉਹ ਫਿਰ ਉਹ ਕਈ ਵਾਰੀ ਜਿਹੜਾ ਆ ਨੁਕਸਾਨ ਜਿਹੜਾ ਆ ਕਰਦਾ ਆ, ਤੇ ਉਹਦੇ ਕਰਕੇ ਜਿਹੜੀਆਂ ਸਮੱਸਿਆਵਾਂ ਆ ਉਹ ਕਈ ਵਾਰੀ ਆ ਜਾਂਦੀਆਂ। ਤੇ ਇੱਕ ਦੋਸਤੋ ਆਪਾਂ ਇੱਕ ਗੀਤ ਸੁਣਦੇ ਹਾਂ, ਤੇ ਗੀਤ ਸੁਣਨ ਤੋਂ ਬਾਅਦ ਜਿਹੜੀ ਆਪਾਂ ਅਗਲੇ ਸੈਕਸ਼ਨ ਦੇ ਵਿੱਚ ਜਾਂਦੇ ਹਾਂ, ਏਦਾਂ ਜੁੜੇ ਰਹੋ ਪ੍ਰੋਗਰਾਮ ਦੇ ਵਿੱਚ।
होनी भी होनी कर दिती हर सिंगनी विच शेरनी जिनी ताकत भर दिती दसम पिता ने अणहोनी भी होनी कर दिती हर सिंगनी विच शेरनी जिनी ताकत भर दिती बिना थकण दे पीसण पीता मन मन आटे दा चिड़ी बाज नाल मंग सके ना माफी भूरे अड्डे पापिया दे कदी ना जालम भुलण के दुख ने काटे दा चिड़ी बाज नाल चिड़ी बाज नाल चुकाए खूनी हार पवावण लई नाल ले आईया पुत्तरा नू टोटे करवावण लई सरा नसीस चुकाए खूनी हार पवावण लई होरा ना दुख मनिया कट्टी लतवा गाटे दा चिड़ी बाज नाल चिड़ी बाज नाल ਕਰਨ ਲਈ ਹੱਥੀ ਤੋਰੇ ਬੱਚੇ ਧਰਮ ਦੀ ਖਾਤਰ ਮਰਨ ਲਈ ਧਨ ਦਾਤੀ ਜਿਨ ਪੋਤਿਆਂ ਨੂੰ ਕਿਹਾ ਜ਼ਰਾ ਨਾ ਡਰਨ ਲਈ ਹੱਥੀ ਤੋਰੇ ਬੱਚੇ ਧਰਮ ਦੀ ਖਾਤਰ ਮਰਨ ਲਈ ਅਸਰ ਕੋਈ ਨਾ ਹੋਇਆ ਜ਼ਾਲਮ ਦੇ ਫਰਾਟੇ ਦਾ ਚਿੜੀ ਬਾਜ ਨਾਲ ਚਿੜੀ ਬਾਜ ਨਾਲ
ਜੀ ਦੋਸਤੋ ਚਿੜੀ ਬਾਜ ਨਾਲ ਲੜਦੀ ਪੀ ਕੇ ਅੰਮ੍ਰਿਤ ਵਾਟੇ ਦਾ ਤੁਸੀਂ ਗੀਤ ਸੁਣ ਰਹੇ ਸੀ ਧਾਰਮਿਕ ਗੀਤ ਮਨਮੋਹਨ ਬਾਰਸ ਹੋਣਾ ਦੀ ਆਵਾਜ਼ ਦੇ ਵਿੱਚ ਤੇ ਬਹੁਤ ਹੀ ਖੂਬਸੂਰਤ ਜਿਹੜਾ ਸੀਗਾ। ਤੇ ਦੋਸਤੋ ਆਪਾਂ ਥੋੜੀ ਜਿਹੀ ਸਿਹਤ ਦੇ ਮੁਤਲਕ ਗੱਲਬਾਤ ਜਿਹੜੀ ਕਰੀਏ ਕਿ ਸਿਹਤ ਜਿਹੜੀ ਆ ਬੜੀ ਜ਼ਰੂਰੀ ਆ, ਤੰਦਰੁਸਤੀ ਜਿਹੜੀ ਬਹੁਤ ਜ਼ਰੂਰੀ ਆ। ਇਹ ਉਦੋਂ ਪਤਾ ਲੱਗਦਾ ਜਦੋਂ ਬੰਦਾ ਜਿਹੜਾ ਆ ਉਹ ਬਿਮਾਰ ਹੋ ਜਾਂਦਾ ਹੈ ਨਾ, ਉਸ ਵੇਲੇ ਬੰਦਾ ਜਿਹੜਾ ਸੋਚਦਾ। ਪਰ ਕਈ ਵਾਰੀ ਕੀ ਹੁੰਦਾ ਕਿ ਦਵਾਈਆਂ ਖਾਣ ਦੇ ਨਾਲੋਂ ਜੇ ਆਪਾਂ ਥੋੜਾ ਜਿਹਾ ਪਰਹੇਜ਼ ਜਾਂ ਜਿਹੜੀਆਂ ਘਰ ਦੇ ਵਿੱਚ ਜਿੱਦਾਂ ਕਿਚਨ ਦੇ ਵਿੱਚ ਚੀਜ਼ਾਂ ਕੁਛ ਇੱਦਾਂ ਦੀਆਂ ਪਈਆਂ ਹੁੰਦੀਆਂ ਆ ਜਿਹਨਾਂ ਦੇ ਨਾਲ ਆਪਾਂ ਜਿਹੜਾ ਵਧੀਆ ਤਰੀਕੇ ਦੇ ਨਾਲ ਰਹਿ ਸਕਦੇ ਹਾਂ, ਜਾਂ ਜਿੱਦਾਂ ਹੁਣੇ ਆਪਾਂ ਗੱਲ ਕਰਦੇ ਪਏ ਸੀ ਵੀ ਜਿਹੜੇ ਵਾਲ ਆ ਕਈ ਵਾਰੀ ਇਹ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ ਹੈ ਨਾ ਜਲਦੀ ਤੋਂ ਜਲਦੀ, ਤੇ ਜਾਂ ਵੈਸੇ ਤੁਸੀਂ ਦੇਖਿਆ ਹੋਣਾ ਵੀ ਬੱਚਿਆਂ ਦੀ ਡਿਵੈਲਪਮੈਂਟ ਸਹੀ ਤਰੀਕੇ ਦੇ ਨਾਲ ਨਹੀਂ ਹੁੰਦੀ। ਕਈ ਵਾਰੀ ਕਈ ਬੱਚੇ ਹੁੰਦੇ ਆ ਬਹੁਤ ਜਲਦੀ ਜਿਹੜੀਆਂ ਹੱਡੀਆਂ ਟੁੱਟ ਜਾਂਦੀਆਂ ਆ, ਬਹੁਤ ਸਾਰੇ ਏਦਾਂ ਦੇ ਤਰੀਕੇ ਹੈਗੇ। ਉਹ ਇੱਕ ਇਹ ਹੁੰਦਾ ਕਿ ਅਸੀਂ ਕਈ ਵਾਰੀ ਕੀ ਹੁੰਦਾ ਕਿ ਸਿਰਫ ਆਪਣੇ ਖਾਣੇ ਦੇ ਉੱਤੇ ਖਿਆਲ ਨਹੀਂ ਰੱਖਦੇ ਹੁੰਦੇ, ਜਿੱਦਾਂ ਸਾਨੂੰ ਪੜ੍ਹਾਇਆ ਜਾਂਦਾ ਸੀ ਆਪਾਂ ਬਹੁਤ ਵਧੀਆ ਸਿਲੇਬਸ ਦੇ ਵਿੱਚ ਚੀਜ਼ਾਂ ਹੁੰਦੀਆਂ ਸੀ ਬਈ ਕਾਰਬੋਹਾਈਡਰੇਟ ਕਿਹਨਾਂ ਚੀਜ਼ਾਂ ਦੇ ਵਿੱਚੋਂ ਮਿਲਦੇ ਆ, ਪ੍ਰੋਟੀਨ ਕਿਹਨਾਂ ਚੀਜ਼ਾਂ ਦੇ ਵਿੱਚੋਂ ਮਿਲਦੇ ਆ, ਵਿਟਾਮਿਨ ਕਿੱਥੋਂ ਮਿਲਦੇ ਆ, ਹਨਾ ਆਪਾਂ ਨੂੰ ਇਹ ਪੜ੍ਹਦੇ ਰਹੇ ਆਪਾਂ ਦਸਵੀਂ ਤੱਕ। ਪਰ ਉਹਦੇ ਵਿੱਚ ਇਹ ਕੁਆਂਟਿਟੀ ਇੱਕ ਮੈਨੂੰ ਲੱਗਦਾ ਵੀ ਉਸ ਦੇ ਵਿੱਚ ਇਹ ਜ਼ਰੂਰ ਘਾਟ ਰਹੀ ਆ, ਉਸ ਸਿਲੇਬਸ ਦੇ ਵਿੱਚ ਕੁਆਂਟਿਟੀ ਨਹੀਂ ਦੱਸੀ ਜਾਂਦੀ ਸੀ ਵੀ ਤੁਸੀਂ ਕਿੰਨੀ ਕਿੰਨੀ ਖਾਣੀ ਆ, ਕਾਰਬੋਹਾਈਡਰੇਟ ਦੇ ਅੱਜ ਦੀ ਖੁਰਾਕ ਜਿਹੜੀ ਸਾਡੀ ਕਿੰਨੀ ਹੋਣੀ ਚਾਹੀਦੀ ਆ। ਇਸ ਗੱਲੋਂ ਜ਼ਰੂਰ ਥੋੜਾ ਜਿਹਾ ਪਛੜ ਗਏ, ਇਸ ਕਰਕੇ ਮੈਂ ਕਈ ਵਾਰੀ ਅਕਸਰ ਹੀ ਗੱਲ ਕਰਦਾ ਹੁੰਦਾ ਵੀ ਪ੍ਰੈਕਟੀਕਲੀ ਆਪਣਾ ਜਿਹੜਾ ਸਿਲੇਬਸ ਆ ਉਹ ਕਈ ਵਾਰੀ ਨਹੀਂ ਹੁੰਦਾ, ਥਿਊਰੀ ਬਹੁਤ ਵਧੀਆ ਹੁੰਦੀ ਆ। ਪਰ ਖੈਰ ਨਾਲ ਦੀ ਨਾਲ ਜਦੋਂ ਆਪਾਂ ਗੱਲ ਅੱਜ ਕੀਤੀ ਸੀ ਸਵੇਰੇ ਬਈ ਸਿਹਤ ਦੇ ਮੁਤਲਕ, ਤੇ ਗੁਰਪ੍ਰੀਤ ਕੌਰ ਜੀ ਹੁਣਾਂ ਨੇ ਨਾਲੇ ਹੀ ਭੇਜ ਦਿੱਤਾ ਕਿ ਪਪੀਤਾ ਜਿਹੜਾ ਉਹ ਕਹਿੰਦੇ ਪਪੀਤੇ ਬਾਰੇ ਜ਼ਰੂਰ ਗੱਲ ਕਰੋ, ਪ੍ਰਿੰਸ ਅਰੋੜਾ ਮਲੌਦ ਹੁਣਾਂ ਦਾ ਉਹਨਾਂ ਨੇ ਆਰਟੀਕਲ ਜਿਹੜਾ ਆਪਾਂ ਨੂੰ ਭੇਜਿਆ, ਉਹ ਕਹਿੰਦੇ ਵੀ ਜਿਹੜਾ ਪਪੀਤਾ ਆ ਇਹ ਬੜਾ ਗੁਣਕਾਰੀ ਆ, ਤੇ ਇਹ ਆਪਾਂ ਸਾਂਝਾ ਕਰ ਦਿੰਦੇ ਹਾਂ ਦੋਸਤਾਂ ਦੇ ਨਾਲ ਜਿਹੜੀ ਤੁਸੀਂ ਇਹ ਮੈਸੇਜ ਭੇਜਿਆ ਆਪਾਂ ਨੂੰ। ਉਹ ਕਹਿੰਦੇ ਵੀ ਪਪੀਤਾ ਇੱਕ ਗੁਣਕਾਰੀ ਫਲ ਹੈ, ਇਸ ਦਾ ਰੁੱਖ ਪਤਲਾ ਤੇ ਲੰਬਾ ਹੁੰਦਾ ਹੈ, ਤੇ ਪਪੀਤੇ ਦੇ ਅੰਦਰ ਕਾਲੇ ਰੰਗ ਦੇ ਬੀਜ ਹੁੰਦੇ ਹਨ, ਵੈਸੇ ਸਾਰੇ ਦੋਸਤ ਜਿਹੜੇ ਜ਼ਰੂਰ ਜਾਣਦੇ ਹੋਣੇ ਆ। ਤੇ ਇਹ ਅਕਸਰ ਹੁਣ ਜਿਹੜੇ ਦੋਸਤ ਘਰ ਦੇ ਵਿੱਚ ਥਾਂ ਹੈਗਾ ਆ ਇੰਡੀਆ ਦੇ ਵਿੱਚ, ਤੇ ਇਹ ਅਕਸਰ ਇਹ ਲਗਾ ਲਿਆ ਜਾਂਦਾ ਪਪੀਤਾ, ਤੇ ਇਹ ਦੇਸ਼ ਦੇ ਲਗਭਗ ਕਹਿੰਦੇ ਵੀ ਹਰ ਸੂਬੇ ਦੇ ਵਿੱਚ ਉੱਗਦਾ ਇੰਡੀਆ ਦੇ ਵਿੱਚ। ਤੇ ਸਭ ਤੋਂ ਇਹਦੀ ਵਧੀਆ ਗੱਲ ਇਹ ਹੈਗੀ ਆ ਵੀ ਇਸ ਨੂੰ ਕਿਸੇ ਵੀ ਮੌਸਮ ਦੇ ਵਿੱਚ ਲਗਾਇਆ ਜਾ ਸਕਦਾ, ਕਿਉਂਕਿ ਜਿਹੜੇ ਦਰਖਤ ਹੁੰਦੇ ਆ ਉਹਨਾਂ ਦਾ ਇੱਕ ਟਾਈਮ ਪੀਰੀਅਡ ਹੁੰਦਾ ਵੀ ਇਹਦੇ ਵਿੱਚ ਲੱਗਣਾ, ਪਰ ਪਪੀਤਾ ਜਿਹੜੇ ਹਾਂਜੀ ਮੌਸਮ ਦੇ ਵਿੱਚ ਲਗਾ ਲਓ, ਤੇ ਪਪੀਤੇ ਦਾ ਜਿਹੜਾ ਰੁੱਖ ਆ 2 ਤੋਂ 3 ਸਾਲ ਦੇ ਵਿੱਚ ਇਹ ਜਿਹੜਾ ਫਲ ਦੇਣ ਦੇ ਯੋਗ ਵੀ ਹੋ ਜਾਂਦਾ, ਯਾਨੀ 3 ਕੁ ਸਾਲ ਜਿਹੜੇ ਪਪੀਤੇ ਨੂੰ ਲੱਗਦੇ ਆ, ਤੇ ਗੁਣਾਂ ਨਾਲ ਬਹੁਤ ਭਰਪੂਰ ਆ, ਤੇ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਹੋਵੇ ਤੇ ਇਸਦਾ ਜਿਹੜਾ ਸੇਵਨ ਆ ਉਹ ਬੜਾ ਲਾਭਦਾਇਕ ਹੁੰਦਾ, ਤੇ ਲਾਭਕਾਰੀ ਕਿਹਦੇ ਕਿਹਦੇ ਵਿੱਚ ਹੈਗਾ ਇਹਦੇ ਬਾਰੇ ਜ਼ਰੂਰ ਸਾਂਝਾ ਕੀ ਕਰੀਏ ਆਪਾਂ। ਉਹ ਕਹਿੰਦੇ ਵੀ ਪਪੀਤਾ ਆਸਾਨੀ ਨਾਲ ਹਜ਼ਮ ਹੋਣ ਵਾਲਾ ਜਿਹੜਾ ਫਲ ਹੈ, ਇਸ ਦੇ ਵਿੱਚ ਪਪੇਨ ਨਾਂ ਦਾ ਇੱਕ ਪਦਾਰਥ ਹੁੰਦਾ ਹੈ ਜੋ ਭੋਜਨ ਨੂੰ ਪਚਾਉਣ ਦੇ ਵਿੱਚ ਮਦਦ ਵੀ ਕਰਦਾ। ਇਹਦਾ ਮਤਲਬ ਦੋਸਤੋ ਇਹ ਆ ਵੀ ਤੁਸੀਂ ਜੇ ਭੋਜਨ ਦੇ ਵਿੱਚ ਇਹਨੂੰ ਯੂਜ਼ ਕਰਦੇ ਆ ਤੇ ਪਾਚਨ ਸ਼ਕਤੀ ਦੇ ਵਿੱਚ ਬੜੀ ਚੀਜ਼ ਜਿਹੜੀ ਆ ਵੱਧਦੀ ਆ। ਬਹੁਤ ਸਾਰੇ ਦੋਸਤਾਂ ਨੂੰ ਅੱਜ ਕੱਲ੍ਹ ਸਮੱਸਿਆ ਇਹੀ ਹੋ ਗਈ ਆ ਵੀ ਸਾਡੀ ਜਿਹੜੀ ਪਾਚਨ ਸ਼ਕਤੀ ਹੈ ਇਹਦੇ ਵਿੱਚ ਬੜੀ ਸਮੱਸਿਆ ਆ ਗਈ, ਖਾਸ ਤੌਰ ਤੇ ਜਿਹੜੇ ਦੋਸਤ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਟੈਕਸੀ ਚਲਾਉਂਦੇ ਆ ਖਾਸ ਤੌਰ ਤੇ ਜਾਂ ਟਰੱਕ ਚਲਾਉਂਦੇ ਆ, ਉਹਨਾਂ ਦਾ ਹੁਣ ਸਿਟਿੰਗ ਦਾ ਕੰਮ ਹੈਗਾ। ਵੈਸੇ ਤਾਂ ਇਹ ਕਹਿ ਰਿਹਾ ਜਾਂਦਾ ਵੀ ਚਲੋ ਟੈਕਸੀ ਚਲਾਉਣੀ ਆ ਨਾ, ਹਾਰਡ ਵਰਕ ਕੋਈ ਨੀ ਕੀਤਾ ਜਾਂਦਾ, ਪਰ ਇਹ ਜਿਹੜੀਆਂ ਜੋਬਾਂ ਇੱਦਾਂ ਦੀਆਂ ਹੁੰਦੀਆਂ ਇਹਦੇ ਵਿੱਚ ਬਹੁਤ ਬਾਰੀ ਸਮੱਸਿਆ ਜਿਹੜੀ ਆ ਜਾਂਦੀ ਆ ਪਾਚਨ ਦੀ, ਤੇ ਪਾਚਨ ਜਿਹੜਾ ਆ ਸਹੀ ਤਰੀਕੇ ਦੇ ਨਾਲ ਨਹੀਂ ਹੁੰਦਾ। ਇਹ ਬੜਾ ਜ਼ਰੂਰੀ ਹੈ ਇੱਕ ਸਰੀਰ ਦੀ ਤੰਦਰੁਸਤੀ ਦੇ ਵਾਸਤੇ, ਤੇ ਇਸ ਕਰਕੇ ਜਿਹੜਾ ਤੁਸੀਂ ਇਹਦਾ ਸੇਵਨ ਜ਼ਰੂਰ ਕਰੋ ਪਪੀਤਾ ਦਾ। ਤੇ ਪਪੀਤੇ ਦਾ ਜਿਹੜਾ ਲਗਾਤਾਰ ਸੇਵਨ ਹੈ ਇਹ ਕਹਿੰਦੇ ਵੀ ਭੁੱਖ ਵੀ ਵਧਾਉਂਦੇ, ਜਿੱਦਾਂ ਮੈਂ ਹੁਣ ਦੱਸਦਾ ਹਟਿਆ ਵੀ ਜਿਹੜੇ ਟੈਕਸੀ ਵਾਲੇ ਆ ਜਾਂ ਟਰੱਕ ਵਾਲੇ ਆ ਜਾਂ ਬੱਸ ਚਲਾਉਂਦੇ ਆ ਜਾਂ ਆਫਿਸ ਦੇ ਵਿੱਚ ਬਹਿੰਦੇ ਆ, ਕਿਉਂਕਿ ਉਹਨਾਂ ਨੂੰ ਹਾਰਡ ਵਰਕ ਯਾਨੀ ਫਿਜ਼ੀਕਲੀ ਇੰਨਾ ਹਾਰਡ ਵਰਕ ਨਹੀਂ ਹੁੰਦਾ, ਉਹਦੇ ਕਰਕੇ ਬਹੁਤ ਘੱਟ ਕਈ ਵਾਰੀ ਜਿਹੜੀ ਆ ਭੁੱਖ ਲੱਗਦੀ ਆ। ਜਿਹੜੇ ਤਾਂ ਦੋਸਤ ਹੁਣ ਫਿਜ਼ੀਕਲੀ ਕਾਫੀ ਹਾਰਡ ਕੰਮ ਕਰਦੇ ਆ ਉਹਨਾਂ ਨੂੰ ਤਾਂ ਭੁੱਖ ਜਿਹੜੀ ਆ ਕਹਿ ਲਓ ਵੀ ਲੱਗਣੀ ਲੱਗਣੀ ਆ ਹਨਾ, ਸਰੀਰ ਕਾਫੀ ਜਿਹੜਾ ਜ਼ਰੂਰਤ ਹੁੰਦੀ ਆ ਭੋਜਨ ਦੀ, ਪਰ ਉਹਨਾਂ ਲਈ ਜਿਹੜੇ ਦੋਸਤਾਂ ਨੂੰ ਭੁੱਖ ਘੱਟ ਲੱਗਦੀ ਆ ਉਹਨਾਂ ਨੂੰ ਪਪੀਤੇ ਦਾ ਲਗਾਤਾਰ ਸੇਵਨ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਭੁੱਖ ਜਿਹੜੀ ਆ ਉਹ ਵਧਣੀ ਸ਼ੁਰੂ ਹੋ ਜਾਂਦੀ ਆ, ਤੇ ਜਿਹੜੇ ਪੇਟ ਦੇ ਰੋਗ ਆ ਉਹਨਾਂ ਨੂੰ ਵੀ ਖਤਮ ਕਰਨ ਲਈ ਪਪੀਤਾ ਜਿਹੜਾ ਕਾਫੀ ਲਾਹੇਵੰਦ ਆ। ਇਸ ਦੇ ਸੇਵਨ ਦੇ ਨਾਲ ਪਾਚਨ ਤੰਤਰ ਜਿਹੜਾ ਆ ਠੀਕ ਰਹਿੰਦਾ ਆ, ਤੇ ਪਪੀਤੇ ਦੇ ਵਿੱਚ ਫਾਈਬਰ ਵੀ ਹੁੰਦੇ ਆ ਜਿਹੜੇ ਸਰੀਰ ਦੇ ਵਿੱਚ ਭਾਰ ਘਟਾਉਣ ਦੇ ਵਿੱਚ ਮਦਦ ਕਰਦਾ ਆ, ਯਾਨੀ ਭਾਰ ਜਿਹੜਾ ਆ ਘਟਾਇਆ ਜਾ ਸਕਦਾ ਇਹਦੇ ਨਾਲ। ਤੇ ਪਪੀਤੇ ਦਾ ਜੇ ਤੁਸੀਂ ਰੋਜ਼ਾਨਾ ਸੇਵਨ ਕਰਦੇ ਆ ਤੇ ਕਈ ਰੋਗਾਂ ਦੇ ਨਾਲ ਲੜਨ ਦੀ ਜਿਹੜੀ ਤਾਕਤ ਆ ਵੱਧਦੀ ਆ, ਤੇ ਬਿਮਾਰ ਹੋਣ ਦੀ ਸੰਭਾਵਨਾ ਜਿਹੜੀ ਕਾਫੀ ਘੱਟ ਜਾਂਦੀ ਆ, ਤੇ ਵਿਟਾਮਿਨ ਸੀ ਦੇ ਨਾਲ ਭਰਪੂਰ ਹੋਣ ਦੇ ਨਾਲ ਨਾਲ ਇਸ ਦੇ ਵਿੱਚ ਵਿਟਾਮਿਨ ਏ ਜਿਹੜਾ ਆ ਕਾਫੀ ਮਾਤਰਾ ਦੇ ਵਿੱਚ ਹੁੰਦਾ, ਜੋ ਅੱਖਾਂ ਦੀ ਜਿਹੜੀ ਰੋਸ਼ਨੀ ਆ ਉਹ ਵੀ ਵਧਾਉਣ ਦੇ ਵਿੱਚ ਜਿਹੜੀ ਮਦਦ ਕਰਦਾ। ਬਹੁਤ ਵਧੀਆ ਇਹ ਜਿਹੜੀ ਜਾਣਕਾਰੀ ਆ ਗੁਰਪ੍ਰੀਤ ਜੀ ਉਹਨਾਂ ਨੇ ਆਪਣੇ ਨਾਲ ਸਾਂਝੀ ਜਿਹੜੀ ਕੀਤੀ ਆ, ਤੇ ਉਹਨਾਂ ਦਾ ਧੰਨਵਾਦ ਵੀ ਹੈਗਾ ਆ ਕਿ ਉਹਨਾਂ ਨੇ ਸਾਂਝੀ ਜਿਹੜੀ ਕੀਤੀ ਆ। ਪਰ ਦੋਸਤੋ ਜਿਵੇਂ ਕਿਹਾ ਜਾਂਦਾ ਕਵਿਤਾ ਜਿਹੜਾ ਆ ਬੜਾ ਲਾਭਦਾਇਕ ਹੈਗਾ, ਜਿੱਦਾਂ ਹੁਣ ਅੱਖਾਂ ਦੀ ਜਿਹੜੀ ਸਮੱਸਿਆ ਜਿੱਦਾਂ ਹੁੰਦੀ ਆ, ਇਹ ਆਉਂਦੀਆਂ ਕਦੋਂ ਆ ਸਮੱਸਿਆਵਾਂ, ਜਦੋਂ ਸਾਡੇ ਸਰੀਰ ਦੇ ਵਿੱਚ ਘਾਟ ਜਿਹੜੀ ਆ ਉਸ ਖਾਸ ਮਿਨਰਲਸ ਦੀ ਜਾਂ ਕੈਮੀਕਲ ਦੀ ਜਿਹੜੀ ਆ ਉਹ ਘਾਟ ਹੋ ਜਾਂਦੀ ਆ। ਇਸ ਕਰਕੇ ਅਸੀਂ ਉਹੋ ਜਿਹੇ ਜਿਹੜੇ ਖਾਣੇ ਆ ਜਰੂਰ ਖਾਈਏ ਜਿਹਨਾਂ ਦੇ ਨਾਲ ਕਿ ਸਾਨੂੰ ਉਹ ਜਿਹੜੀਆਂ ਘਾਟਾਂ ਆ ਉਹ ਨਾ ਹੋਣ। ਜਿੱਦਾਂ ਉਹਨਾਂ ਨੇ ਕਿਹਾ ਬਈ ਪਾਚਨ ਸ਼ਕਤੀ ਜਿਹੜੀ ਆ ਇਹਦੇ ਵਿੱਚ ਬਹੁਤ ਲਾਹੇਵੰਦ ਹੈਗਾ, ਮੈਨੂੰ ਲੱਗਦਾ ਵੀ ਤਾਂ ਫਿਰ ਇਹਦਾ ਮਤਲਬ ਹਰ ਇੱਕ ਬੰਦੇ ਨੂੰ ਜਿਹੜਾ ਖਾਣਾ ਜਿਹੜਾ ਚਾਹੀਦਾ ਤੇ ਇਜ਼ੀਲੀ ਅਵੇਲੇਬਲ ਵੀ ਹੈਗਾ ਆਸਟ੍ਰੇਲੀਆ ਦੇ ਵਿੱਚ, ਕੋਈ ਬਹੁਤਾ ਜ਼ਿਆਦਾ ਜਿਹੜਾ ਦੂਰ ਨਹੀਂ ਜਾਣਾ ਪੈਣਾ। ਤੇ ਦੂਜੇ ਪਾਸੇ ਇੱਕ ਜਿਹੜੀ ਖਬਰ ਆ ਉਹ ਵੀ ਆਪਾਂ ਸਾਂਝੀ ਕਰ ਲਈਏ, ਜਿਹੜੀ ਆਪਾਂ ਨੂੰ ਚਾਲ ਸਾਹਿਬ ਉਹਨਾਂ ਨੇ ਭੇਜੀ ਸੀ SBS ਦੇ ਸਹਿਯੋਗ ਦੇ ਨਾਲ, ਤੇ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਵਿਕਟੋਰੀਅਨ ਗੌਰਮੈਂਟ ਆ ਉਹਨਾਂ ਨੇ ਅਲੋਕੇਟ ਕੀਤੇ ਆ $17.9 million ਦੇ ਕਰੀਬ, ਤਾਂ ਕਿ ਜਿਹੜਾ ਕਿੰਡੀਗਾਰਡਨ ਜਿਹੜਾ ਇੱਕ ਪ੍ਰੋਗਰਾਮ ਰੱਖਿਆ ਉਹਨਾਂ ਨੇ ਅਰਲੀ ਚਾਈਲਡਹੁੱਡ ਲੈਂਗੁਏਜ ਪ੍ਰੋਗਰਾਮ ਉਹਨੂੰ ਕਿਹਾ ਉਹਨਾਂ ਨੇ, ਇਹਦੇ ਵਿੱਚ ਮੌਕਾ ਮਿਲਣਾ ਆ ਕੋਈ 5,000 ਜਿਹੜੇ ਯੰਗ ਬੱਚੇ ਆ ਛੋਟੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਐਕਸੈਸ ਮਿਲਣੀ ਆ। ਵੀਕਲੀ ਜਿਹੜੇ ਸੈਸ਼ਨਸ ਲੱਗਣੇ ਆ ਇਹ ਲਗਭਗ 15 ਜਿਹੜੀਆਂ ਭਾਸ਼ਾਵਾਂ ਦੇ ਵਿੱਚ ਇਹ ਜਿਹੜੇ ਸੈਸ਼ਨਸ ਹੋਣਗੇ, ਤੇ ਇਹ 2019 ਦੇ ਵਿੱਚ ਇਹ ਜਿਹੜੇ ਕੋਰਸ ਆ ਇਹ ਸ਼ੁਰੂ ਹੋ ਜਾਣੇ ਆ ਛੋਟੇ ਬੱਚਿਆਂ ਦੇ ਵਾਸਤੇ। ਇਹ ਪਹਿਲੀ ਵਾਰ ਹੋਣ ਲੱਗਾ ਆ ਕਿ ਜਿਹੜੇ 5,000 ਜਿਹੜੇ ਪ੍ਰੀ ਸਕੂਲ ਆ ਜਾਣੀ ਸਕੂਲ ਤੋਂ ਪਹਿਲਾਂ ਦੇ ਜਿਹੜੇ ਜਿੱਦਾਂ ਆਪਣੇ ਆਂਗਨਵਾੜੀ ਤੇ ਹੁੰਦੇ ਪ੍ਰੀ ਸਕੂਲ ਕਹਿ ਲਓ ਪ੍ਰੀ ਸਕੂਲ ਜਿਹੜੇ ਬੱਚੇ ਹੈਗੇ ਆ ਸਾਰੇ ਵਿਕਟੋਰੀਆ ਦੇ ਵਿੱਚ ਉਹਨਾਂ ਨੂੰ ਇੱਕ ਮੌਕਾ ਮਿਲਣਾ ਆ ਕਿ ਉਹ ਪੰਜਾਬੀ ਵੀ ਜਿਹੜੀ ਆ ਸਿੱਖ ਸਕਦੇ ਆ ਕੋਈ 3 ਘੰਟੇ ਦੇ ਲਈ ਹਰ ਹਫ਼ਤੇ ਦੇ ਵਿੱਚ। ਤੇ ਇੱਕ ਨਵਾਂ ਜਿਹੜਾ ਪ੍ਰੋਗਰਾਮ ਆ ਇਹ ਬਣਾਇਆ ਗਿਆ ਆ, ਤੇ ਇਹਦੇ ਲਈ ਗੌਰਮੈਂਟ ਜਿਹੜੀ ਵਿਕਟੋਰੀਅਨ ਗੌਰਮੈਂਟ ਹੈਗੀ ਆ ਉਹਨਾਂ ਨੇ $17.9 million ਦੇ ਕਰੀਬ ਜਿਹੜਾ ਆ ਇਸ ਪ੍ਰੋਗਰਾਮ ਨੂੰ ਦਿੱਤੇ ਆ ਜਿਹਨੂੰ ਅਰਲੀ ਚਾਈਲਡਹੁੱਡ ਲੈਂਗੁਏਜ ਪ੍ਰੋਗਰਾਮ ਜਿਹੜਾ ਆ ਕਿਹਾ ਗਿਆ। ਹੁਣ ਪੰਜਾਬੀ ਵੀ ਇਹਦੇ ਵਿੱਚ ਹੈਗੀ ਆ, ਇਹ ਲਗਭਗ ਕੋਈ 15 ਭਾਸ਼ਾਵਾਂ ਜਿਹੜੀਆਂ ਆ ਬੱਚੇ ਜਿਹੜੇ ਆ ਸਿੱਖ ਸਕਦੇ ਆ। ਤੇ ਇਹ ਜਾਣੀ 2019 ਦੇ ਵਿੱਚ ਜਿਹੜਾ ਸ਼ੁਰੂ ਜਿਹੜਾ ਆ ਇਹ ਹੋ ਜਾਣਾ ਆ, ਕਿਉਂਕਿ ਵਿਕਟੋਰੀਆ ਉਹਨਾਂ ਨੇ ਕਿਹਾ ਵੀ ਇਹ ਜੈਨੀ ਮੇਕਾਕੋਸ ਜਿਹੜੇ ਮਿਨਿਸਟਰ ਹੈਗੇ ਆ ਅਰਲੀ ਚਾਈਲਡਹੁੱਡ ਐਜੂਕੇਸ਼ਨ ਦੇ, ਤੇ ਉਹਨਾਂ ਨੇ ਕਿਹਾ ਵੀ ਬਈ ਵਿਕਟੋਰੀਆ ਇੱਕ ਮਲਟੀ ਕਲਚਰਲ ਸਟੇਟ ਹੈਗੀ ਆ, ਤੇ ਇਹਦੇ ਵਿੱਚ ਬੱਚਿਆਂ ਨੂੰ ਜਿਹੜੀ ਆਪਣੀ ਭਾਸ਼ਾ ਦੇ ਵਿੱਚ ਜਿਹੜੀ ਭਾਸ਼ਾ ਉਹਨਾਂ ਦੇ ਪੇਰੈਂਟਸ ਜਾਂ ਜਿਹੜੇ ਉਹਨਾਂ ਦੇ ਗ੍ਰੈਂਡ ਪੇਰੈਂਟਸ ਜਿਹੜੇ ਬੋਲਦੇ ਆ ਉਸ ਭਾਸ਼ਾ ਦੇ ਵਿੱਚ ਵੀ ਜਿਹੜਾ ਸਿੱਖਣ ਦੇ ਲਈ ਵਧੀਆ ਜਿਹੜੇ ਮੌਕੇ ਆ ਉਹ ਜਿਹੜੇ ਆ ਮਿਲਣੇ ਚਾਹੀਦੇ ਆ। ਤੇ ਉਹਨਾਂ ਨੇ ਅੱਗੇ ਕਿਹਾ ਵੀ ਜਿਹੜੇ ਅਸੀਂ ਗਲੋਬਲੀ ਕਨੈਕਟਡ ਵਰਲਡ ਦੇ ਵਿੱਚ ਰਹਿ ਰਹੇ ਹਾਂ, ਇਸ ਕਰਕੇ ਆਪਣੇ ਬੱਚਿਆਂ ਨੂੰ ਅਸੀਂ ਇੱਕ ਮੌਕਾ ਦੇਣਾ ਚਾਹੁੰਦੇ ਹਾਂ ਕਿ ਉਹ ਜਿਹੜੀ ਉਸ ਭਾਸ਼ਾ ਦੇ ਵਿੱਚ ਜਿਹੜੇ ਸਿੱਖ ਸਕਣ ਜਿਹੜੀ ਕਿ ਉਹਨਾਂ ਨੇ ਪਹਿਲਾਂ ਜਿਹੜੀ ਇਹ ਭਾਸ਼ਾ ਇੰਗਲਿਸ਼ ਤੋਂ ਪਹਿਲਾਂ ਜਿਹੜੀ ਆ ਸਿੱਖੀ ਹੋਈ ਆ। ਤੇ ਇਹ ਦੋਸਤੋ ਬਹੁਤ ਵਧੀਆ ਇੱਕ ਪ੍ਰੋਗਰਾਮ ਹੈਗਾ, ਇਹਦੀ ਵੀ ਜਿਹੜੀ ਸ਼ਲਾਘਾ ਆ ਉਹ ਕਰਨੀ ਜਿਹੜੀ ਆ ਬਣਦੀ ਆ। ਤੇ ਘੱਟੋ ਘੱਟ ਜਿਹੜੇ ਦੋਸਤ ਜਿਹੜੇ ਆ ਇਹ ਵੀ ਇੱਕ ਸਮੱਸਿਆ ਰਹਿੰਦੀ ਆ ਕਿ ਜਿਹੜੇ ਛੋਟੇ ਬੱਚੇ ਆ ਹਰ ਕੋਈ ਮਾਂ ਬਾਪ ਜਿਹੜਾ ਪੰਜਾਬੀ ਹੈਗਾ ਉਹਦੇ ਮਨ ਦੇ ਵਿੱਚ ਖੁਆਇਸ਼ ਹੁੰਦੀ ਆ ਕਿ ਉਹਦਾ ਜਿਹੜਾ ਬੱਚਾ ਆ ਉਹ ਪੰਜਾਬੀ ਜ਼ਰੂਰ ਬੋਲੇ ਤਾਂ ਕਿ ਜਿਹੜੇ ਆਏ ਗਏ ਆ ਘੱਟੋ ਘੱਟ ਉਦੋਂ ਹਨਾ। ਤੇ ਚਲੋ ਲਿਖਣ ਦਾ ਜੇ ਥੋੜਾ ਬਹੁਤਾ ਹੋ ਜਾਊ ਤਾਂ ਚਲੋ ਸੋਨੇ ਤੇ ਸਵਾਗਾ, ਪਰ ਜਿਹੜਾ ਬੋਲਦਾ ਆ ਉਹ ਜ਼ਰੂਰ ਪੰਜਾਬੀ ਬੋਲੇ, ਇਹ ਇੱਕ ਖੁਆਇਸ਼ ਜਿਹੜੀ ਆ ਰਹਿੰਦੀ ਆ। ਤੇ ਇਹ ਜਿਹੜਾ ਵਿਕਟੋਰੀਅਨ ਪ੍ਰੋਗਰਾਮ ਆ ਇਹਦੇ ਨਾਲ ਕਾਫੀ ਜਿਹੜੀ ਹੈਲਪ ਆ ਉਹ ਮੈਨੀ ਜਿਹੜੇ ਪੇਰੈਂਟਸ ਨੂੰ ਵੀ ਤੇ ਖਾਸ ਤੌਰ ਤੇ ਬੱਚਿਆਂ ਨੂੰ ਵੀ, ਕਿਉਂਕਿ ਬੱਚਿਆਂ ਨੂੰ ਵੀ ਕਈ ਵਾਰੀ ਬਹੁਤ ਸਮੱਸਿਆ ਆਉਂਦੀ ਘਰ ਦੇ ਵਿੱਚ, ਕਈ ਵਾਰੀ ਬੱਚਿਆਂ ਨੂੰ ਪੰਜਾਬੀ ਜਿਹੜੀ ਆ ਜਾਂਦੀ ਆ ਹਨਾ, ਤੇ ਪਰ ਇੰਗਲਿਸ਼ ਜਿਹੜੀ ਆ ਉਹਨਾਂ ਨੂੰ ਆਉਂਦੀ ਨੀ। ਤੇ ਇਸ ਕਰਕੇ ਇਹ ਜਿਹੜੇ ਪ੍ਰੋਗਰਾਮ ਆ ਇਹ ਵੀ ਇੱਕ ਜੰਕਸ਼ਨ ਦਾ ਜਿਹੜਾ ਕੰਮ ਆ ਉਹ ਕਰ ਸਕਦੇ ਆ। ਤੇ ਦੋਸਤੋ ਹੋਰ ਆਪਾਂ ਜਿਹੜੀਆਂ ਖ਼ਬਰਾਂ ਆ ਉਹਨਾਂ ਉੱਤੇ ਵੀ ਜਿਹੜੀ ਝਾਤੀ ਆ ਉਹ ਮਾਰਨੀ ਆ, ਪਰ ਆਪਾਂ ਇੱਕ ਗਾਣਾ ਜਿਹੜਾ ਆ ਸੁਣ ਲਈਏ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਹਰਮਨ ਸਟੂਡੀਓ 'ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +12 8592811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਪਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ ਗੁਰੀ ਗਲੀ ਉੱਤੇ ਨੀਲ ਪਿਆ ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ ਜਿਵੇਂ ਸੁਰਮਾ ਸੰਧੂਰ ਚ ਖਿਲਾਰਿਆ ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ
ਸੁਭਾਅ ਹੈਗਾ ਆ ਇਹ ਕਿ ਜਿੱਦਾਂ ਗੁਰੂ ਸਾਹਿਬ ਨੇ ਵੀ ਕਿਹਾ ਦਸਵੰਧ ਦੇਣ ਦੇ ਲਈ
ਤੇ ਆਪਾਂ ਜਿਹੜੇ ਚਾਹ ਸਾਹਿਬ ਆ ਉਹਨਾਂ ਨੇ ਨਾਲ ਆਪਣੇ ਨਾਲ ਸਾਂਝੀ ਜਿਹੜੀ ਇਨਫੋਰਮੇਸ਼ਨ ਕੀਤੀ ਸੀਗੀ ਕਿ ਜਿਹੜੀ ਇੰਡੀਅਨ ਆਸਟ੍ਰੇਲੀਅਨ ਕਮਿਊਨਿਟੀ ਆ ਅੱਗੇ ਆਈ ਆ ਉਹਨਾਂ ਨੇ ਕੋਈ 76,000 ਡਾਲਰ ਜਿਹੜਾ ਆ ਇਕੱਠਾ ਕੀਤਾ ਆ ਤਾਂ ਕਿ ਇੱਕ ਜਿਹੜੀ ਮਾਤਾ ਇੰਡੀਆ ਤੋਂ ਆਈ ਸੀ ਵਿਚਾਰੀ ਉਹਨੂੰ ਜਿਹੜਾ ਕੈਂਸਰ ਇੱਥੇ ਪਤਾ ਲੱਗਾ ਕਿ ਕਿਉਂਕਿ ਇੰਡੀਆ ਦੇ ਵਿੱਚ ਤਾਂ ਪਤਾ ਨਹੀਂ ਸੀ ਇੱਥੇ ਜਦੋਂ ਬਿਮਾਰ ਹੋਏ ਆ ਤੇ ਉਸ ਤੋਂ ਬਾਅਦ ਜਿਹੜਾ ਪਤਾ ਲੱਗਾ ਵੀ ਉਹਨਾਂ ਨੂੰ ਜਿਹੜਾ ਕੈਂਸਰ ਜਿਹੜਾ ਹੈਗਾ ਆ ਤੇ ਇਹ ਜਿਹੜਾ ਇੱਕ ਫੰਡ ਰੇਜ਼ਿੰਗ ਪ੍ਰੋਗਰਾਮ ਜਿਹੜਾ ਚੱਲਿਆ ਸੀ ਫੇਸਬੁੱਕ ਦੇ ਉੱਤੇ ਇਹ ਰਾਜਦੀਪ ਸਿੰਘ ਢਿਲੋਹਣਾ ਨੇ ਚਲਾਇਆ ਸੀਗਾ ਜਿਹਨਾਂ ਦੀ ਮਾਤਾ ਇੱਥੇ ਆਏ ਸੀ ਤੇ ਉਹਨਾਂ ਨੂੰ ਜਿਹੜਾ ਮੈਡੀਕਲ ਐਮਰਜੈਂਸੀ ਦੀ ਜਿਹੜੀ ਜ਼ਰੂਰਤ ਪੈ ਗਈ ਤੇ ਬਾਅਦ ਚ ਪਤਾ ਲੱਗਾ ਵੀ ਉਹਨਾਂ ਨੂੰ ਜਿਹੜਾ ਕੈਂਸਰ ਆ ਤੇ ਕੁਛ ਹੀ ਦਿਨਾਂ ਦੇ ਵਿੱਚ ਇਹ ਕੋਈ 76 ਜਿਹੜਾ 1,532 ਜਿਹੜਾ ਡਾਲਰ ਆ ਇਹ ਇਕੱਠਾ ਹੋ ਗਿਆ ਤਾਂ ਕਿ ਜਿਹੜਾ ਮਾਤਾ ਦਾ ਜਿਹੜਾ ਟ੍ਰੀਟਮੈਂਟ ਆ ਉਹ ਜਿਹੜਾ ਹੋ ਸਕੇ ਤੇ ਉਹਨਾਂ ਨੇ ਧੰਨਵਾਦ ਵੀ ਜਿਹੜਾ ਕੀਤਾ ਹੈ। ਪਰ ਦੋਸਤੋ ਇਹ ਬੜੀ ਇੱਕ ਮਾਣ ਵਾਲੀ ਗੱਲ ਹੈ ਆਪਣੀ ਕਮਿਊਨਿਟੀ ਦੇ ਲਈ ਕਿ ਜਿਹੜਾ ਇੰਨਾ ਜਦੋਂ ਕਿਸੇ ਨੂੰ ਲੋੜ ਪੈਂਦੀ ਆ ਤੇ ਕਮਿਊਨਿਟੀ ਜਿਹੜੀ ਹਮੇਸ਼ਾ ਆਪਣੇ ਜਿਹੜੇ ਜਿਹੜੀ ਕਮਿਊਨਿਟੀ ਦੇ ਲਈ ਜਿਹੜੀ ਨਾਲ ਖੜਦੀ ਆ ਲੋਕ ਜਿਹੜੇ ਇੱਕ ਦੂਜੇ ਦੀ ਜਿਹੜੀ ਸਹਾਇਤਾ ਆ ਉਹ ਕਰਦੇ ਆ। ਦੂਜੀ ਵੀ ਜਿਹੜੀ ਖਬਰ ਆ ਉਹ ਵੈਸੇ ਤਾਂ ਹੈਗੀ ਆ ਨਸਲ ਪ੍ਰਾਪਤੀ ਦੀ, ਨਸਲ ਭੇਦੀ ਜਿਹੜੀਆਂ ਟਿੱਪਣੀਆਂ ਬੜੀ ਇੱਕ ਵਾਇਰਲ ਹੋ ਰਹੀ ਆ ਸਾਊਥ ਆਸਟ੍ਰੇਲੀਆ ਦੀ ਪੋਰਟ ਅਗਸਟਾ ਦੇ ਵਿੱਚ ਜਿਹੜੀਆਂ ਕੌਂਸਲ ਚੋਣਾਂ ਦੇ ਵਿੱਚ ਉਮੀਦਵਾਰ ਸੀਗੇ ਭਾਰਤੀ ਪ੍ਰਵਾਸੀ ਸੰਨੀ ਸਿੰਘ, ਤੁਸੀਂ ਦੇਖਿਆ ਹੋਣਾ ਆ ਉਹ ਵੀਡੀਓ ਕਾਫੀ ਅੱਜ ਕੱਲ ਵਾਇਰਲ ਜਿਹੜੀ ਹੋਈ ਆ ਇੱਕ ਟਰੱਕ ਡਰਾਈਵਰ ਨੇ ਕਿੱਦਾਂ ਜ਼ਿਆਦਾ ਜਿਹੜਾ ਇੱਕ ਨਸਲ ਭੇਦੀ ਟਿੱਪਣੀਆਂ ਦਾ ਜਿਹੜਾ ਸ਼ਿਕਾਰ ਬਣਾਇਆ ਉਹਨਾਂ ਨੂੰ, ਇਹ ਜ਼ਰੂਰ ਤੁਸੀਂ ਦੇਖੀ ਹੋਣੀ ਆ। ਤੇ ਇਹ ਤੋਂ ਪਤਾ ਲੱਗਦਾ ਵੀ ਲੋਕਾਂ ਕਈ ਲੋਕਾਂ ਦੇ ਵਿੱਚ ਸਾਰਿਆਂ ਦੇ ਵਿੱਚ ਨਹੀਂ ਕਈ ਲੋਕਾਂ ਦੇ ਮਨਾਂ ਦੇ ਵਿੱਚ ਕਿੰਨੀ ਜ਼ਿਆਦਾ ਜਿਹੜੀ ਆ ਨਫ਼ਰਤ ਆ ਉਹ ਭਰੀ ਹੋਈ ਆ। ਤੇ ਇਹ ਜਿਹੜੇ ਟਰੱਕ ਡਰਾਈਵਰ ਵੱਖ ਵੱਖ ਥਾਵਾਂ ਦੇ ਉੱਤੇ ਜਾਂਦਾ, ਮੈਂ ਵੀ ਉਹ ਜਿਹੜੀ ਬੇਰੀ ਉਹ ਦੇਖੀ ਆ ਇੱਕ ਕੱਟ ਆਊਟ ਸੀ ਜਿਹੜਾ ਟਰੱਕ ਦੇ ਵਿੱਚ ਰੱਖਦਾ, ਫਿਰ ਉਹਦੇ ਬਾਰੇ ਜਿਹੜਾ ਆ ਨੀਚ ਤੇ ਜਿਹੜੀ ਨਸਲ ਭੇਦੀ ਜਿਹੜੀਆਂ ਟਿੱਪਣੀਆਂ ਆ ਉਹ ਵੀ ਜਿਹੜਾ ਕਰਦਾ ਆ ਤੇ ਉਹਦੀ ਜਿਹੜੀ ਵੀਡੀਓ ਰਿਕਾਰਡ ਕਰਕੇ ਇੱਕ ਜਿਹੜਾ ਟਰੱਕਿੰਗ ਫੇਸਬੁੱਕ ਪੇਜ ਦੇ ਉੱਤੇ ਵੀ ਜਿਹੜਾ ਉਹਨੇ ਪੋਸਟ ਕੀਤਾ ਜਿਹਨੂੰ ਹਜ਼ਾਰਾਂ ਲੋਕਾਂ ਨੇ ਅੱਗੇ ਜਿਹੜਾ ਆ ਇਹ ਜਿਹੜਾ ਸ਼ੇਅਰ ਕੀਤਾ ਆ। ਸੰਨੀ ਸਿੰਘ ਨੇ ਦੱਸਿਆ SBS ਨੂੰ ਕਿ ਵੀ ਇਹ ਜਿਹੜੀ ਵੀਡੀਓ ਦੀ ਜਾਣਕਾਰੀ ਆ ਉਹਨਾਂ ਨੂੰ ਵੈਸੇ ਸੋਮਵਾਰ ਸ਼ਾਮ ਨੂੰ ਮਿਲੀ ਜਦੋਂ ਕਿਸੇ ਦੋਸਤ ਨੇ ਉਹਨਾਂ ਨੂੰ ਇਹ ਜਿਹੜੀ ਵੀਡੀਓ ਆ ਉਹ ਭੇਜੀ। ਪਹਿਲਾਂ ਉਹ ਕਹਿੰਦੇ ਵੀ ਸਾਨੂੰ ਬੜਾ ਗੁੱਸਾ ਵੀ ਲੱਗਾ ਤੇ ਮਿੰਟੂ ਭਾਜੀ ਦੀ ਵੈਸੇ ਗੱਲ ਜਿਹੜੀ ਇਸ ਮਾਮਲੇ ਦੇ ਉੱਤੇ ਹੋਈ ਸੀ ਉਹਨਾਂ ਦੇ ਨਾਲ ਤੇ ਖੈਰ ਚਾਰ ਸਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਜਿਹੜੀ ਇਹ ਇਨਫੋਰਮੇਸ਼ਨ ਆ ਸਾਂਝੀ ਕੀਤੀ ਆ ਤੇ ਨਾਲ ਜਿਹੜੀ ਇਸ ਨਿਊਜ਼ ਦਾ ਜਿਹੜਾ ਹੈਗਾ ਕਿ ਜਿਹੜੀ ਕਮਿਊਨਿਟੀ ਆ ਕਮਿਊਨਿਟੀ ਜਿਹੜੀ ਆ ਇੱਥੇ ਵੀ ਇਕੱਠੀ ਹੋਈ ਆ, ਪਹਿਲਾਂ ਫੰਡ ਰੇਜ਼ਿੰਗ ਦੀ ਆਪਾਂ ਗੱਲ ਕੀਤੀ ਉੱਥੇ ਇਕੱਠੀ ਹੋਈ ਆ, ਇੱਥੇ ਜਿਹੜੀਆਂ ਨਸਲ ਭੇਦੀ ਟਿੱਪਣੀਆਂ ਆ ਇਹਦੇ ਵੀ ਖਿਲਾਫ਼ ਜਿਹੜੀ ਕਮਿਊਨਿਟੀ ਆ ਉਹ ਇਕੱਠੀ ਹੋਈ ਆ। ਅਸੀਂ ਵੀ ਇੱਥੇ ਦੇਖਿਆ ਬ੍ਰਿਸਬੇਨ ਦੇ ਵਿੱਚ ਜਦੋਂ ਮਨਮੀਤ ਅਲੀ ਸ਼ੇਰ ਦੀ ਮੌਤ ਹੋਈ ਆ ਉਸ ਵੇਲੇ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਕਮਿਊਨਿਟੀ ਆ ਇਕੱਠੀ ਹੋਈ ਆ ਤੇ ਇਹੋ ਜਿਹਾ ਜਿੱਦਾਂ ਮੌਕਿਆਂ ਦੇ ਉੱਤੇ ਜਿਹੜਾ ਇਹ ਬੜਾ ਵਧੀਆ ਇਹ ਹੈਗਾ ਆ ਕਿ ਸਾਡੀ ਜਿਹੜੀ ਕਮਿਊਨਿਟੀ ਇਕੱਠੀ ਹੋਈ ਹੁੰਦੀ ਵੀ ਆ ਤੇ ਹੋਣੀ ਵੀ ਅੱਗੇ ਤੋਂ ਵੀ ਹੋਣੀ ਜਿਹੜੀ ਆ ਚਾਹੀਦੀ ਆ ਤੇ ਵਧੀਆ ਜਿਹੜੇ ਚੈਨਲ ਹੁੰਦੇ ਆ ਤੇ ਇਹਦੇ ਨਾਲ ਜਿਹੜਾ ਆ ਕਾਫੀ ਜਿਹੜਾ ਭਲਾ ਆ ਉਹ ਹੋ ਸਕਦਾ ਆ। ਤੇ ਖੈਰ ਚਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਕੁਛ ਜਿਹੜੀਆਂ ਖ਼ਬਰਾਂ ਆਪਣੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਸੀਗੀਆਂ। ਸੁਖਵਿੰਦਰ ਸੋਹਣ ਸਾਹਿਬ ਉਹਨਾਂ ਨੇ ਸਤਿ ਸ੍ਰੀ ਅਕਾਲ ਆਪਣੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਤੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਆ, ਪਿਆਸ ਕਰਦੇ ਆ ਕਿ ਤੁਸੀਂ ਜਿਹੜਾ ਵਧੀਆ ਕੰਮ ਕਾਰ ਤੇ ਲੱਗੇ ਹੋਏ ਹੋਣੇ ਆ। ਤੇ ਹੁਣ ਦੋਸਤੋ ਆਪਾਂ ਥੋੜੀ ਜਿਹਾ ਪੰਜਾਬ ਵੱਲ ਜਾਂਦੇ ਆ ਤੇ ਪੰਜਾਬ ਦੇ ਵਿੱਚ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਜਦੋਂ ਰੇਤ ਦਾ ਮਾਮਲਾ ਜਿਹਾ ਚੱਲਿਆ ਸੀਗਾ ਤੇ ਰਾਣਾ ਗੁਰਜੀਤ ਸਿੰਘ ਉਸ ਮਾਮਲੇ ਦੇ ਵਿੱਚ ਫਸੇ ਸੀ, ਉਦੋਂ ਬਾਅਦ ਦੇ ਵਿੱਚ ਜਿਹੜੇ ਮੰਤਰੀ ਆ ਉਹ ਸੇਫ ਜਿਹਾ ਮਹਿਸੂਸ ਕਰ ਰਹੇ ਸੀ ਜਿਹੜੇ ਕਾਂਗਰਸ ਸਰਕਾਰ ਦੇ ਮੰਤਰੀ ਆ। ਵੈਸੇ ਇੱਕ ਅੱਧਾ ਜਿਹੜਾ ਕਾਂਗਰਸ ਦਾ ਜਾਂ ਅਕਾਲੀਆਂ ਦਾ ਕੋਈ ਵੀ ਜਿਹੜੀ ਸਰਕਾਰ ਹੁੰਦੀ ਆ ਉਹਦੇ ਵਿੱਚ ਵਿਵਾਦ ਜਿਹੜੇ ਆ ਪੈਦਾ ਹੁੰਦੇ ਰਹਿੰਦੇ ਆ ਕਿਉਂਕਿ ਮਿਨਿਸਟਰ ਜਿਹੜੇ ਆ ਉਹਨਾਂ ਉੱਤੇ ਫਿਰ ਸਾਰਿਆਂ ਦੀ ਜਿਹੜੀ ਨਿਗਾਹ ਆ ਉਹ ਹੁੰਦੀ ਆ। ਹੁਣ ਇੱਕ ਨਵਾਂ ਜਿਹੜਾ ਵਿਵਾਦ ਆ ਉਹ ਸ਼ੁਰੂ ਹੋ ਗਿਆ ਆ। ਇਹ ਪਹਿਲਾਂ ਤਾਂ ਜਿੱਦਾਂ ਰੇਤ ਦੀਆਂ ਖੱਡਾਂ ਨੂੰ ਲੈ ਕੇ ਜਿਹੜਾ ਸੀਟ ਵੀ ਆਪਣੀ ਗਵਾਲੀ ਸੀ ਰਾਣਾ ਗੁਰਜੀਤ ਸਿੰਘ ਉਹਨਾਂ ਨੇ ਕੈਬਨਿਟ ਮਿਨਿਸਟਰ ਦੀ, ਉਹਨਾਂ ਤੋਂ ਬਾਅਦ ਇੱਕ ਹੋਰ ਮੰਤਰੀ ਦਾ ਕਹਿੰਦੇ ਨਾਂ ਆ ਰਿਹਾ ਆ ਵੀ ਉਹਨਾਂ ਦੇ ਉੱਤੇ ਵੀ ਖਤਰੇ ਦੇ ਜਿਹੜੇ ਬੰਦਲ ਆ ਉਹ ਵੀ ਮੰਡਰਾ ਰਹੇ ਆ। ਇਹਨਾਂ ਮੰਤਰੀ ਸਾਹਿਬ ਨੇ ਕੀ ਕੀਤਾ ਵੀ ਇੱਕ ਮਹਿਲਾ IAS ਆਫਿਸਰ ਉਹਨਾਂ ਦੇ ਫੋਨ ਦੇ ਉੱਤੇ ਗਲਤ ਜਿਹੜੇ ਮੈਸੇਜ ਆ ਉਹ ਭੇਜੇ ਆ। ਇਹ ਮਾਮਲਾ ਕਾਫੀ ਜਿਹੜਾ ਆ ਭਖਦਾ ਜਾ ਰਿਹਾ ਆ। ਵੈਸੇ ਕੱਲ ਮੈਂ ਦੇਖ ਰਿਹਾ ਸੀ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਵੈਸੇ ਕਿਹਾ ਆ ਵੀ ਇਸ ਮਾਮਲੇ ਤੋਂ ਬਾਅਦ ਉਹਨਾਂ ਨੇ ਇਨਕੁਆਇਰੀ ਜਿਹੜੀ ਕੀਤੀ ਸੀ ਤੇ ਉਹਨਾਂ ਨੇ ਮਾਫ਼ੀ ਮੰਗਣ ਲਈ ਵੀ ਮਿਨਿਸਟਰ ਨੂੰ ਕਹਿ ਦਿੱਤਾ ਸੀ। ਪਰ ਹੁਣ ਜਿਹੜੀ ਆ ਇਹ ਪਾਰਟੀ ਹਾਈ ਕਮਾਨ ਤੱਕ ਵੀ ਇਹ ਗੱਲ ਜਿਹੜੀ ਪਹੁੰਚ ਗਈ ਆ। ਮੁੱਖ ਮੰਤਰੀ ਵੈਸੇ ਇਸ ਵੇਲੇ ਇਜ਼ਰਾਇਲ ਦੀ ਯਾਤਰਾ ਦੇ ਉੱਤੇ ਹੈਗੇ ਆ ਕਾਫੀ ਉਹ ਵੀ ਲਾਈਵ ਹੋ ਰਹੇ ਆ ਫੇਸਬੁੱਕ ਦੇ ਉੱਤੇ ਤੇ ਉੱਥੇ ਕਾਫੀ ਸਮਝੌਤੇ ਜਿਹੜੇ ਆ ਕੀਤੇ ਆ ਤੇ ਉੱਥੇ ਘੁੰਮ ਰਹੇ ਆ ਉੱਥੇ ਦੀ ਜਿਹੜੀ ਖੇਤੀਬਾੜੀ ਆ ਉੱਥੇ ਦੀ ਜਿਹੜੀ ਇੰਡਸਟਰੀ ਆ ਉਹ ਵੀ ਜਿਹੜੀ ਦੇਖ ਰਹੇ ਆ ਤੁਸੀਂ ਜਰੂਰ ਦੋਸਤਾਂ ਨੂੰ ਜਿਹੜੇ ਫੇਸਬੁੱਕ ਦੇ ਉੱਤੇ ਦੇਖਿਆ ਹੋਣਾ ਉਹਨਾਂ ਨੂੰ ਤੇ ਜਦੋਂ ਉੱਥੋਂ ਆਉਣਗੇ ਉਹਨਾਂ ਦੇ ਪਰਤਣ ਦੇ ਉੱਤੇ ਹੋਰ ਕੋਈ ਜਿਹੜੀ ਕਾਰਵਾਈ ਆ ਉਹ ਹੋ ਸਕਦੀ ਆ ਪਰ ਇਹਦੇ ਨਾਲ ਜਿਹੜੀ ਆ ਪੰਜਾਬ ਸਰਕਾਰ ਦੀ ਹੁਣ ਬਦਨਾਮੀ ਜਿਹੜੀ ਆ ਉਹ ਬਹੁਤ ਜਿਹੜੀ ਹੋ ਰਹੀ ਆ ਤੇ ਕੱਲ ਜਿਹੜੀ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਆ ਉਹਨਾਂ ਨੇ ਇਸ ਸੰਬੰਧ ਦੇ ਵਿੱਚ ਮੀਟਿੰਗ ਵੀ ਜਿਹੜੀ ਕੀਤੀ ਆ ਤੇ ਇਸ ਮਾਮਲੇ ਦੇ ਵਿੱਚ ਜਿਹੜੀ ਮਹਿਲਾ ਆਈ ਐਸ ਅਧਿਕਾਰੀ ਆ ਉਹਨਾਂ ਨੂੰ ਵੀ ਜਿਹੜਾ ਆ ਸੱਦਿਆ ਜਾ ਰਿਹਾ ਤੇ ਉਧਰੋਂ ਮਹਿਲਾ ਅਧਿਕਾਰੀ ਵੀ ਅਜੇ ਕੁਝ ਬੋਲਣ ਦੇ ਲਈ ਤਿਆਰ ਨੀ ਹੈਗੇ ਉਹਨਾਂ ਨੇ ਕਿਹਾ ਵੀ ਮੰਤਰੀ ਨੇ ਉਹਨਾਂ ਨੂੰ ਕਾਫੀ ਸਮੇਂ ਪਹਿਲਾਂ ਵੀ ਮੈਸੇਜ ਜਿਹੜੇ ਭੇਜੇ ਸੀ ਉਦੋਂ ਉਹਨਾਂ ਪਹਿਲਾਂ ਮੰਤਰੀ ਨੂੰ ਅਜਿਹਾ ਕਰਨ ਤੋਂ ਪਹਿਲਾਂ ਮਨਾ ਵੀ ਕੀਤਾ ਸੀ ਪਰ ਜਦੋਂ ਮੰਤਰੀ ਜੀ ਨਾ ਮੰਨੇ ਤੇ ਉਹਨਾਂ ਨੇ ਜਿਹੜੇ ਮੈਸੇਜ ਭੇਜਣੇ ਜਾਰੀ ਰੱਖੇ ਤਾਂ ਮਹਿਲਾ ਅਧਿਕਾਰੀ ਨੇ ਜਿਹੜੀ ਮੁੱਖ ਮੰਤਰੀ ਨੂੰ ਇਸ ਦੀ ਜਿਹੜੀ ਸ਼ਿਕਾਇਤ ਆ ਉਹ ਕਰ ਦਿੱਤੀ ਆ ਅਜੇ ਵੈਸੇ ਨਾ ਨੀ ਦੱਸਿਆ ਗਿਆ ਵੀ ਕੌਣ ਆ ਹਨਾ ਤੇ ਇਸ ਕਰਕੇ ਤੁਸੀਂ ਦੇਖ ਲਿਓ ਵੀ ਕੁਛ ਦਿਨਾਂ ਤੱਕ ਵੈਸੇ ਨਾ ਵੀ ਬਾਹਰ ਆ ਜਾਣਾ ਆ ਹੋ ਸਕਦਾ ਆ ਵੀ ਉਹਨਾਂ ਨੇ ਜਿਹੜੀ ਆਪਣਾ ਮਿਨਿਸਟਰੀ ਜਿਹੜੀ ਆ ਉਹ ਛੱਡਣੀ ਜਿਹੜੀ ਆ ਪੈ ਜਾਵੇ ਤੇ ਇਹ ਇਸ ਤਹਿਤ ਵੀ ਮੰਨਿਆ ਜਾ ਰਿਹਾ ਮੀ ਟੂ ਜਿਹੜੀ ਇੱਕ ਚੱਲ ਰਹੀ ਆ ਮੁਹਿੰਮ ਜਿਹੜੀ ਚੱਲ ਰਹੀ ਆ ਤੇ ਮੀ ਟੂ ਦੀ ਜਾਂਚ ਦੇ ਲਈ ਮੰਤਰੀ ਸਮੂਹ ਜਿਹੜਾ ਗਠਿਤ ਆ ਉਹ ਕਰ ਲਿਆ ਆ ਸੈਂਟਰ ਸਰਕਾਰ ਫੈਡਰਲ ਗਵਰਨਮੈਂਟ ਮੋਦੀ ਸਰਕਾਰ ਤੇ ਉਹਨਾਂ ਨੇ ਕਿਹਾ ਵੀ ਕੰਮ ਕਾਜੀ ਥਾਵਾਂ ਦੇ ਉੱਤੇ ਜਿਹੜੀ ਏਜੰਸੀ ਸ਼ੋਸ਼ਣ ਦੀਆਂ ਘਟਨਾਵਾਂ ਉੱਤੇ ਰੋਕ ਲਗਾਉਣ ਤੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਦੇ ਕਾਨੂੰਨੀ ਤੇ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਦੱਸਣ ਦੇ ਲਈ ਕੇਂਦਰੀ ਜਿਹੜੇ ਗ੍ਰਹਿ ਮੰਤਰੀ ਆ ਰਾਜਨਾਥ ਸਿੰਘ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਇੱਕ ਮੰਤਰੀ ਸਮੂਹ ਦਾ ਜਿਹੜਾ ਗਠਨ ਆ ਉਹ ਕੀਤਾ ਗਿਆ ਇਹਦੇ ਵਿੱਚ ਦੋ ਮੰਤਰੀ ਹੈਗੇ ਮਰਦ ਤੇ ਦੋ ਜਿਹੜੇ ਮਹਿਲਾ ਮੰਤਰੀ ਆ ਉਹਨਾਂ ਨੂੰ ਜਿਹੜਾ ਸ਼ਾਮਲ ਜਿਹੜਾ ਕੀਤਾ ਗਿਆ ਉਹ ਇਸ ਮਾਮਲੇ ਦੇ ਉੱਤੇ ਧਿਆਨ ਰੱਖਣਗੇ ਵੀ ਜਿਹੜੇ ਕੰਮ ਕਾਜੀ ਥਾਵਾਂ ਉੱਤੇ ਆ ਉਹਨਾਂ ਦੇ ਉੱਤੇ ਔਰਤਾਂ ਦੇ ਜਿਹੜੇ ਜਿਨਸੀ ਸ਼ੋਸ਼ਣ ਦੇ ਜਿਹੜੇ ਮਾਮਲੇ ਆ ਉਹਨਾਂ ਨੂੰ ਨਜਿੱਠਣ ਦੇ ਮੌਜੂਦਾ ਕਾਨੂੰਨੀ ਤੇ ਸੰਸਥਾਗਤ ਜਿਹੜੇ ਢਾਂਚੇ ਦੀ ਵਿਵਸਥਾ ਜਿਹੜੀ ਆ ਉਹ ਅਸਰਦਾਰ ਢੰਗ ਦੇ ਨਾਲ ਕੀਤੀ ਜਾਵੇ ਇਹ ਵੀ ਦੋਸਤੋ ਵੈਸੇ ਬੜੀ ਮੁਹਿੰਮ ਜਿਹੜੀ ਆ ਚੱਲ ਰਹੀ ਆ ਪਰ ਇਹਦੇ ਬਾਰੇ ਵੀ ਕਈ ਵਿਚਾਰ ਚੱਲ ਰਹੇ ਆ ਇੱਧਰ ਉੱਧਰ ਕਿ ਕਈ ਜਿਹੜੇ ਫਸਾਉਣ ਦੇ ਵੀ ਢੰਗ ਤਰੀਕੇ ਹੈਗੇ ਪਰ ਇੱਕ ਵਧੀਆ ਕਾਨੂੰਨ ਜਿਹੜਾ ਜ਼ਰੂਰ ਹੋਣਾ ਚਾਹੀਦਾ ਆ ਤੇ ਇਹ ਨੀ ਤੇ ਏਦਾਂ ਦੀਆਂ ਘਟਨਾਵਾਂ ਹੁੰਦੀਆਂ ਨੀ ਬਹੁਤ ਹੁੰਦੀਆਂ ਆ ਜ਼ਿਆਦਾ ਹੁੰਦੀਆਂ ਆ ਤੇ ਇਹਦੇ ਮਾਮਲੇ ਦੇ ਉੱਤੇ ਸਰਕਾਰ ਨੂੰ ਜਿਹੜੇ ਜ਼ਰੂਰ ਆ ਪੱਖ ਰੱਖਣੇ ਚਾਹੀਦੇ ਆ ਤੇ ਖੈਰ ਇੱਕ ਆਪਾਂ ਗਾਣਾ ਸੁਣਦੇ ਹਾਂ ਦੋਸਤੋ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਜਿਹੜੇ ਜੁੜੇ ਰਹੋ ਹਰਮਨ ਜੀ ਦੀ ਜੀ ਦੋਸਤੋ ਇੱਕ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਜੁੜੇ ਹੋਏ ਹੋ ਸੁਖਜਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਗੀਤ ਕਾਫੀ ਪਸੰਦ ਕੀਤਾ ਤੇ ਬਹੁਤ ਬਹੁਤ ਧੰਨਵਾਦ ਬਲਵਿੰਦਰ ਸਿੰਘ ਜੀ ਜੁੜ ਚੁੱਕੇ ਆ ਫਿਲਮ ਬਿਲ ਕਲੱਬ ਵਾਲੇ ਤੇ ਉਹਨਾਂ ਦਾ ਵੀ ਧੰਨਵਾਦ ਆ ਇਸ ਪ੍ਰੋਗਰਾਮ ਦੇ ਵਿੱਚ ਜਾਣ ਦਾ ਤੇ ਦੋਸਤੋ ਅੱਜ ਕੱਲ ਸੀਬੀਆਈ ਜਿਹੜੀ ਕਾਫੀ ਸ਼ਾਈ ਹੋਈ ਆ ਦੋ ਸੀਨੀਅਰ ਅਧਿਕਾਰੀਆਂ ਦੇ ਦਰਮਿਆਨ ਜਿਹੜੇ ਝਗੜੇ ਆ ਉਹਦੇ ਕਾਰਨ ਜਿਹੜੇ ਬੜਾ ਕੁਛ ਦਿਨਾਂ ਤੋਂ ਜਿਹੜਾ ਆ ਇੱਧਰ ਉੱਧਰ ਗੱਲਾਂ ਜਿਹੜੀਆਂ ਚੱਲ ਰਹੀਆਂ ਆ ਲੋਕ ਵਰਮਾ ਤੇ ਰਕੇਸ਼ ਅਸਥਾਨ ਇਹ ਦੋਨਾਂ ਨੇ ਇੱਕ ਦੂਜੇ ਦੇ ਉੱਤੇ ਜਿਹੜੇ ਭ੍ਰਿਸ਼ਟਾਚਾਰ ਦੇ ਜਿਹੜੇ ਆਰੋਪ ਆ ਉਹ ਲਗਾਏ ਆ ਵੈਸੇ ਕਿਹਾ ਤਾਂ ਜਾਂਦਾ ਆ ਵੀ ਇਹਨਾਂ ਦੇ ਜਿਹੜੇ ਆਰੋਪ ਆ ਇਹ ਰਫੇਲ ਜਿਹੜਾ ਸਮਝੌਤਾ ਜਿਹੜਾ ਹੋਇਆ ਸੀ ਜਹਾਜ਼ਾਂ ਦਾ ਉਹਦੇ ਨਾਲ ਸੰਬੰਧਿਤ ਕੁਛ ਹੈਗਾ ਆ ਤੇ ਪਰ ਉਹਦੇ ਹੁਣ ਸਿਖਰਲਾ ਪੱਧਰ ਜਾਣੀ ਜਿਹੜੇ ਉੱਪਰਲੇ ਜਿਹੜੇ ਅਫਸਰ ਆ ਇਹ ਦੋਨੋਂ ਤੇ ਇਹਨਾਂ ਦੇ ਉੱਤੇ ਇੱਕ ਬੈਠਕ ਜਿਹੜੀ ਆ ਚੱਲੀ ਆ ਤੇ ਵਿਵਾਦਾਂ ਦੇ ਵਿੱਚ ਜਿਹੜੇ ਘਿਰੇ ਸੀਗੇ ਡਾਇਰੈਕਟਰ ਅਲੋਕ ਵਰਮਾ ਤੇ ਵਿਸ਼ੇਸ਼ ਡਾਇਰੈਕਟਰ ਰਕੇਸ਼ ਅਸਥਾਨ ਇਹਨਾਂ ਨੂੰ ਦੋਨਾਂ ਨੂੰ ਜਿਹੜਾ ਕੰਮ ਕਾਜ ਤੋਂ ਜਿਹੜਾ ਆ ਮੁਕਤ ਕਰ ਦਿੱਤਾ ਤੇ ਜੁਆਇੰਟ ਡਾਇਰੈਕਟਰ ਜਿਹੜੇ ਹੈਗੇ ਐਮ ਨਗੇਸ਼ਵਰ ਰਾਓ ਕੱਲ ਰਾਤੀ ਉਹਨਾਂ ਨੂੰ ਕਾਰਜਕਾਰੀ ਡਾਇਰੈਕਟਰ ਜਿਹੜਾ ਆ ਬਣਾ ਦਿੱਤਾ ਰਕੇਸ਼ ਅਸਥਾਨਾ ਪਹਿਲਾਂ ਹੀ ਆਪਣੇ ਖਿਲਾਫ਼ ਜਿਹੜੀ ਇਹਨਾਂ ਦੇ ਖਿਲਾਫ਼ ਇੱਕ ਐਫ ਆਈ ਆਰ ਜਿਹੜੀ ਦਰਜ ਹੋਈ ਆ ਉਹਨਾਂ ਨੂੰ ਚੁਣੌਤੀ ਜਿਹੜੀ ਆ ਦੇ ਦਿੱਤੇ ਆ ਤੇ ਹੁਣ ਲੋਕ ਵਰਮਾ ਨੇ ਵੀ ਆ ਜਿਹੜਾ ਜਦੋਂ ਹੁਣ ਇਹਨਾਂ ਤੋਂ ਅਹੁਦਾ ਜਿਹੜਾ ਖੋਹ ਲਿਆ ਆ ਤਾਂ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਾਣ ਦੀ ਜਿਹੜੀ ਚੁਣੌਤੀ ਆ ਦੇ ਦਿੱਤੀ ਆ ਤੇ ਇਹਦੇ ਉੱਤੇ ਸੁਣਵਾਈ ਜਿਹੜੀ ਆ ਸ਼ੁੱਕਰਵਾਰ ਨੂੰ ਜਿਹੜੀ ਹੋਣੀ ਆ ਤੇ ਇਸ ਕਰਕੇ ਮੰਗਲਵਾਰ ਨੂੰ ਜਿਹੜਾ ਕੱਲ ਸੀ ਬੀ ਆਈ ਵੱਲੋਂ ਅਦਾਲਤ ਚ ਜਨਤਕ ਤੌਰ ਤੇ ਜਨਤੀ ਦੇ ਅੰਦਰ ਜਿਹੜੇ ਚੱਲ ਰਹੇ ਆ ਉਗਰਾਹੀ ਗਰੋਹ ਦੇ ਸਰਗਰਮ ਹੋਣ ਦੇ ਦੋਸ਼ ਲਗਾਏ ਗਏ ਸੀ ਉਸ ਤੋਂ ਬਾਅਦ ਹੁਣ ਉਹ ਕਿਹਾ ਵੀ ਪਾਣੀ ਜਿਹੜਾ ਸਿਰ ਤੋਂ ਜਿਹੜਾ ਆ ਉੱਪਰ ਜਿਹੜਾ ਲੰਘ ਗਿਆ ਅਲੋਕ ਵਰਮਾ ਤੇ ਰਕੇਸ਼ ਅਸਥਾਨਾ ਇਹਨੂੰ ਸੀ ਬੀ ਸੀ ਦੀ ਸਿਫਾਰਿਸ਼ ਤੇ ਹਟਾਇਆ ਗਿਆ ਅਰੁਣ ਜੇਤਲੀ ਉਹਨਾਂ ਨੇ ਕਿਹਾ ਵੀ ਜਾਂਚ ਏਜੰਸੀ ਦੀ ਜਿਹੜੀ ਭਰੋਸੇਯੋਗਤਾ ਆ ਉਹ ਬਹਾਲ ਕਰਨ ਦੇ ਲਈ ਅਜਿਹਾ ਕਰਨਾ ਜਿਹੜਾ ਜ਼ਰੂਰੀ ਸੀ ਤੇ ਵਰਮਾ ਤੇ ਅਸਥਾਨਾ ਦੇ ਜਿਹੜੇ ਦਫ਼ਤਰ ਆ ਉਹਨਾਂ ਦੇ ਵਿੱਚ ਕਿਸੇ ਦੇ ਵੀ ਵੜਨ ਦੇ ਉੱਤੇ ਰੋਕ ਲਗਾ ਦਿੱਤੀ ਆ ਤਾਂ ਕਿ ਜਿਹੜੇ ਉੱਥੇ ਸਬੂਤਾਂ ਦੇ ਨਾਲ ਜਿਹੜੀ ਛੇੜਛਾੜ ਆ ਉਹ ਨਾ ਕੀਤੀ ਜਾ ਸਕੇ ਤੇ ਕੱਲ ਸਵੇਰੇ 6 ਵਜੇ ਸੀ ਬੀ ਆਈ ਦੇ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਨੂੰ ਫੋਨ ਦੇ ਉੱਤੇ ਅਧਿਕਾਰ ਜਾਣਕਾਰੀ ਦਿੱਤੀ ਗਈ ਕਿ ਡਾਇਰੈਕਟਰ ਜਿਹੜੇ ਬਦਲ ਚੁੱਕੇ ਆ ਤੇ ਹੁਣ ਜਿਹੜੇ ਨਗੇਸ਼ਵਰ ਰਾਓ ਆ ਉਹ ਜਿਹੜੇ ਉਹਨਾਂ ਦੇ ਮੁਖੀ ਆ ਤੇ ਇਹ ਆਉਣ ਵਾਲੇ ਹੁਣ ਦਿਨਾਂ ਤੱਕ ਪਤਾ ਲੱਗਣਾ ਆ ਵੀ ਤੂੰ ਉਠ ਜਿਹੜਾ ਕੇਸ ਕਰਵਟ ਬੈਠਦਾ ਪਰ ਇਹ ਜਿਹੜੀ ਇਹਨਾਂ ਦੀ ਆਪਸੀ ਜਿਹੜੀ ਚੱਲ ਰਹੀ ਆ ਰੰਜਿਸ਼ ਇਹਦੇ ਨਾਲ ਜਿਹੜੀ ਆ ਸੀ ਬੀ ਆਈ ਦੀ ਜਿਹੜੀ ਛਵੀ ਆ ਉਹ ਵੀ ਥੋੜੀ ਜਿਹੀ ਧੁੰਮਲ ਜਿਹੜੀ ਹੋਈ ਆ ਤੇ ਨਾਲ ਹੀ ਮੋਦੀ ਸਰਕਾਰ ਦੀ ਜਿਹੜੀ ਆ ਉਹ ਵੀ ਥੋੜੀ ਜਿਹੀ ਵਿਕਾਰ ਜਿਹੜਾ ਆ ਉਹ ਘਟਿਆ ਆ ਕਿਉਂਕਿ ਸੀ ਬੀ ਆਈ ਨੂੰ ਜਿਹੜਾ ਇੱਕ ਨਿਰਪੱਖ ਜਾਂਚ ਏਜੰਸੀ ਜਿਹੜਾ ਮੰਨਿਆ ਜਾਂਦਾ ਪਰ ਜਿਹੋ ਜਿਹਾ ਇਹਨਾਂ ਨੇ ਦੋਸ਼ ਆਪਣੇ ਬੰਦਿਆਂ ਦੇ ਉੱਤੇ ਲਾਉਣੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਲੱਗਦਾ ਆ ਵੀ ਆਉਣ ਵਾਲੇ ਦਿਨਾਂ ਦੇ ਉੱਤੇ ਹੋਰ ਵੀ ਜਿਹੜਾ ਕੰਮ ਵਧਣਾ ਹੈ ਕਿਉਂਕਿ ਰਾਹੁਲ ਗਾਂਧੀ ਨੇ ਵੀ ਆਰੋਪ ਲਾਏ ਆ ਤੇ ਅਰਵਿੰਦ ਕੇਜਰੀਵਾਲ ਹੋਣਾ ਨੇ ਵੀ ਟਵੀਟ ਕੀਤਾ ਵੀ ਕਾਫੀ ਜਿਹੜਾ ਜਿਹੜੇ ਕਪੜੇ ਜਿਹੜੇ ਹੋਏ ਆ ਤੇ ਅੰਮ੍ਰਿਤਸਰ ਜਿਹੜਾ ਰੇਲ ਹਾਦਸਾ ਹੋਇਆ ਸੀ ਬੜਾ ਦੁਖਦਾਈ ਸੀਗਾ ਦੁਸਹਿਰੇ ਦੇ ਮੌਕੇ ਦੇ ਉੱਤੇ ਜੌੜਾ ਫਾਟਕ ਦੇ ਨੇੜੇ ਤੇ ਇੱਕ ਵਿਸ਼ੇਸ਼ ਜਾਂਚ ਟੀਮ ਜਿਹੜੀ ਐਸ ਆਈ ਟੀ ਉਹਨੇ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਤੇ ਕੱਲ ਪੁਲਿਸ ਕਮਿਸ਼ਨਰ ਦਫ਼ਤਰ ਤੇ ਜੀ ਆਰ ਪੀ ਜਿਹੜੀ ਪੁਲਿਸ ਆ ਉਹਨਾਂ ਨੇ ਮੁੱਢਲੀ ਜਾਂਚ ਦੇ ਵਿੱਚ ਇਕੱਠੀਆਂ ਕੀਤੀਆਂ ਜਿਹੜੀਆਂ ਜਾਣਕਾਰੀਆਂ ਆ ਉਹ ਸੀਲਬੰਦ ਜਿਹੜੇ ਲਿਫਾਫਿਆਂ ਦੇ ਵਿੱਚ ਐਸ ਆਈ ਟੀ ਮੁਖੀ ਜਿਹੜੇ ਏ ਡੀ ਜੀ ਪੀ ਇਕਵਾਲਪ੍ਰੀਤ ਸਿੰਘ ਸੋਤਾ ਨੂੰ ਜਿਹੜੀਆਂ ਭੇਜ ਦਿੱਤੀਆਂ ਗਈਆਂ ਆ ਇਹਦੇ ਵਿੱਚ ਜੀ ਆਰ ਪੀ ਵੱਲੋਂ ਕੁਛ ਬੇਪਛਾਣ ਜਿਹੜੇ ਲੋਕਾਂ ਖਿਲਾਫ਼ ਦਰਜ ਕੀਤੀ ਐਫ ਆਈ ਆਰ ਦੀ ਕਾਪੀ ਵੀ ਹੈਗੀ ਕੁਝ ਪੀੜਤਾਂ ਤੇ ਕੁਛ ਜਿਹੜੇ ਮੌਕੇ ਦੇ ਗਵਾਹ ਹੈਗੇ ਆ ਤੇ ਡੀ ਐਮ ਯੂ ਦੇ ਪਾਇਲਟ ਦੇ ਬਿਆਨ ਤੇ ਹੋਰ ਜਿਹੜੇ ਦਸਤਾਵੇਜ਼ ਆ ਉਹ ਵੀ ਜਿਹੜੇ ਉਹਨਾਂ ਨੇ ਇਕੱਠੇ ਜਿਹੜੇ ਕੀਤੇ ਆ ਇਸ ਪ੍ਰੋਪਰਟੀ ਜਿਹੜੀ ਆ ਹੁਣ ਇਹ ਬਣ ਚੁੱਕੀ ਆ ਡੀ ਐਮ ਯੂ ਦੀ ਜਾਂਚ ਤੇ ਹੁਣ ਹਰ ਪਹਿਲੂ ਦੀ ਜਿਹੜੀ ਜਾਂਚ ਆ ਜਿਹੜੀ ਉਹ ਵੀ ਹੋਣੀ ਆ ਪ੍ਰੀਤ ਸਿੰਘ ਸੋਤਾ ਸਾਹਿਬ ਨੇ ਕਿਹਾ ਤੇ ਇੱਕ ਉਧਰੋਂ ਕਿਹਾ ਵੀ ਅੰਮ੍ਰਿਤਸਰ ਵਰਗਾ ਜਿਹੜਾ ਹਾਦਸਾ ਆ ਇਹ ਟਾਲਣ ਲਈ ਹੁਣ ਰੇਲਵੇ ਨੇ ਇੱਕ ਨਵਾਂ ਕੰਮ ਜਿਹੜਾ ਸ਼ੁਰੂ ਕੀਤਾ ਕਿ ਚਾਲਕਾਂ ਤੇ ਗਾਰਡ ਗੇਟਮੈਨ ਸਟੇਸ਼ਨ ਮਾਸਟਰ ਤੇ ਰੇਲਵੇ ਸੁਰੱਖਿਆ ਜਿਹੜੇ ਬਲ ਆ ਉਹਨਾਂ ਨੂੰ ਚੌਕਸੀ ਵਰਤਣ ਦਾ ਜਿਹੜਾ ਨਿਰਦੇਸ਼ ਆ ਉਹ ਦਿੱਤਾ ਆ ਹੁਣ ਉਹਨਾਂ ਨੇ ਕਿਹਾ ਵੀ ਰੇਲਵੇ ਟਰੈਕ ਦੇ ਨਜ਼ਦੀਕ ਜੇ ਭੀੜ ਦੀ ਜਾਣਕਾਰੀ ਮਿਲਦੀ ਆ ਤਾਂ ਤੁਰੰਤ ਜਿਹੜੀ ਅਸੀਂ ਸੂਚਨਾ ਆ ਨਜ਼ਦੀਕ ਦੇ ਸਟੇਸ਼ਨ ਉੱਤੇ ਦੇਣ ਦੇ ਕਿਹਾ ਗਿਆ ਇਸ ਦੇ ਨਾਲ ਹੀ ਚਾਲਕਾਂ ਨੂੰ ਹੌਰਨ ਵਜਾਉਂਦੇ ਹੋਏ ਹੌਲੀ ਰਫ਼ਤਾਰ ਨਾਲ ਭੀੜ ਭਾੜ ਵਾਲੇ ਸਥਾਨ ਤੋਂ ਗੁਜਰਨ ਦੀ ਹਦਾਇਤ ਦਿੱਤੀ ਗਈ ਆ ਇਹ ਨਵੇਂ ਜਿਹੜੇ ਰੂਲਸ ਆ ਇਹ ਰੇਲਵੇ ਨੇ ਹੁਣ ਪਾਸ ਕੀਤੇ ਆ ਅੰਮ੍ਰਿਤਸਰ ਵਿੱਚ ਜਿਹੜਾ ਇਹ ਹਾਦਸਾ ਹੋਇਆ ਇਸ ਤੋਂ ਬਾਅਦ ਹੁਣ ਰੇਲਵੇ ਦਾ ਕਹਿਣਾ ਆ ਵੀ ਉਹ ਜ਼ਿੰਮੇਵਾਰ ਨਹੀਂ ਹੈਗੇ ਇਸ ਹਾਦਸੇ ਲਈ ਕਿਉਂਕਿ ਇਸ ਪ੍ਰੋਗਰਾਮ ਦੀ ਕੋਈ ਵੀ ਸੂਚਨਾ ਜਿਹੜੀ ਆ ਉਹ ਰੇਲਵੇ ਨੂੰ ਨਹੀਂ ਦਿੱਤੀ ਗਈ ਸੀ ਤੇ ਹਾਦਸੇ ਵਾਲੀ ਥਾਂ ਤੋਂ ਲਗਭਗ 400 ਮੀਟਰ ਦੀ ਦੂਰੀ ਉੱਤੇ ਕਰਾਸਿੰਗ ਉੱਤੇ ਗੇਟਮੈਨ ਦੀ ਤੈਨਾਤੀ ਸੀ ਪਰ ਉਸਨੂੰ ਵੀ ਟਰੈਕ ਉੱਤੇ ਭੀੜ ਦੀ ਜਿਹੜੀ ਜਾਣਕਾਰੀ ਆ ਉਹ ਮਿਲ ਨਹੀਂ ਸਕੀ ਸੀ ਤੇ ਇਸ ਤੋਂ ਬਾਅਦ ਹੁਣ ਉੱਤਰੀ ਰੇਲਵੇ ਦੇ ਜਿਹੜੇ ਸਾਰੇ ਮੰਡਲ ਆ ਉਹਨਾਂ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤੇ ਆ ਕਿ ਸਾਰੇ ਜਿਹੜੇ ਰੇਲ ਚਾਲਕ ਆ ਸਹਿ ਚਾਲਕ ਆ ਗਾਰਡ ਆ ਗੇਟਮੈਨ ਆ ਕੀ ਮੈਨ ਆ ਸਟੇਸ਼ਨ ਮਾਸਟਰ ਆ ਜਾਂ ਆਰ ਪੀ ਐਫ ਆ ਉਹਨਾਂ ਨੂੰ ਚੌਕਸ ਜਿਹੜਾ ਰਹਿਣਾ ਪੈਣਾ ਆ ਤਾਂ ਕਿ ਜੇ ਇਹੋ ਜਿਹੇ ਟਰੈਕ ਦੇ ਉੱਤੇ ਕਿਸੇ ਭੀੜ ਜਾਂ ਉਤਸਵ ਜਾਂ ਮੇਲੇ ਜਾਂ ਹੋਰ ਪ੍ਰੋਗਰਾਮ ਦੀ ਕੋਈ ਵੀ ਜਿਹੜੀ ਜਾਣਕਾਰੀ ਮਿਲਦੀ ਆ ਤਾਂ ਨੇੜੇ ਦੇ ਜਿਹੜੇ ਸਟੇਸ਼ਨ ਆ ਉਹਨਾਂ ਉੱਤੇ ਜਿਹੜੀ ਜਾਣਕਾਰੀ ਸਟੇਸ਼ਨ ਮਾਸਟਰ ਨੂੰ ਜ਼ਰੂਰ ਦਿੱਤੀ ਜਾਵੇ। ਹੋਰ ਵੀ ਕਿਸੇ ਰੇਲ ਮੁਲਾਜ਼ਮ ਅਧਿਕਾਰੀ ਨੂੰ ਇਹਦੀ ਜਾਣਕਾਰੀ ਹੋਵੇ ਤਾਂ ਤੁਰੰਤ ਜਿਹੜੀ ਸੂਚਨਾ ਉਹ ਉਪਲਬਧ ਕਰਾਉਣੀ ਚਾਹੀਦੀ ਹੈ ਤਾਂ ਕਿ ਕਿਸੇ ਹਾਦਸੇ ਨੂੰ ਜਿਹੜਾ ਆ ਉਹ ਟਾਲਿਆ ਜਾ ਸਕੇ। ਤੇ ਦੋਸਤੋ ਹੁਣ ਬ੍ਰੇਕ ਦਾ ਵੀ ਟਾਈਮ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ, ਪਿਆਰੀਆਂ ਪਿਆਰੀਆਂ ਮਿਠਾਈਆਂ।
ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਿਠਾਈਆਂ ਦਾ।
ਤਾਂ ਫਿਰ ਪਤਾ ਨੋਟ ਕਰੋ, 862A ਪਿਟਵਾਟਰ ਰੋਡ, DY, ਨਿਊ ਸਾਊਥ ਵੇਲਜ਼। ਸੰਪਰਕ ਨੰਬਰ 8959-4351 ਤੇ।
ਓ ਚਾਚਾ ਕੀ ਗੱਲ, ਬੜਾ ਉਦਾਸ ਬੈਠਾ।
ਓ ਕੀ ਦੱਸਾਂ, ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ, ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ।
ਲੈ ਤੇ ਚਾਚਾ, ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ।
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ, ਜਿੱਥੇ ਅਸਲੀ ਵਾਲ ਬਿਨਾਂ ਕਟਿਆ ਟਾਂਕੇ ਦੇ ਲਗਾਏ ਜਾਂਦੇ ਨੇ, ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ। ਅੱਜ ਹੀ ਮਿਲੋ ਡਾਕਟਰ KK ਅਰੋੜਾ ਨੂੰ, ਕ੍ਰਿਸ਼ਨਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਕਾਲ ਕਰੋ
9988091800।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ, 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਨਾਨਕ ਬੇਕਰੀ ਡੈਂਡੀਨੋਂਗ ਮੈਲਬੋਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬੋਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬੋਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਟੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਕੀ ਤੁਸੀਂ ਵੀ ਬੋਰ ਹੋ ਚੁੱਕੇ ਹੋ ਰੋਜ਼ ਰੋਜ਼ ਜੰਕ ਫੂਡ ਖਾ ਕੇ? ਤੇ ਆ ਗਿਆ ਹੈ ਆਥੈਂਟਿਕ ਇੰਡੀਅਨ ਕੁਜ਼ੀਨ ਲੈ ਕੇ ਕਰੀ ਟਵਿਸਟ ਤੁਹਾਡੇ ਆਪਣੇ ਸ਼ਹਿਰ ਪਟਰੀ ਵਿੱਚ, ਜਿੱਥੇ ਤੁਹਾਨੂੰ ਮਿਲੇਗਾ ਅਲੱਗ ਅਲੱਗ ਵਰਾਇਟੀ ਦੇ ਅਕੰਪਲੀਮੈਂਟ ਨਾਲੇ ਡਿਜ਼ਰਟ ਵੀ। ਕਰੀ ਟਵਿਸਟ ਲੈ ਕੇ ਆ ਗਿਆ ਹੈ ਡਾਈਵ ਇਨ, ਟੇਕ ਅਵੇ ਔਰ ਡਿਲੀਵਰੀ ਸਰਵਿਸਿਸ। ਟੇਕ ਅਵੇ ਮੈਨਿਊ ਵਿੱਚ ਤੁਸੀਂ ਲਿਜਾ ਸਕਦੇ ਹੋ ਸਿੰਪਲ ਔਂਟਰੇ ਅਤੇ ਤੰਦੂਰੀ ਔਂਟਰੇ ਵੀ। ਇੱਥੇ ਤੁਹਾਨੂੰ ਮਿਲੇਗੀ ਵਰਾਇਟੀ ਦੇ ਨਾਲ ਨਾਲ ਕੁਆਲਿਟੀ ਵੀ, ਟੇਸਟ ਦੇ ਨਾਲ ਨਾਲ ਅਰੋਮਾ ਵੀ। ਤੇ ਜ਼ਰੂਰ ਟ੍ਰਾਈ ਕਰੋ ਕਰੀ ਟਵਿਸਟ ਦੀ ਸਪੈਸ਼ਲ ਗੋਟ ਕਰੀ। ਵਧੇਰੇ ਜਾਣਕਾਰੀ ਲਈ ਫੌਰਨ ਵਿਜ਼ਿਟ ਕਰੋ 1/1010 ਐਨਜ਼ੈਕ ਐਵੇਨਿਊ ਪਟਰੀ, ਜਾਂ ਫਿਰ ਕਾਲ ਕਰੋ 0731-425-645।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
with Visa Aid Immigration and Education Services, jis vich migration sambandhi kise vi tarah de sawal da jawab tusi le sakoge. So sunna na bhulna har mangalwar Amardeep Kaur naal sham 7 baje ton 8 baje tak program Migration Matters.
Amandeep Hospital ate CAT Trust da sanja uprala manavta di seva layi ਹਮੇਸ਼ਾ ਤਤਪਰ ਅਮਨਦੀਪ ਹਸਪੀਟਲ ਅੰਮ੍ਰਿਤਸਰ ਟ੍ਰੇਨ ਹਾਦਸੇ ਵਿੱਚ ਜਾਨ ਗਵਾ ਬੈਠੇ ਮਾਸੂਮ ਲੋਕਾਂ ਅਤੇ ਕਾਇਲਾਂ ਲਈ ਸਹਿਯੋਗ ਦੇਣ ਵਾਸਤੇ ਅਮਨਦੀਪ ਹਸਪੀਟਲ ਨੇ ਪਹਿਲ ਕੀਤੀ ਹੈ। ਆਓ ਸਾਥੀਓ, ਆਓ ਪੰਜਾਬੀਓ, ਅਸੀਂ ਵੀ ਸਹਾਰਾ ਬਣੀਏ ਕਿਸੇ ਨਾ ਕਿਸੇ ਉਸ ਪਰਿਵਾਰ ਦਾ ਜਿਹੜੇ ਇਸ ਹਾਦਸੇ ਵਿੱਚ ਜਾਨ ਗਵਾ ਬੈਠੇ ਨੇ, ਜਿਹੜੇ ਬੁਰੀ ਤਰ੍ਹਾਂ ਕਾਇਲ ਹੋਏ ਨੇ, ਉਹਨਾਂ ਬੱਚਿਆਂ ਦਾ, ਉਹਨਾਂ ਪਰਿਵਾਰਾਂ ਦਾ। ਜੇ ਤੁਸੀਂ ਵੀ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਤੇ ਆਪਣਾ ਸਹਿਯੋਗ ਇਸ ਬੈਂਕ ਅਕਾਊਂਟ ਵਿੱਚ ਭੇਜੋ। ਬੈਂਕ ਦਾ ਨਾਮ ਅਤੇ ਅਕਾਊਂਟ ਨੰਬਰ ਨੋਟ ਕਰ ਲੋ। ਕੈਟ ਟਰਸਟ, ਬੈਂਕ ਆਫ ਮਹਾਰਾਸ਼ਟਰ, ਅਕਾਊਂਟ ਨੰਬਰ 2003450195 2, IFSC ਕੋਡ MAHB 0000442। ਵਧੇਰੀ ਜਾਣਕਾਰੀ ਲਈ ਕਾਲ ਕਰੋ ਕੁਲਵੀਰ ਸਿੰਘ 0061 4246 0607 08।
ਜੇਕਰ ਤੁਸੀਂ ਵੀ ਨਵਾਂ ਘਰ, ਕਾਰ ਜਾਂ ਬਿਜ਼ਨਸ ਲੋਨ ਲੈਣ ਦੀ ਸੋਚ ਰਹੇ ਹੋ
ਤਾਂ ਬੈਂਕ ਨੂੰ ਕਾਲ ਕਰਨ ਤੋਂ ਪਹਿਲਾਂ ਕਾਲ ਕਰੋ ਗਿਲਫ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਜੀ ਹਾਂ, ਉਹ ਘੱਟ ਇੰਟਰਸਟ ਤੇ ਤੁਹਾਡਾ ਲੋਨ ਕਰਵਾ ਸਕਦੇ ਨੇ, ਜਿਸ ਨਾਲ ਭਵਿੱਖ ਵਿੱਚ ਤੁਹਾਡੇ ਹਜ਼ਾਰਾਂ ਡਾਲਰ ਬਚ ਸਕਦੇ ਨੇ।
ਜਿਨ੍ਹਾਂ ਨੇ ਆਲਰੇਡੀ ਘਰ ਲਿਆ ਹੋਇਆ ਹੈ ਤਾਂ ਉਹ ਵੀ ਰੀਫਾਈਨਾਂਸਿੰਗ ਲਈ ਕਾਲ ਕਰ ਸਕਦੇ ਹਨ।
ਚੰਗੀ ਸਲਾਹ ਤੇ ਫਾਈਨਾਂਸ ਸੇਵਾਵਾਂ ਲਈ ਤੇ ਨਾਲ ਹੀ ਤੁਸੀਂ ਕਾਰ, ਟਰੱਕ ਤੇ ਪਰਸਨਲ ਲੋਨ ਲਈ ਵੀ ਸੰਪਰਕ ਕਰ ਸਕਦੇ ਹੋ ਗੁਰਪ੍ਰੀਤ ਸਿੰਘ ਗਿੱਲ ਜੀ ਨੂੰ 0434-197-298 ਤੇ।
ਤੇ ਫੇਰ ਯਾਦ ਰੱਖੋ, ਗਿੱਲ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਹਰਮਨ ਰੇਡੀਓ ਦੇ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਹਾਜ਼ਰ ਹਾਂ। ਤੇ ਦੋਸਤੋ, ਮਾਸਟਰ ਜਿਹੜੀ ਆਪਾਂ ਅਕਸਰ ਹੀ ਗੱਲਾਂ ਬਾਤਾਂ ਵੀ ਕਰਦੇ ਹਾਂ, ਹਨਾ ਵੀ ਟੀਚਰਸ ਜਿਹੜੇ ਆ ਬਹੁਤ ਜਿਹੜਾ ਇਹਨਾਂ ਨੂੰ ਜਿੱਦਾਂ ਕਹਿ ਲਓ ਵੀ ਕੰਮ ਬਹੁਤ ਵਧੀਆ ਵੀ ਕਰਦੇ ਹੈਗੇ, ਆਪਾਂ ਬਹੁਤ ਸਾਰੀਆਂ ਇੰਟਰਵਿਊਸ ਵੀ ਕੀਤੀਆਂ, ਨਾਲ ਦੀ ਨਾਲ ਆਪਾਂ ਕਈ ਵੇਲੇ ਆਲੋਚਨਾ ਵੀ ਕਰਦੇ ਰਹਿੰਦੇ ਹਾਂ ਵੀ ਟੀਚਰਸ ਜਿਹੜੇ ਆ ਵਧੀਆ ਤਰੀਕੇ ਦੇ ਨਾਲ ਕੰਮ ਜਿਹੜਾ ਆ ਨਹੀਂ ਕਰਦੇ। ਇੱਕ ਆਪਾਂ ਮਜ਼ਾਰੀ ਉਹਨਾਂ ਦੇ ਨਾਲ, ਰਾਮ ਲਾਲ ਜੀ ਮਜ਼ਾਰੀ, ਉਹਨਾਂ ਦੇ ਨਾਲ ਵੀ ਲੇਟੈਸਟ ਆਪਾਂ ਕੀਤੀ ਸੀ ਇੰਟਰਵਿਊ, ਤੇ ਉਹਨਾਂ ਨੇ ਕਿਹਾ ਵੀ ਜਿਹੜੇ ਅਧਿਆਪਕ ਆ ਉਹੀ ਇੱਕ ਦੂਜੇ ਦੀਆਂ ਜਿਹੜੀਆਂ ਲੱਤਾਂ ਆ ਉਹ ਖਿੱਚ ਦਿੰਦੇ ਆ। ਪਰ ਅੱਜ ਆਪਾਂ ਇੱਕ ਥੋੜੀ ਜਿਹੀ ਹਲਕੀ ਜਿਹੀ ਗੱਲ ਹੋਰ ਵੱਖਰੀ ਤਰ੍ਹਾਂ ਦੀ ਆਪਾਂ ਗੱਲ ਕਰਨੀ ਆ ਕਿ ਕਈ ਵਾਰੀ ਕੀ ਜਿਹੜੀ ਵੈਸੇ ਤਾਂ ਬਹੁਤ ਇਹ ਮੁੱਦਾ ਜਿਹੜਾ ਭਖਿਆ ਹੋਇਆ ਆ ਕਿ ਜਿਹੜੀਆਂ ਅਧਿਆਪਕਾਂ ਦੀਆਂ ਜਿਹੜੀਆਂ ਤਨਖਾਹਾਂ ਆ ਉਹ ਘਟਾ ਦਿੱਤੀਆਂ ਗਈਆਂ ਆ, ਪਰ ਬਹੁਤ ਸਾਰੇ ਅਧਿਆਪਕਾਂ ਨੂੰ ਇਹਦਾ ਜਿਹੜਾ ਖਾਮਿਆਜਾ ਆ ਉਹ ਭੁਗਤਣਾ ਪਿਆ ਆ। ਚਰਨਜੀਤ ਭੁੱਲਰ ਉਹਨਾਂ ਦੀ ਰਿਪੋਰਟ ਹੈ ਇੱਕ, ਤੇ ਉਹ ਜ਼ਰੂਰ ਤੁਹਾਡੇ ਨਾਲ ਜਿਹੜੀ ਸਾਂਝੀ ਆ ਉਹ ਕਰਨੀ ਚਾਹੁੰਦਾ ਕਿ ਇਸ ਜਿਹੜਾ ਅਧਿਆਪਕ ਆ ਉਹ ਕਹਿੰਦੇ ਹੁੰਦੇ ਆ ਵੀ ਨਿਰਮਾਤਾ ਹੁੰਦਾ ਰਾਸ਼ਟਰ ਦਾ, ਪਰ ਕੁਛ ਜਿਹੜੇ ਅਧਿਆਪਕ ਆ ਉਹ ਤਨਖਾਹ ਜਿਹੜੀ ਆ ਪੂਰੀ ਨਾ ਹੋਣ ਕਰਕੇ, ਕਿਉਂਕਿ ਇੱਕ ਵਾਰੀ ਮੈਂ ਤੁਹਾਨੂੰ ਪਹਿਲਾਂ ਵੀ ਇਹ ਜ਼ਿਕਰ ਕੀਤਾ ਸੀ ਕਿ ਅਧਿਆਪਕਾਂ ਦੇ ਵਿੱਚ ਵੀ ਵੰਡੀਆਂ ਪਾ ਦਿੱਤੀਆਂ ਗਈਆਂ, ਵੰਡੀਆਂ ਇੱਦਾਂ ਪਾ ਦਿੱਤੀਆਂ ਗਈਆਂ ਵੀ ਇੱਕ ਟੀਚਰ ਜਿਹੜੇ ਉਹਨਾਂ ਦੀ ਤਨਖਾਹ ਵੱਖਰੀ ਆ, ਦੂਜੇ ਦੀ ਜਾਣੀ ਵੱਖਰੀ ਆ, ਹਨਾ ਕਿਸੇ ਦੀ ਭਰਤੀ ਕਿਸੇ ਤਰੀਕੇ ਦੇ ਨਾਲ ਆ, ਹੋਰ ਦੀ ਕਿਸੇ ਹੋਰ ਦੇ ਨਾਲ ਆ, ਉਹਦੇ ਨਾਲ ਜਿਹੜਾ ਪਾੜਾ ਆ ਵੱਧ ਗਿਆ। ਟੀਚਰ ਜਿਹੜੇ ਆ ਇੱਕ ਸਕੂਲ ਚ ਰਹਿ ਕੇ ਵੀ ਇਕੱਠੇ ਨੀ ਰਹਿ ਸਕਦੇ, ਉਹ ਡਿਵੀਜ਼ਨ ਦੇ ਵਿੱਚ ਹੈਗੇ ਆ, ਹਰ ਇੱਕ ਟੀਚਰ ਦੀ ਵੱਖਰੀ ਸਮੱਸਿਆ ਆ, ਉਹਦੀ ਦੂਜੇ ਨਾਲ ਸਮੱਸਿਆ ਨੀ ਰਲਦੀ। ਸਮੱਸਿਆਵਾਂ ਜੇ ਇੱਕ ਹੋਣਗੀਆਂ ਤੇ ਤਾਂ ਹੀ ਉਹਨਾਂ ਦਾ ਜਿਹੜੀ ਏਕਾ ਹੋਣ ਦੀ ਸੰਭਾਵਨਾ ਹੁੰਦੀ ਹੈ, ਇਸ ਕਰਕੇ ਸਰਕਾਰਾਂ ਵੀ ਜਿਹੜਾ ਵੱਖਰਾ ਵੱਖਰਾ ਲਾਭ ਵੱਖਰੀਆਂ ਵੱਖਰੀਆਂ ਹਾਨੀਆਂ ਜਿਹੜੀਆਂ ਲੈ ਕੇ ਆਉਂਦੀਆਂ। ਪਰ ਅੱਜ ਕੱਲ ਜਿਹੜਾ ਜਿਹੜਾ ਅਧਿਆਪਕਾਂ ਦੇ ਜਿਹੜੇ ਹਾਲਾਤ ਆ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਇੱਕ ਪਟਿਆਲਾ ਮੋਰਚਾ ਦਾ ਨਾਇਕ ਹੈਗਾ ਕਰਮਜੀਤ ਸਿੰਘ, ਇਹ ਹੁਣ ਉਹਦੇ ਬਾਰੇ ਉਹਨਾਂ ਨੇ ਦੱਸਿਆ ਵੀ ਬੜਾ ਗੁਰਬਤ ਨੇ ਇਹਨੂੰ ਪਰਖਿਆ ਆ, ਜ਼ਿੰਦਗੀ ਦੀਆਂ ਥੋੜਾ ਨੇ ਜਿਹੜਾ ਕਰਮਜੀਤ ਸਿੰਘ ਨੂੰ ਕੱਦੂ ਵੀ ਵੇਚਣ ਜਿਹੜਾ ਲਾ ਦਿੱਤਾ, ਇਹ ਚਰਨਜੀਤ ਭੁੱਲਰ ਸਾਹਿਬ ਕਹਿ ਰਹੇ ਆ। ਇਹ ਸੰਗਰੂਰ ਦੇ ਪਿੰਡ ਰਾਮਪੁਰਾ ਦੇ ਵਿੱਚ ਅਧਿਆਪਕ ਹੈਗੇ ਆ ਤੇ ਲੋਕੀ ਇਹਨੂੰ ਹੁਣ ਠੇਕੇ ਵਾਲਾ ਮਾਸਟਰ ਜਿਹੜਾ ਆ ਕੇ ਉਹਨੂੰ ਛੇੜਦੇ ਆ। ਸਰਕਾਰੀ ਖਜ਼ਾਨੇ ਦੇ ਵਿੱਚੋਂ ਉਹਨੂੰ 6000 ਰੁਪਇਆ ਤਨਖਾਹ ਮਿਲਦੀ ਆ ਇੱਕ ਮਹੀਨੇ ਦੀ ਤੇ ਛੁੱਟੀ ਮਿਲਣ ਤੋਂ ਮਗਰੋਂ ਉਹ ਸਬਜ਼ੀ ਵਾਲੀ ਦੁਕਾਨ ਦੇ ਉੱਤੇ ਕੰਮ ਕਰਦਾ ਆ ਤੇ ਨਾਲੇ ਆਖਦਾ ਵੀ ਕੰਮ ਤਾਂ ਕੋਈ ਵੀ ਮਾੜਾ ਨੀ ਹੁੰਦਾ, ਜਦੋਂ ਹਕੂਮਤ ਦੀ ਨੀਤ ਮਾੜੀ ਹੋ ਜਾਵੇ ਫਿਰ ਕੋਈ ਡਰ ਨੀ ਬਚਦਾ। ਇਹ ਬੰਦੇ ਨੇ ਦੇਖੋ ਵੀ ਕਰਮਜੀਤ ਸਿੰਘ ਨੇ ਇਹ MSc ਜੋਗ੍ਰਫੀ ਦੇ ਵਿੱਚ ਨੈਟ ਵੀ ਕਲੀਅਰ ਕੀਤਾ ਆ, ਨਾਲ ਹੀ ਟੈਟ ਵੀ ਜਿਹੜਾ ਪਾਸ ਆ ਉਹ ਕੀਤਾ ਆ, ਹਰ ਕਲਾਸ ਹੋਣ ਤੱਕ ਪਹਿਲੇ ਦਰਜੇ ਦੇ ਵਿੱਚ ਜਿਹੜੀ ਆ ਉਹ ਕੀਤੀ ਆ, ਪਰ ਜਿਹੜੀ ਮੁੱਢਲੀ ਤਨਖਾਹ ਆ ਉਹ 6000 ਰੁਪਇਆ ਦਿੱਤੀ ਜਾਂਦੀ ਆ ਤੇ ਉਹਦੇ ਨਾਲ ਘਰ ਦਾ ਜਿਹੜਾ ਤੋਰਾ ਵੀ ਨੀ ਚੱਲਦਾ ਤੇ ਸਕੂਲੋਂ ਇਸ ਕਰਕੇ ਛੁੱਟੀ ਹੁੰਦੀ ਆ ਤੇ ਉਸ ਤੋਂ ਬਾਅਦ ਵੀ ਸਬਜ਼ੀ ਵੇਚਣ ਜਾਂਦਾ ਤੇ ਹੁਣ 11 ਮਹੀਨੇ ਤੋਂ ਇਹਦੀ ਤਨਖਾਹ ਵੀ ਜਿਹੜੀ ਰੁਕੀ ਹੋਈ ਆ ਤੇ ਜਦੋਂ ਬੜਾ ਉਹਨੂੰ ਦੁੱਖ ਜਿਹਾ ਲੱਗਦਾ ਕੌਮ ਦਾ ਨਿਰਮਾਤਾ ਜਿਹੜਾ ਹੈਗਾ ਆ ਕਰਮਜੀਤ ਸਿੰਘ ਤੇ ਬੱਚੇ ਜਿਹੜੇ ਆ ਜਿਹਨਾਂ ਨੂੰ ਪੜਾਉਂਦਾ ਆ ਉਹ ਸਬਜ਼ੀ ਉਹਦੇ ਕੋਲੋਂ ਲੈਣ ਦੇ ਲਈ ਜਿਹੜਾ ਆ ਬਹੁਤ ਜਾਂਦੇ ਆ। ਰਾਮਪੁਰਾ ਸਕੂਲ ਦੇ ਉੱਤੇ ਚਾਹ ਦੇ ਖੋਖੇ ਉੱਤੇ ਇੱਕ ਚਾਹ ਵੇਚਣ ਵਾਲਾ ਠੇਕੇ ਦਾ ਅਧਿਆਪਕ ਇੰਨਾ ਸ਼ਰਮ ਛਾ ਰਿਹਾ ਵੀ ਉਹ ਆਪਣਾ ਨਾਮ ਨਸ਼ਰ ਕਰਨ ਤੋਂ ਵੀ ਡਰਦਾ ਆ, ਜਾਣੀ ਉਹ ਪਹਿਲਾਂ ਸਕੂਲ ਦੇ ਵਿੱਚ ਪੜਾਉਂਦਾ ਆ ਫੇਰ ਉਹ ਉੱਥੇ ਚਾਹ ਦੇ ਇੱਕ ਖੋਖੇ ਦੇ ਉੱਤੇ ਕੰਮ ਜਿਹੜਾ ਆ ਕਰਦਾ। ਮੋਗਾ ਦੇ ਰੌਂਕੇ ਕਲਾਂ ਦੇ ਸਕੂਲ ਦਾ ਅਧਿਆਪਕ ਜਗਜੀਤ ਸਿੰਘ ਇਹਨਾਂ ਨੇ ਜੋਗ੍ਰਫੀ ਦੇ ਵਿੱਚ ਪੂਰੇ 11 ਵਾਰ ਨੈਟ ਉੱਤੇ 4 ਵਾਰੀ ਟੈਸਟ ਜਿਹੜਾ ਕਲੀਅਰ ਆ ਕੀਤਾ ਆ। ਰੈਗੂਲਰ ਦੀ ਝਾਕ ਦੇ ਵਿੱਚ ਅਜੇ ਤੱਕ ਉਹਨੇ ਵਿਆਹ ਵੀ ਨੀ ਕਰਾਇਆ ਤੇ ਜੇ ਕਿਤੇ ਬੱਸ ਲੰਘ ਜਾਂਦੀ ਆ ਤੇ ਉਹ ਤੁਰ ਕੇ ਜਿਹੜਾ ਆ ਪਿੰਡ ਨੂੰ ਜਾਂਦਾ ਆ, ਯਾਨੀ ਕਹਿਣ ਦਾ ਮਤਲਬ ਕੀ ਆ ਪੈਸੇ ਇੰਨੇ ਜਿਹੜੇ ਸੇਵ ਕਰ ਰਿਹਾ ਆ। ਇਹ ਮੈਂ ਟੀਚਰਸ ਦੀ ਗੱਲ ਕਰ ਰਿਹਾ ਆ, ਅਧਿਆਪਕਾਂ ਦੀ ਗੱਲ ਜਿਹੜਾ ਆ ਕਰ ਰਿਹਾ, ਪਰ ਫੇਰ ਵੀ ਇਹਨਾਂ ਦੀ ਦੇਖੋ ਜਗਜੀਤ ਮਾਸਟਰ ਜਿਹੜਾ ਹੈਗਾ ਆ ਇਹਦਾ ਜਜ਼ਬਾ ਇਹ ਹੈਗਾ ਵੀ ਪਿੰਡ ਵਿੱਚ ਅਜੇ ਵੀ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਜਿਹੜਾ ਇਹ ਫ੍ਰੀ ਤੌਰ ਦੇ ਉੱਤੇ ਜਿਹੜਾ ਆ ਪੜ੍ਹਾਈ ਕਰਵਾਉਂਦਾ ਆ ਉਹਨਾਂ ਨੂੰ, ਹਨਾ। ਤੇ ਇੱਕ ਅਧਿਆਪਕ ਮਲਕੀਰ ਸਿੰਘ ਹੈਗਾ ਬਹਾਵ ਵਾਲਾ, ਇਹਨੂੰ ਵੀ ਜਾਣੀ ਉਹੀ ਤਨਖਾਹ ਦਿੱਤੀ ਜਾਂਦੀ ਆ 6000 ਰੁਪਇਆ ਤੇ ਇਹ ਸਕੂਲ ਸਮੇਂ ਤੋਂ ਬਾਅਦ ਇੱਕ ਲੱਕੜ ਦੇ ਮਿਸਤਰੀ ਦੇ ਨਾਲ ਦਿਹਾੜੀ ਕਰਨ ਲੱਗਾ ਆ। ਲੁਧਿਆਣਾ ਦਾ ਅਧਿਆਪਕ ਸੰਦੀਪ ਸਿੰਘ ਆ ਤੇ ਆਪਣੇ ਬੱਚਿਆਂ ਦੀ ਜਿਹੜੀ ਸਕੂਲ ਫੀਸ ਆ ਉਹ ਉਤਾਰਨ ਦੇ ਲਈ ਇਲੈਕਟ੍ਰੀਸ਼ਨ ਤੱਕ ਜਿਹੜਾ ਬਣਨਾ ਪਿਆ ਆ। ਗੁਰਦਾਸਪੁਰ ਦਾ ਅਧਿਆਪਕ ਹੈਗਾ ਬਿਕਰਮਜੀਤ ਸਿੰਘ, ਇਹਨੇ ਬੇਟੀ ਦੇ ਇਲਾਜ ਦੀ ਖਾਤਰ ਆਪਣੀ ਪਤਨੀ ਦਾ ਜਿਹੜਾ ਸੋਨਾ ਆ ਉਹ ਵੀ ਗਿਰਵੀ ਜਿਹੜਾ ਆ ਰੱਖ ਦਿੱਤਾ ਆ। ਜਦੋਂ ਜਿਹੜਾ ਕਰਜ਼ਾ ਸਿਰ ਚੜ ਗਿਆ ਤੇ ਹੁਣ ਜਿਹੜੇ ਹੋਰ ਵੀ ਜਿਹੜੀਆਂ ਘਰ ਦੀਆਂ ਚੀਜ਼ਾਂ ਆ ਉਹ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਤੇ ਹੁਣ ਉਹ ਕਹਿੰਦੇ ਆ ਵੀ ਅਧਿਆਪਕ ਕਹਿੰਦੇ ਵੀ ਬੇਟੀ ਦਾ ਜਿਹੜਾ ਇਲਾਜ ਕਰਵਾਉਣਾ ਆ ਕਿਡਨੀ ਵੇਚਣ ਦਾ ਵੀ ਹੁਣ ਉਹਨਾਂ ਨੇ ਮਨ ਜਿਹੜਾ ਆ ਬਣਾਇਆ ਹੋਇਆ ਆ, ਪਰ ਪਤਨੀ ਨੇ ਜਿਹੜਾ ਸਾਰਾ ਜਿਹੜਾ ਸੋਨਾ ਆ ਉਤਾਰ ਕੇ ਦੇ ਦਿੱਤਾ ਆ ਤੇ ਸਾਰਾ ਜਿਹੜਾ ਆ ਬੇਟੀ ਦੇ ਇਲਾਜ ਦੇ ਵਿੱਚ ਲੱਗ ਗਿਆ। ਮੁਕਤਸਰ ਦੇ ਪਿੰਡ ਬੁੱਟਰ ਦਾ ਅਧਿਆਪਕ ਹੈ ਅੰਗਰੇਜ਼ ਸਿੰਘ, ਇਹਨੇ ਆਪਣੀ ਪਤਨੀ ਦੇ ਦਿਲ ਦੀ ਸਰਜਰੀ ਲਈ 5 ਲੱਖ ਦਾ ਕਰਜ਼ਾ ਲਿਆ ਸੀ, ਉਹਦੇ ਲਈ ਜ਼ਮੀਨ ਵੀ ਗਿਰਵੀ ਕਰ ਦਿੱਤੀ ਆ ਤੇ ਹੁਣ ਜਿਹੜਾ ਪੂਰਾ ਪਰਿਵਾਰ ਆ ਉਹ ਕੱਖੋਂ ਹੌਲਾ ਜਿਹੜਾ ਹੋ ਗਿਆ। ਰੋਪੜ ਦਾ ਅਧਿਆਪਕ ਹੈਗਾ ਅਰਸ਼ਦੀਪ ਸਿੰਘ, ਤੰਗੀ ਤਰੋਸ਼ੀ ਇੰਨੀ ਆ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਤੇ ਡਿਪਰੈਸ਼ਨ ਤੋਂ ਬਾਅਦ ਇੱਕ ਦਿਨ ਏਦਾਂ ਦਾ ਦਿਲ ਦਾ ਦੌਰਾ ਪਿਆ ਵੀ ਜਾਨ ਵੀ ਉਹਦੀ ਵਿਚਾਰੇ ਦੀ ਚਲੇ ਗਈ। ਪੰਜਾਬ ਦੇ ਵਿੱਚ ਕਰੀਬ 50,000 ਟੈਟ ਪਾਸ ਜਿਹੜੇ ਨੌਜਵਾਨ ਹੈਗੇ ਆ ਪਰ ਉਹਨਾਂ ਨੂੰ ਜਿਹੜਾ ਅਜੇ ਤੱਕ ਕਿਸੇ ਪਾਸੋਂ ਜਿਹੜੀ ਧੋਈ ਆ ਉਹ ਨੀ ਮਿਲੀ। ਹੁਸ਼ਿਆਰਪੁਰ ਦਾ ਪਿੰਡ ਰਾਮਪੁਰ ਹਲੇਰ ਦਾ ਸਤਨਾਮ ਸਿੰਘ ਆ, ਇਹਨੇ ਵੀ 4 ਵਾਰੀ ਟੈਟ ਜਿਹੜਾ ਆ ਪਾਸ ਕੀਤਾ ਗਿਆ ਆ ਤੇ ਹੁਣ ਉਹ ਵੀ ਸਬਜ਼ੀ ਜਿਹੜੀ ਵੇਚ ਰਿਹਾ। ਤੇ ਦੋਸਤੋ ਇਹ ਤੁਸੀਂ ਜਾਣੀ ਮੇਰੀ ਗੱਲ ਸ਼ੇਅਰ ਕਰਨ ਦੀ ਗੱਲ ਕੀ ਹੈਗੀ ਆ ਕਿ ਹਾਲਾਤ ਹੈਗੇ ਆ ਬੇਰੁਜ਼ਗਾਰੀ ਦੇ। ਵੈਸੇ ਸਰਕਾਰਾਂ ਕਹਿ ਰਹੀਆਂ ਆ ਕਿ ਅਸੀਂ ਬਹੁਤ ਸਾਰੀਆਂ ਜਿਹੜੀਆਂ ਨੌਕਰੀਆਂ ਆ ਉਹ ਦੇ ਰਹੇ ਆ, ਪਰ ਅੱਗੇ ਇਹ ਹੁੰਦਾ ਸੀ ਕਿ ਬੀ ਐਡ ਕਰ ਲਓ ਤੇ ਇਹ ਆਸ ਹੋ ਜਾਂਦੀ ਹੁੰਦੀ ਸੀ ਵੀ ਚਲੋ ਟੀਚਰ ਜਿਹੜਾ ਆ ਬਣ ਜਾਂਦਾ ਆ, ਪਰ ਆ ਦੇਖੋ ਕਿੰਨੇ ਇੰਟੈਲੀਜੈਂਟ ਜਿਹੜੇ ਹੈਗੇ ਆ ਤੇ ਨਾਲ ਇੱਦਾਂ ਦੇ ਜਿਹੜੇ ਕੰਮ ਆ ਉਹ ਕਰ ਰਹੇ। ਕੰਮ ਵੈਸੇ ਕੋਈ ਮਾੜਾ ਨੀ ਹੁੰਦਾ, ਇਹਦੇ ਵਿੱਚ ਕੋਈ ਦੂਜਾ ਨੀ ਹੈਗਾ, ਪਰ ਇਹ ਸੋਚਣਾ ਜ਼ਰੂਰ ਬਣਦਾ ਆ ਵੀ ਜਿਹੜੀ ਉਹ ਹੋਰ ਕੰਮ ਦੇ ਵਿੱਚ ਇਹ ਧਿਆਨ ਜਿਹੜਾ ਆ ਉਹਨਾਂ ਦਾ ਲੱਗਦਾ ਆ, 6000 ਰੁਪਇਆ ਉਹਨਾਂ ਨੂੰ ਇੱਕ ਮਹੀਨੇ ਦਾ ਦਿੱਤਾ ਜਾਂਦਾ ਆ, ਜਦਕਿ ਉਹਦੇ ਨਾਲ ਦੇ ਹੋ ਸਕਦਾ ਉਹ ਤੋਂ ਘੱਟ ਪੜ੍ਹੇ ਲਿਖੇ ਹੋਣ, ਉਹਨਾਂ ਨੂੰ 50-60 ਹਜ਼ਾਰ ਰੁਪਇਆ ਜਿਹੜਾ ਤਨਖਾਹ ਆ ਦਿੱਤੀ ਜਾਣੀ ਆ। ਇਹਦੇ ਨਾਲ ਜਿਹੜਾ ਬੰਦੇ ਨੂੰ ਆਪਣੇ ਆਪ ਦੇ ਉੱਤੇ ਵੀ ਜਿਹੜਾ ਕਹਿ ਲਓ ਵੀ ਹੀਣ ਭਾਵਨਾ ਦਾ ਜਿਹੜਾ ਸ਼ਿਕਾਰ ਆ ਉਹ ਬੰਦਾ ਜਿਹੜਾ ਹੋ ਸਕਦਾ। ਇਸ ਕਰਕੇ ਸਰਕਾਰ ਦੇ ਲਈ ਜ਼ਰੂਰ ਇਹ ਬਣਦਾ ਆ ਤੇ ਕੋਸ਼ਿਸ਼ ਜਿਹੜੀ ਕਰਨੀ ਚਾਹੀਦੀ ਸਰਕਾਰਾਂ ਤੱਕ ਦੀ, ਜਿਹੜਾ ਇਹਨਾਂ ਟੀਚਰਸ ਆ ਇਹਨਾਂ ਨੂੰ ਜਿਹੜਾ ਸੈੱਟ ਆ ਜ਼ਰੂਰ ਕਰਨਾ ਚਾਹੀਦਾ। ਤੇ ਆਪਣੇ ਨਾਲ ਹਰੀਸ਼ ਅਰੋੜਾ ਸਾਹਿਬ ਵੀ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਤੇ ਕਿਹਾ ਵੀ ਹਾਜ਼ਰੀ ਜਿਹੜੀ ਆ ਕਬੂਲ ਜ਼ਰੂਰ ਕਰਿਓ ਤੇ ਨਾਲ ਕਿਹਾ ਵੀ ਇਸ ਮਹੀਨੇ ਦੀ ਪੰਜਾਬੀ ਅਖਬਾਰ ਸਿਰਨੀ ਵਿੱਚ ਰਿਕੁਐਸਟ ਦੀ ਗੁਰੂ ਘਰ ਰੱਖ ਦਿੱਤੀ ਹੈ ਜੀ, ਜਿਸ ਨੂੰ ਚਾਹੀਦੀ ਹੈ ਲੈ ਸਕਦਾ, ਬਾਕੀ ਗੁਰੂ ਘਰ ਵਿੱਚ ਅੱਜ ਰੱਖ ਦਿੱਤੀ ਜਾਵੇਗੀ, ਪਲੀਜ਼ ਸੱਦਾ ਲਾ ਦਿਓ ਜੀ। ਬਹੁਤ ਬਹੁਤ ਧੰਨਵਾਦ ਹਰੀਸ਼ ਅਰੋੜਾ ਸਾਹਿਬ ਜਾਣਕਾਰੀ ਦੇਣ ਦੇ ਲਈ। ਤੇ ਦੋਸਤੋ ਹਰੀਸ਼ ਅਰੋੜਾ ਸਾਹਿਬ ਨੇ ਹੁਣ ਦੇਖੋ ਮੈਨੂੰ ਲੱਗਦਾ ਵੀ ਇਹਨਾਂ ਨੇ ਇਹ ਸੇਵਾ ਇਸ ਵਾਰ ਨਿਭਾਈ ਆ ਪੰਜਾਬੀ ਅਖਬਾਰ ਰੱਖਣ ਦੀ, ਤੇ ਤੁਸੀਂ ਗੁਰੂ ਘਰ ਜਾ ਸਕਦੇ ਆ ਸਿਰਨੀ ਦੇ ਵਿੱਚ ਰਿਕਵੈਸਟ ਦੀ ਗੁਰੂ ਘਰ ਦੇ ਵਿੱਚ ਤੇ ਉੱਥੇ ਅਖਬਾਰ ਜਿਹੜੀ ਆ ਤੁਹਾਨੂੰ ਇਹ ਮਿਲ ਸਕਦੀ ਆ ਤੇ ਉੱਥੇ ਜਰੂਰ ਜਾਓ। ਵਧੀਆ ਵਧੀਆ ਜਿਹੜੇ ਆਰਟੀਕਲਸ ਹੈਗੇ ਆ ਮਿੰਟੂ ਭਾਜੀ ਉਹਨਾਂ ਦੀ ਅਖਬਾਰ ਜਿਹੜੀ ਹੈਗੀ ਆ ਤੇ ਜਰੂਰ ਤੁਸੀਂ ਉਹ ਦੇਖੋ ਅਖਬਾਰ। ਅਰੋੜਾ ਸਾਹਿਬ ਉਹਨਾਂ ਨੇ ਵੀ ਕਿਹਾ ਆ ਤੇ ਬਹੁਤ ਬਹੁਤ ਧੰਨਵਾਦ ਅਰੋੜਾ ਸਾਹਿਬ। ਤੇ ਇੱਕ ਦੋਸਤ ਗਾਣਾ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਆ ਜੀ ਪ੍ਰੋਗਰਾਮ ਦੇ ਵਿੱਚ।
ਬੈਠ ਕੇ ਤੇਰੀ ਜੜਾਂ ਚ ਸੋਣੀਏ ਕੱਢੇ ਜਦੋਂ ਚਾਦਰ ਤੇ ਫੁੱਲ ਤੂੰ, ਬੈਠ ਕੇ ਤੇਰੀ ਜੜਾਂ ਚ ਸੋਣੀਏ ਕੱਢੇ ਜਦੋਂ ਚਾਦਰ ਤੇ ਫੁੱਲ ਤੂੰ।
ਦੋਸਤੋ ਇੱਕ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਆ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਹਾਜ਼ਰ ਹਾਂ ਜੀ ਤੁਹਾਡੇ ਲਈ ਤੇ ਦੋਸਤੋ ਚਿੱਟੇ ਘੋੜੇ ਜਿਹੜੇ ਆ ਉਹਨਾਂ ਨਾਲੋਂ ਕਾਲੇ ਘੋੜੇ ਜਿਹੜੇ ਆ ਉਹ ਜ਼ਿਆਦਾ ਮਹਿੰਗੇ ਜਿਹੜੇ ਵਿਕਦੇ ਹੁੰਦੇ ਆ ਤੇ ਘੋੜਿਆਂ ਦੇ ਮਾਮਲੇ ਦੇ ਵਿੱਚ ਵੀ ਠੱਗੀ ਜਿਹੜੀ ਆ ਬੜਾ ਹਾਸੋਹੀਣਾ ਵੈਸੇ ਇਹ ਮਸਲਾ ਹੈਗਾ ਆ ਧੋਖਾਧੜੀ ਦਾ ਇੱਕ ਅਨੋਖਾ ਮਾਮਲਾ ਜਿਹੜਾ ਆ ਉਹ ਸਾਹਮਣੇ ਆਇਆ ਤੇ ਉਹ ਵੀ ਸਾਡੇ ਨਾਲ ਜਿਹੜਾ ਸਾਂਝਾ ਆ ਉਹ ਕਰ ਦਿੰਦੇ ਆ ਵੀ ਕਿਹੋ ਜਿਹੇ ਜਿਹੜੇ ਤਰੀਕਿਆਂ ਦੇ ਨਾਲ ਨੌਸਰਬਾਜ਼ੀ ਜਿਹੜੀ ਕੀਤੀ ਜਾਂਦੀ ਆ ਠੱਗੀ ਮਾਰਨ ਦੇ ਕਿਹੋ ਜਿਹੇ ਤਰੀਕੇ ਜਿਹੜੇ ਆ ਲੋਕਾਂ ਨੇ ਜਿਹੜੇ ਲੱਭ ਲਏ ਆ ਇਹ ਫਰੀਦਕੋਟ ਦਾ ਇੱਕ ਮਾਮਲਾ ਹੈਗਾ ਆ ਤੇ ਬੜਾ ਅਨੋਖਾ ਮਾਮਲਾ ਹੈਗਾ ਇਹਦੇ ਵਿੱਚ ਇੱਕ ਵਿਅਕਤੀ ਨੇ ਕੀ ਕੀਤਾ ਵੀ ਜਿਹੜਾ ਚਿੱਟਾ ਘੋੜਾ ਆ ਉਹਨੂੰ ਕਾਲਾ ਕੀਤਾ ਜਾਣੀ ਉਹਦੇ ਉੱਤੇ ਰੰਗ ਕਰ ਦਿੱਤਾ ਫਿਰ ਉਸ ਕਾਲੇ ਘੋੜੇ ਨੂੰ 7.5 ਲੱਖ ਰੁਪਈਏ ਦਾ ਵੇਚ ਦਿੱਤਾ ਤੇ ਇੱਕ ਮਹੀਨੇ ਬਾਅਦ ਜਿਹੜੇ ਬੰਦੇ ਲੈ ਕੇ ਗਏ ਸੀ ਤੇ ਉਹਨਾਂ ਨੇ ਦੇਖਿਆ ਵੀ ਇੱਕ ਮਹੀਨੇ ਦੇ ਬਾਅਦ ਜਿਹੜੇ ਘੋੜੇ ਦਾ ਰੰਗ ਆ ਉਹ ਕਾਲਾ ਰੰਗ ਜਿਹੜਾ ਸੀ ਉਤਰ ਗਿਆ ਤੇ ਵਿੱਚੋਂ ਜਿਹੜਾ ਆ ਚਿੱਟਾ ਘੋੜਾ ਨਿਕਲਿਆ ਤੇ ਹੁਣ ਉਹਨਾਂ ਨੇ ਥਾਣਾ ਸਿਟੀ ਪੁਲਿਸ ਦੇ ਵਿੱਚ ਸਸਤੇ ਘੋੜੇ ਨੂੰ ਰੰਗ ਕਰਕੇ ਮਹਿੰਗੇ ਭਾਅ ਵੇਚਣ ਦੇ ਦੋਸ਼ ਦੇ ਵਿੱਚ ਪੀੜਤ ਜਿਹੜੇ ਹੈਗੇ ਸ਼ਿਕਾਇਤ ਕਰਤਾ ਇੱਕ ਮਹਿਲਾ ਸਮੇਤ 8 ਲੋਕਾਂ ਦੇ ਖਿਲਾਫ਼ ਜਿਹੜੀ ਧੋਖਾਧੜੀ ਦਾ ਮਾਮਲਾ ਆ ਉਹ ਫਰੀਦਕੋਟ ਦੇ ਵਿੱਚ ਇਹ ਦਰਜ ਕੀਤਾ ਗਿਆ ਬੜਾ ਫਿਲਮੀ ਅੰਦਾਜ਼ ਦੇ ਵਿੱਚ ਇਹ ਠੱਗੀ ਜਿਹੜੀ ਮਾਰੀ ਗਈ ਆ ਸਥਾਨਕ ਹਰਿੰਦਰਾ ਨਗਰ ਨਿਵਾਸੀ ਕਰਨਵੀਰ ਇੰਦਰ ਸਿੰਘ ਸੇਖੋ ਉਹਨਾਂ ਨੇ ਇਹ ਸ਼ਿਕਾਇਤ ਦਰਜ ਕਰਵਾਈ ਆ ਉਹਨਾਂ ਨੇ ਕਿਹਾ ਵੀ ਉਹ ਘੋੜੇ ਰੱਖਣ ਦੇ ਸ਼ੌਕੀਨ ਹੈਗੇ ਆ ਤੇ ਇੱਕ ਘੋੜਾ ਖਰੀਦਣ ਦੇ ਲਈ ਉਹਨਾਂ ਨੇ ਪਟਿਆਲਾ ਨਿਵਾਸੀ ਮੇਵਾ ਸਿੰਘ ਹਰਪਾਲ ਸਿੰਘ ਤੇ ਉਹਨਾਂ ਦੀ ਪਤਨੀ ਤੇ ਬਠਿੰਡਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ ਮਾਨਾ ਗੁਰਵਿੰਦਰ ਸਿੰਘ ਗੁਰਸੇਵਕ ਸਿੰਘ ਸੰਗਰੂਰ ਨਿਵਾਸੀ ਮੰਗਲ ਕਾਂਡ ਤੇ ਭਦੌੜ ਦੇ ਕੁਲਜੀਤ ਸਿੰਘ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਇਹਨਾਂ ਨੇ ਉਹਨੂੰ ਇੱਕ ਕਾਲੇ ਰੰਗ ਦਾ ਜਿਹੜਾ ਘੋੜਾ ਦਿਖਾਇਆ ਤੇ ਉਹਨਾਂ ਨੇ ਕਿਹਾ ਵੀ ਇਹਦੀ ਜਿਹੜੀ ਕੀਮਤ ਆ ਉਹ 24 ਲੱਖ ਰੁਪਇਆ ਹੈਗਾ ਬਾਅਦ ਦੇ ਵਿੱਚ ਸੌਦਾ ਜਿਹੜਾ ਆ 17.5 ਲੱਖ ਰੁਪਏ ਦੇ ਵਿੱਚ ਹੋ ਗਿਆ ਤੇ ਕਰਨਵੀਰ ਇੰਦਰ ਸਿੰਘ ਦੱਸਦੇ ਆ ਵੀ ਉਹਨਾਂ ਨੇ ਪੂਰੀ ਜਿਹੜੀ ਰਕਮ ਦੇ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਘੋੜਾ ਆ ਉਹ ਖਰੀਦ ਲਿਆ ਪਰ ਕੁਝ ਸਮੇਂ ਬਾਅਦ ਦੇਖਿਆ ਵੀ ਘੋੜੇ ਦਾ ਜਿਹੜਾ ਚਿੱਟਾ ਰੰਗ ਆ ਉਹ ਦਿਖਾਈ ਦੇਣ ਲੱਗ ਗਿਆ ਤੇ ਹੌਲੀ ਹੌਲੀ ਸਾਰਾ ਜਿਹੜਾ ਰੰਗ ਆ ਉਹ ਚਿੱਟਾ ਹੋ ਗਿਆ ਜਾਣੀ ਘੋੜਾ ਆ ਉਹ ਕਾਲੇ ਤੋਂ ਚਿੱਟਾ ਹੋ ਗਿਆ ਤੇ ਉਦੋਂ ਉਹਨਾਂ ਨੂੰ ਸਮਝ ਵਿੱਚ ਲੱਗ ਗਿਆ ਵੀ ਚਿੱਟੇ ਰੰਗ ਦੇ ਘੋੜੇ ਨੂੰ ਕਾਲਾ ਰੰਗ ਕਰਕੇ ਜਿਹੜਾ ਵੇਚਿਆ ਗਿਆ ਤੇ ਜਿਸ ਦੀ ਜਿਹੜੀ ਕੀਮਤ ਆ ਚੰਗੇ ਨਸਲੀ ਘੋੜੇ ਦੇ ਮੁਕਾਬਲੇ ਬਹੁਤ ਘੱਟ ਆ ਤੇ ਜਿਹੜੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਉਹਨਾਂ ਨੇ ਦੱਸਿਆ ਵੀ ਮੁਲਜ਼ਮਾਂ ਖਿਲਾਫ਼ ਜਿਹੜਾ ਮਾਮਲਾ ਆ ਉਹ ਦਰਜ ਕਰਕੇ ਭਾਲ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਸੁਖਬੀਰ ਬਾਦਲ ਦੇ ਨਾਂ ਦੇ ਉੱਤੇ ਵੀ ਪਹਿਲਾਂ ਠੱਗੀ ਹੋ ਚੁੱਕੀ ਆ ਏਦਾਂ ਹੀ ਚਿੱਟੇ ਰੰਗ ਦੇ ਘੋੜੇ ਨੂੰ ਕਾਲਾ ਰੰਗ ਕਰਕੇ ਮਹਿੰਗੇ ਭਾਅ ਦੇ ਵਿੱਚ ਜਿਹੜਾ ਵੇਚਣ ਦਾ ਗੋੜ ਖਤੰਦਾ ਆ ਇਹ ਕਹਿੰਦੇ ਵੀ ਪੰਜਾਬ ਦੇ ਵਿੱਚ ਬਹੁਤ ਦਿਨਾਂ ਤੋਂ ਜਿਹੜਾ ਜਾਰੀ ਆ ਕੋਈ ਜਾਣੀ 2 ਸਾਲ ਪਹਿਲਾਂ 2016 ਦੇ ਵਿੱਚ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆ ਉਹਨਾਂ ਦਾ ਵੀ ਇੱਕ ਸਟੱਡ ਫਾਰਮ ਹੈਗਾ ਉਹਦੇ ਵਿੱਚ ਵੀ ਏਦਾਂ ਹੀ ਘੋੜਾ ਕਾਰੋਬਾਰੀਆਂ ਦੇ ਨਾਲ ਜਿਹੜੀ ਠੱਗੀ ਆ ਉਹ ਹੋ ਚੁੱਕੀ ਆ ਉਹਦੇ ਵਿੱਚ ਵੀ ਏਦਾਂ ਹੀ ਹੋਇਆ ਸੀ ਵੀ ਚਿੱਟੇ ਰੰਗ ਦੇ ਘੋੜੇ ਨੂੰ ਜਿਹੜਾ ਕਾਲਾ ਰੰਗ ਕਰਕੇ ਵੇਚ ਦਿੱਤਾ ਗਿਆ ਸੀ ਜਾਣੀ ਨਾ ਉਹਨਾਂ ਦਾ ਜਿਹੜਾ ਵਰਤਿਆ ਗਿਆ ਕਹਿ ਦਿੱਤਾ ਗਿਆ ਵੀ ਸੁਖਬੀਰ ਸਿੰਘ ਬਾਦਲ ਹੋਣਾ ਤੇ ਸਟੱਡ ਦੇ ਫਾਰਮ ਦਾ ਆ ਤੇ ਅਗਲਾ ਵੀ ਬੰਦਾ ਜਿਹੜਾ ਕੁਐਸਚਨ ਘੱਟ ਕਰਦਾ ਤੇ ਜਿਹੜਾ ਸ਼ਿਕਾਇਤ ਕਰਦਾ ਨੇ ਇਹ ਵੀ ਦੱਸਿਆ ਵੀ ਉਹਨਾਂ ਨੇ ਮਾਰਵਾੜੀ ਨਸਲ ਦੇ ਕਾਲੇ ਘੋੜੇ ਦਾ ਸੌਦਾ ਜਿਹੜਾ ਕੀਤਾ ਸੀ ਪਰ ਉਹਨਾਂ ਨੇ ਚਿੱਟੇ ਘੋੜੇ ਨੇ ਕਾਲਾ ਰੰਗ ਕਰਕੇ ਜਿਹੜਾ ਆ ਵੇਚ ਦਿੱਤਾ ਆ ਤੇ ਮੁਲਜ਼ਮ ਪਿਛਲੇ ਲੰਮੇ ਸਮੇਂ ਤੋਂ ਘੋੜੇ ਵੇਚਣ ਦੇ ਨਾਂ ਤੇ ਲੋਕਾਂ ਨਾਲ ਜਿਹੜੀ ਧੋਖਾਧੜੀ ਕਰ ਰਹੇ ਆ ਤੇ ਇਹ ਜਿਹੜੇ ਮੁਲਜ਼ਮ ਨੇ ਪਹਿਲੀ ਵਾਰ ਇਦਾਂ ਦਾ ਕੰਮ ਨਹੀਂ ਕੀਤਾ ਬਲਕਿ ਹਰਿਆਣਾ ਉੱਤਰ ਪ੍ਰਦੇਸ਼ ਰਾਜਸਥਾਨ ਤਾਮਿਲਨਾਡੂ ਸਮੇਤ ਕਈ ਦੂਜੇ ਸੂਬਿਆਂ ਦੇ ਉੱਤੇ ਵਿੱਚ ਵੀ ਧੋਖਾਧੜੀ ਦੇ ਜਿਹੜੇ ਮਾਮਲੇ ਆ ਉਹ ਜਿਹੜੇ ਆ ਦਰਜ ਕੀਤੇ ਆ ਤੇ ਦੂਜੀ ਆਪਾਂ ਸਾਂਝੀ ਇੱਕ ਇਨਫੋਰਮੇਸ਼ਨ ਜਿਹੜੀ ਬ੍ਰਿਸਬੇਨ ਦੇ ਖਾਸ ਤੌਰ ਤੇ ਦੋਸਤਾਂ ਦੇ ਨਾਲ ਜ਼ਰੂਰ ਸਾਂਝੀ ਕਰੀਏ ਤੇ ਦੋਸਤੋ ਆਪਾਂ ਗੱਲ ਜੀ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਕੀਤੀ ਸੀ ਗਿਆਨੀ ਦੱਤ ਸਿੰਘ ਜੀ ਹੁਣਾਂ ਦੇ ਬਾਰੇ ਕਿ ਗਿਆਨੀ ਦੱਤ ਸਿੰਘ ਜੀ ਹੁਣਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਆ ਸਿੱਖ ਕੌਮ ਦੇ ਵਿੱਚ ਤੇ ਚਾਹੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਸਥਾਪਨਾ ਪਰਖ ਲਈਏ ਅੱਜ ਅਸੀਂ ਕਹਿ ਦਿੰਦੇ ਹਾਂ ਵੀ ਸ਼੍ਰੋਮਣੀ ਕਮੇਟੀ ਜਿਹੜੀ ਬਹੁਤ ਵਧੀਆ ਕੰਮ ਜਿਹੜੀ ਕਰ ਰਹੀ ਆ ਗੁਰਦੁਆਰਿਆਂ ਦੀ ਸੰਭਾਲ ਦੀ ਪਰ ਇਹਦੀ ਜ਼ਰੂਰਤ ਕਦੋਂ ਮਹਿਸੂਸ ਹੋਈ ਜਦੋਂ ਗਿਆਨੀ ਦੱਤ ਸਿੰਘ ਜੀ ਹੋਣੀ ਤੇ ਗਿਆਨੀ ਗੁਰਮੁਖ ਸਿੰਘ ਜੀ ਹੋਣਾ ਨੇ ਇੱਕ ਜਿਹੜੀ ਮੁਹਿੰਮ ਆ ਉਹ ਚਲਾਈ ਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਜੇ ਤੁਸੀਂ ਕਹਿ ਲਓ ਵੀ ਮੁੱਢ ਵੀ ਉਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਉਹਨਾਂ ਦੀਆਂ ਮੁਹਿੰਮਾਂ ਤੋਂ ਹੀ ਜਿਹੜਾ ਸ਼ੁਰੂ ਹੋਇਆ ਜਿਹੜੀ ਉਹਨਾਂ ਨੇ ਸਿੰਘ ਸਰਦਾਰ ਲਹਿਰ ਜਿਹੜੀ ਆ ਉਹ ਚਲਾਈ ਆ ਤੇ ਇਸ ਜਿਹੜੀ ਗੱਲਬਾਤ ਆ ਉਹ ਤੋਂ ਬਾਅਦ ਫਿਰ ਅਸੀਂ ਸਲਾਹ ਇਹ ਕੀਤੀ ਕਿ ਜ਼ਰੂਰ ਇਹ ਇੱਦਾਂ ਦੇ ਜਿਹੜੇ ਮਹਾਂਪੁਰਸ਼ ਹੈਗੇ ਜਿਹਨਾਂ ਨੂੰ ਇਤਿਹਾਸ ਦੇ ਵਿੱਚ ਬਣਦੀ ਜਿਹੜੀ ਜਗ੍ਹਾ ਨਹੀਂ ਦਿੱਤੀ ਗਈ ਆਮ ਜਿਹੜੇ ਸਿੱਖ ਆ ਉਹਨਾਂ ਦੇ ਬਾਰੇ ਨਹੀਂ ਜਾਣਦੇ ਉਹਨਾਂ ਤੱਕ ਰੂਬਰੂ ਕਰਾਉਣ ਦੇ ਲਈ ਆਪਾਂ ਇੱਕ ਵਿਚਾਰ ਗੋਸ਼ਟੀ ਜਿਹੜੀ ਬ੍ਰਿਸਬੇਨ ਦੇ ਵਿੱਚ ਰੱਖੀ ਗਈ ਆ ਇਹ ਜਿਹੜੀ ਵਿਚਾਰ ਗੋਸ਼ਟੀ ਆ ਇਹ ਡਾਕਟਰ ਬੀ ਆਰ ਅੰਬੇਡਕਰ ਸੋਸਾਇਟੀ ਬ੍ਰਿਸਬੇਨ ਤੇ 5 ਆਵ ਰੀਡਿੰਗ ਗਰੁੱਪ ਜਿਹੜਾ ਆਸਟ੍ਰੇਲੀਆ ਇਹਦੇ ਸਹਿਯੋਗ ਦੇ ਨਾਲ ਇਹ ਕਰਵਾਈ ਜਾ ਰਹੀ ਆ ਗਿਆਨੀ ਜੱਤ ਸਿੰਘ ਜੀ ਉਹਨਾਂ ਦੇ ਬਾਰੇ ਵਿਚਾਰ ਗੋਸ਼ਟੀ ਹੋਏਗੀ ਇਹਦੇ ਵਿੱਚ ਉਹਨਾਂ ਦੀ ਜੀਵਨ ਰਚਨਾ ਤੇ ਮੌਲਿਕ ਸਿੱਖ ਦ੍ਰਿਸ਼ਟੀਕੋਣ ਦੇ ਬਾਰੇ ਜਿਹੜੀ ਗੱਲ ਆ ਉਹ ਹੋਏਗੀ ਤੇ ਸਾਰਿਆਂ ਨੂੰ ਇਸ ਗੋਸ਼ਟੀ ਦੇ ਵਿੱਚ ਸ਼ਾਮਿਲ ਹੋਣ ਦਾ ਜਿਹੜਾ ਹਾਰਦਿਕ ਸੱਦਾ ਵੀ ਦਿੱਤਾ ਜਾਂਦਾ। ਸਥਾਨ ਹੈਗਾ ਜੀ ਸਿੱਖ ਐਜੂਕੇਸ਼ਨ ਤੇ ਵੈਲਫੇਅਰ ਸੈਂਟਰ ਬ੍ਰਿਸਬੇਨ ਸਿੱਖ ਗੁਰਦੁਆਰਾ ਸਾਹਿਬ ਲੋਗਨ ਰੋਡ 8 ਮਾਈਲਸ ਤੇ ਨੇ ਜਿਹੜਾ ਆਪਣਾ ਲੋਗਨ ਰੋਡ ਵਾਲੇ ਗੁਰੂ ਘਰ ਹੈਗਾ ਤੇ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਐਜੂਕੇਸ਼ਨ ਸੈਂਟਰ ਉਸ ਤੋਂ ਪਹਿਲਾਂ ਆਉਂਦਾ ਅੰਡਰਵੁੱਡ ਰੋਡ ਤੇ ਲੋਗਨ ਰੋਡ ਦੇ ਜਿਹੜੇ ਕਾਰਨਰ ਦੇ ਉੱਤੇ ਤੇ ਉੱਥੇ ਤੁਸੀਂ ਆ ਸਕਦੇ ਆ। ਤਰੀਕ ਹੈਗੀ ਆ 4 ਨਵੰਬਰ ਐਤਵਾਰ ਦਾ ਦਿਨ ਹੈਗਾ, ਸਮਾਂ ਦੁਪਹਿਰ ਦੇ 3 ਵਜੇ ਦੇ ਕਰੀਬ ਦਾ ਟਾਈਮ ਜਿਹੜਾ ਆ ਹੈਗਾ। ਇਹਦੇ ਵਿੱਚ ਕੋਸ਼ਿਸ਼ ਇਹ ਕੀਤੀ ਆ ਕਿ ਆਪਾਂ ਪੰਜਾਬ ਤੋਂ ਵੀ ਜਿਹੜਾ ਵੀਡੀਓ ਕਾਨਫਰੰਸ ਦੇ ਰਾਹੀਂ ਜਿਹੜੇ ਬੁੱਧੀਜੀਵੀ ਹੈਗੇ ਆ ਪ੍ਰੋਫੈਸਰ ਹੈਗੇ ਆ ਉਹਨਾਂ ਨੂੰ ਵੀ ਆਪਾਂ ਜਿਹੜੇ ਇਸ ਗੋਸ਼ਟੀ ਦੇ ਵਿੱਚ ਸ਼ਾਮਿਲ ਕਰੀਏ, ਉਹਨਾਂ ਦੇ ਵੀ ਵਿਚਾਰ ਜਿਹੜੇ ਆਪਾਂ ਲਈਏ ਦੇ ਮੌਜੂਦਾ ਜਿਹੜੀ ਸਮਾਜ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਆ ਉਹਦੇ ਬਾਰੇ ਵੀ ਗੱਲਬਾਤ ਇਹਦੇ ਵਿੱਚ ਹੋਏਗੀ। ਕਾਫੀ ਇੰਟੈਲੈਕਚੁਅਲ ਇਹ ਸਮਾਗਮ ਜਿਹੜਾ ਹੋਏਗਾ, ਕਾਫੀ ਜਾਣਕਾਰੀ ਦੇ ਵਿੱਚ ਵੀ ਵਾਧਾ ਤੁਹਾਡੇ ਹੋਏਗਾ ਤੇ ਤੁਸੀਂ ਆਪਣੇ ਵੀ ਵਿਚਾਰ ਦੇ ਸਕਦੇ ਆ। ਵੈਸੇ ਤਾਂ ਇਹ ਸਮਰਪਿਤ ਹੈਗੀ ਆ ਗਿਆਨੀ ਦਿੱਤ ਸਿੰਘ ਜੀ ਹੋਣਾ ਨੂੰ ਤੇ ਬੁੱਕਸ ਵਗੈਰਾ ਦਾ ਵੀ ਆਪਾਂ ਕੋਸ਼ਿਸ਼ ਕਰਦੇ ਆ, ਪ੍ਰਬੰਧ ਗੁਰਸੇਵਕ ਸਿੰਘ ਹੋਣੀ ਸ਼ਾਇਦ ਕਰਨਗੇ, ਕੁਲਜੀਤ ਖੋਸਾ ਸਾਹਿਬ ਵੀ ਸ਼ਮੂਲੀਅਤ ਕਰਨਗੇ ਤੇ ਉਹਨਾਂ ਦੇ ਜਿਹੜੇ ਪੰਜਾਬ ਰੀਡਿੰਗ ਗਰੁੱਪ ਦੇ ਵੱਲੋਂ ਤੇ ਸਟਾਲ ਵੀ ਲਗਾਇਆ ਜਾ ਸਕਦਾ ਉੱਥੇ ਤੇ ਉੱਥੇ ਤੁਸੀਂ ਜਿਹੜੀਆਂ ਬੁੱਕਸ ਆ ਉਹਨਾਂ ਦੇ ਬਾਰੇ ਜ਼ਰੂਰ ਲਓ ਕਿਉਂਕਿ ਕਾਫੀ ਜਿਹੜੀ ਉਹਨਾਂ ਨੇ ਕੰਮ ਜਿਹੜਾ ਕੀਤਾ ਆ ਸੋਸਾਇਟੀ ਦੇ ਵਿੱਚ ਸਮਾਜ ਦੀ ਭਲਾਈ ਦੇ ਲਈ ਤੇ ਇਸ ਵਿਚਾਰ ਗੋਸ਼ਟੀ ਦੇ ਵਿੱਚ ਜ਼ਰੂਰ ਹਿੱਸਾ ਤੁਸੀਂ ਵੀ ਲੈ ਸਕਦੇ ਆ ਤੇ ਤੁਹਾਡਾ ਜਿਹੜਾ ਇੰਤਜ਼ਾਰ ਆ ਉਹ ਆਪਾਂ ਨੂੰ ਰਹੇਗਾ। ਤੇ ਇੱਕ ਗਾਣਾ ਦੋਸਤੋ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਆ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਆਪਾਂ ਸੁਣ ਰਹੇ ਜੀ ਹਰਮਨ ਰੇਡੀਓ ਆਸਟ੍ਰੇਲੀਆ ਤੇ ਮੈਂ ਤੁਹਾਡਾ ਆਪਣਾ ਮੱਤ ਸੇਵਾ। ਆ ਜਾਓ ਜੀ ਆਪਾਂ ਸੁਣਦੇ ਹਾਂ ਖੂਬਸੂਰਤ ਗਾਣਾ ਜੋ ਮੇਰੇ ਹਾਲਾਤਾਂ ਦੇ ਨਾਲ ਜੁੜਿਆ ਹੋਇਆ ਗਾਣਾ ਹੈ, ਜੋ ਮੇਰੇ ਜਜ਼ਬਾਤਾਂ ਦੇ ਨਾਲ ਜੁੜਿਆ ਹੋਇਆ ਗਾਣਾ ਹੈ, ਜੋ ਹਰੇਕ ਕਿਸਾਨ ਦੀ ਕਹਾਣੀ ਹੈ, ਜੋ ਹਰੇਕ ਗਰੀਬੀ ਦੀ ਕਹਾਣੀ ਹੈ ਤੇ ਜ਼ਰੂਰੀ ਨਹੀਂ ਵੀ ਕਿਸੇ ਨੇ ਪੁੱਤ ਵਰਗਾ ਫੋਰ ਟਰੈਕਟਰ ਵੇਚਿਆ ਹੋਵੇ, ਕਿਸੇ ਨੇ ਆਪਣੀ ਮਾਂ ਦੀ ਚੂੜੀ, ਕਿਸੇ ਨੇ ਆਪਣੀ ਮੱਝ ਤੇ ਕਿਸੇ ਨੇ ਆਪਣੀ ਮਾਂ ਦੇ ਗਹਿਣੇ ਵੇਚੇ ਆ। ਸੋ ਸੁਣਦੇ ਆ ਗਾਣਾ ਖੂਬਸੂਰਤ ਆ ਗਾਣਾ ਪੁੱਤ ਵਰਗਾ ਫੋਰ ਟਰੈਕਟਰ ਜੱਟ ਨੇ ਵੇਚਿਆ।
ਜੱਟ ਗਾਉਂਦਾ ਏ ਜੱਟ ਨੱਚਦਾ ਕਿੰਜ ਸੀਨਾ ਚੀਰ ਦਿਖਾਵੇ ਕੇ ਜੱਟ ਕਿਹੜੇ ਹਾਲ ਚ ਵਸਦਾ ਏ। ਪਹਿਲਾਂ ਛੋਟੀ ਹੀ ਭੈਣ ਵਿਆਹੀ ਫੇਰ ਬੈਂਕ ਦੀ ਕਿਸ਼ਤ ਵੀ ਲਾਹੀ ਸਿਰ ਤੋਂ ਕਰਜ਼ਾ ਮਿੱਟੀ ਵਿੱਚ ਮਿੱਟੀ ਹੋ ਕੇ ਨਾ ਲੱਥਿਆ ਸਿਰ ਤੋਂ ਕਰਜ਼ਾ ਮਿੱਟੀ ਵਿੱਚ ਮਿੱਟੀ ਹੋ ਕੇ ਉਹ ਵਰਗਾ ਫੋਰ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਉਹ ਵਰਗਾ ਫੋਰ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ
ਪਾਈ ਫਿਰਦੀ ਸੂਟ ਡਾਕੀਆਂ ਵਾਲੇ ਇੱਕੋ ਚੁੰਨੀ ਲਵੇ ਵਿਚਾਰੀ ਸਿਰ ਤੇ ਧੋ ਧੋ ਕੇ
ਘਰ ਪਰਿਵਾਰ ਦਾ ਤੇ ਵਿਹੜੇ ਵਿਚ ਸਾਰੇ ਸਰੋਤਿਆਂ ਦਾ ਹਾਲ ਚਾਲ ਪੁੱਛਿਆ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਤੇ ਨਾਲ ਉਹਨਾਂ ਨੇ ਕਿਹਾ ਵੀ ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀ ਕਿਉਂਕਿ ਨਕਾਬ ਹੋਵੇ ਜਾਂ ਨਸੀਬ ਫਰਕ ਦਾ ਜ਼ਰੂਰ ਆ ਕਿਆ ਬਾਤ ਹੈ ਜੀ ਬਹੁਤ ਵਧੀਆ ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀ ਕਿਉਂਕਿ ਨਕਾਬ ਹੋਵੇ ਜਾਂ ਨਸੀਬ ਫਰਕ ਦਾ ਜ਼ਰੂਰ ਆ ਬਹੁਤ ਵਧੀਆ ਕੋਹਲੀ ਸਾਹਿਬ ਤੇ ਥੈਂਕਸ ਤੁਸੀਂ ਸਾਂਝ ਜਿਹੜੀ ਅਪਣਾਈ ਆ ਪ੍ਰੋਗਰਾਮ ਦੇ ਵਿੱਚ ਹਰਜਿੰਦਰ ਸਿੰਘ ਜੀ ਜੁੜੇ ਆ ਆਪਣੇ ਨਾਲ ਪੰਜਾਬ ਤੋਂ ਬੱਸੀ ਪਠਾਣਾ ਤੋਂ ਹਰਜਿੰਦਰ ਘੁੰਮਣ ਜੀ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਕਿਹਾ ਵੀ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਦੀ ਸਮਾਜ ਨੂੰ ਬਹੁਤ ਦੇਣ ਆ ਜੀ ਹਰਜਿੰਦਰ ਸਿੰਘ ਜੀ ਬਹੁਤ ਜ਼ਿਆਦਾ ਦੇਣ ਹੈਗੀ ਉਹਨਾਂ ਦੀ ਤੇ ਅੱਜ ਜਿੰਨੀਆਂ ਵੀ ਕਮੇਟੀਆਂ ਸਿੱਖਿਜ਼ਮ ਦੇ ਵਿੱਚ ਹੈਗੀਆਂ ਆ ਇਹ ਸ਼ਾਇਦ ਮਹਿਮ ਉਹਨਾਂ ਤੋਂ ਹੀ ਸ਼ੁਰੂਆਤ ਜਿਹੜੀ ਹੋਈ ਆ ਜੇ ਆਪਾਂ ਕਹੀਏ ਵੀ ਡੈਮੋਕਰੇਸੀ ਆਈ ਆ ਇਹ ਗੁਰਦੁਆਰਾ ਦੇ ਵਿੱਚ ਵੀ ਅਸੀਂ ਆਪਣੇ ਜਿਹੜੇ ਮੈਂਬਰ ਸਾਹਿਬਾਨ ਆ ਵੋਟਾਂ ਪਾ ਕੇ ਚੁਣਦੇ ਆ ਭਾਵੇਂ ਉਹਦੇ ਵਿੱਚ ਇੱਧਰ ਉੱਧਰ ਗੱਲਾਂ ਜਿਹੜੀਆਂ ਬਾਅਦ ਵਿੱਚ ਕਰ ਦਿੱਤੀਆਂ ਗਈਆਂ ਪਰ ਉਹਨਾਂ ਦਾ ਜਿਹੜਾ ਯੋਗਦਾਨ ਜੀ ਇਸ ਵੇਲੇ ਬਹੁਤ ਜ਼ਿਆਦਾ ਜਿਹੜਾ ਕਾਲੇ ਮਾਲੇ ਹੋ ਗਿਆ ਸੀ ਉਸ ਵੇਲੇ ਇਹਨਾਂ ਦੀ ਜਿਹੜੀ ਜਿਹੜੀ ਦੇਣ ਆ ਉਹਨੂੰ ਭੁਲਾਇਆ ਨੀ ਜਾ ਸਕਦਾ ਤੇ ਇਹ ਜਿਹੜੀ ਵਿਚਾਰ ਗੋਸ਼ਟੀ ਆ ਇਸੇ ਲਈ ਰੱਖੀ ਆ ਕਿ ਉਹਨਾਂ ਨੂੰ ਇੱਕ ਵਾਰੀ ਫੇਰ ਆਪਾਂ ਜਿਹੜਾ ਰਿਮੈਂਬਰ ਕਰੀਏ ਉਹਨਾਂ ਨੂੰ ਯਾਦ ਕਰੀਏ ਫੇਰ ਤਾਂ ਕਿ ਜਿਹੜਾ ਆਪਣੇ ਜੀਵਨ ਦੇ ਵਿੱਚ ਆਪਾਂ ਕੋਲ ਸੇਧ ਜਿਹੜੀ ਆ ਉਹਨਾਂ ਤੋਂ ਲੈ ਸਕੀਏ ਕਿਹੋ ਜਿਹਾ ਕੰਮ ਉਹ ਕਰਦੇ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਹਰਜਿੰਦਰ ਸਿੰਘ ਜੀ ਤੁਹਾਡਾ ਤੇ ਹੁਣ ਆਪਾਂ ਥੋੜਾ ਜਿਹਾ ਦੋਸਤੋ ਖੇਡਾਂ ਵੱਲ ਨੂੰ ਵੀ ਜਾਣਾ ਆ ਤੇ ਖੇਡਾਂ ਵੱਲ ਕੱਲ ਮੈਚ ਸੀਗੇ ਤੇ ਕੱਲ ਵੈਸਟ ਇੰਡੀਜ਼ ਤੇ ਇੰਡੀਆ ਦਾ ਮੈਚ ਹੋ ਕੇ ਹਟਿਆ ਇਹ ਇੱਕ ਵੇਲਾ ਸੀਗਾ ਕਿ ਸਚਿਨ ਤੇਂਦੁਲਕਰ ਨੂੰ ਵੈਸੇ ਤਾਂ ਹੁਣ ਵੀ ਕਿਹਾ ਜਾਂਦਾ ਵੀ ਇਹ ਭਗਵਾਨ ਹੈਗੇ ਸੀਗੇ ਵੀ ਕ੍ਰਿਕਟ ਦੇ ਭਗਵਾਨ ਦੇ ਤੌਰ ਦੇ ਉੱਤੇ ਕਿਹਾ ਗਿਆ ਸੀਗਾ ਜਦੋਂ ਉਹਨਾਂ ਨੇ 100 ਦੇ ਕਰੀਬ ਜਿਹੜਾ ਬਣਾ ਦਿੱਤੇ ਸੀ ਸਕੋਰ ਬਣਾ ਦਿੱਤੇ ਸੀ ਤੇ ਉਹ ਤੋਂ ਬਾਅਦ ਇੱਦਾਂ ਸੋਚਿਆ ਸੀ ਵੀ ਇੰਨਾ ਕਦੀ ਕਿਸੇ ਤੋਂ ਬਣਨਾ ਨੀ ਕਿਉਂਕਿ ਉਹਨਾਂ ਤੋਂ ਪਿੱਛੇ ਜਿਹੜੇ ਆ ਬਹੁਤ ਜ਼ਿਆਦਾ ਪਿੱਛੇ ਸੀਗੇ ਚਾਹੇ ਰਿਸ਼ੀ ਪੌਂਟਿੰਗ ਹੋਣੀ ਹੁੰਦੇ ਸੀ ਸੌਰਵ ਗਾਂਗਲੀ ਹੋਣੀ ਹੁੰਦੇ ਸੀ ਰਾਹੁਲ ਦ੍ਰਾਵਿੜ ਹੋਣੀ ਹੁੰਦੇ ਸੀ ਬਹੁਤ ਜ਼ਿਆਦਾ ਪਿੱਛੇ ਸੀ ਜਿੰਨੇ ਵੀ ਸੀਗੇ ਕਿ ਜਿਹਨਾਂ ਨੇ ਸੈਂਕੜੇ ਜਿਹੜੇ ਆ ਜਿਹੜੇ ਸੈਂਚਰੀ ਸੀ ਬਹੁਤ ਬਣਾਈਆਂ ਘੱਟ ਬਣਾਈਆਂ ਸੀ ਪਰ ਜਿਹੜਾ ਕੱਲ ਰਿਕਾਰਡ ਜਿਹੜੇ ਆ ਸਚਿਨ ਦੇ 3 ਰਿਕਾਰਡ ਜਿਹੜੇ ਆ ਟੁੱਟ ਗਏ ਵੈਸੇ ਇਹ ਕਿਹਾ ਜਾਂਦਾ ਵੀ ਰਿਕਾਰਡ ਜਿਹੜੇ ਆ ਉਹ ਟੁੱਟਣ ਦੇ ਲਈ ਬਣਦੇ ਹੁੰਦੇ ਆ ਪਰ ਇੰਨੀ ਛੇਤੀ ਟੁੱਟ ਜਾਣਗੇ ਇਹ ਸ਼ਾਇਦ ਨਹੀਂ ਜਾਣਿਆ ਸੀ ਸ਼ਾਇਦ ਇਹ ਸਚਿਨ ਤੇਂਦੁਲਕਰ ਨੇ ਵੀ ਨੀ ਕਦੀ ਸੋਚਿਆ ਹੋਣਾ ਕਦੀ ਇਹ ਵੀ ਸੋਚਿਆ ਜਾਂਦਾ ਸੀਗਾ ਹਨਾ ਤੇ ਵੀ ਸਚਿਨ ਤੇਂਦੁਲਕਰ ਜਦੋਂ ਟੀਮ ਦੇ ਵਿੱਚ ਨਹੀਂ ਰਹਿਣਾ ਤਾਂ ਟੀਮ ਦੇ ਹਾਲਾਤ ਜਿਹੜੇ ਆ ਕਿਹੋ ਜਿਹੇ ਬਣਨੇ ਆ ਤੇ ਪਰ ਸਚਿਨ ਤੋਂ ਬਾਅਦ ਵਿਰਾਟ ਕੋਹਲੀ ਬੜਾ ਤੇਜ਼ੀ ਦੇ ਨਾਲ ਅੱਗੇ ਜਿਹੜਾ ਵੱਧ ਰਿਹਾ ਜੇ ਕੋਂਸਟੈਂਟਲੀ ਵੱਧ ਰਿਹਾ ਆ ਤੇ ਲਗਾਤਾਰ ਜਿਹੜੀਆਂ ਸੈਂਚਰੀਜ਼ ਆ ਬਣ ਰਹੀਆਂ ਚਾਹੇ ਉਹ ਕਿਸੇ ਵੀ ਟੀਮ ਦੇ ਖਿਲਾਫ਼ ਹੋਰ ਕੋਈ ਪਲੇਅਰ ਕੰਮ ਕਰੇ ਨਾ ਕਰੇ ਇਹਦੀ ਜਿਹੜੀ ਪਰਫਾਰਮੈਂਸ ਆ ਉਹ ਲਗਭਗ ਬਰਾਬਰ ਜੀ ਚੱਲੀ ਜਾਂਦੀ ਆ। ਕੱਲ ਜਿਹੜੇ ਭਾਰਤੀ ਕਪਤਾਨ ਆ ਵਿਰਾਟ ਕੋਹਲੀ ਵੈਸਟ ਇੰਡੀਜ਼ ਦੇ ਖਿਲਾਫ਼ ਕੱਲ 5 ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਸੀਗਾ ਤੇ ਕੱਲ ਉਹਨਾਂ ਨੇ ਆਪਣਾ 37ਵਾਂ ਸੈਂਕੜਾ ਜਿਹੜਾ ਆ ਉਹ ਪੂਰਾ ਕਰ ਲਿਆ ਤੇ ਕੱਲ ਉਹਨਾਂ ਨੇ 3 ਰਿਕਾਰਡ ਤੋੜੇ ਆ ਸਚਿਨ ਤੇਂਦੁਲਕਰ ਦੇ। ਸਭ ਤੋਂ ਤੇਜ਼ ਜਿਹੜੀਆਂ ਪਹਿਲਾਂ ਤਾਂ 10,000 ਇੱਕ ਰੋਜ਼ਾ ਦੌੜਾਂ ਜਿਹੜੀਆਂ ਪੂਰੀਆਂ ਕਰਨ ਵਾਲਾ ਜਿਹੜਾ ਬੱਲੇਬਾਜ਼ ਬਣ ਗਿਆ। ਜਿਹਦੀ ਪਾਰੀ ਦੇ ਮੱਦ ਨਾਲ ਭਾਰਤ ਨੇ ਵੈਸਟ ਇੰਡੀਜ਼ ਦੇ ਸਾਹਮਣੇ 6 ਵਿਕਟਾਂ ਦੇ ਉੱਤੇ 321 ਦੇ ਕਰੀਬ ਜਿਹੜਾ ਦੌੜਾਂ ਬਣਾਈਆਂ ਸੀ। ਪਰ ਭਾਵੇਂ ਬਹੁਤ ਵਧੀਆ ਵਿਰਾਟ ਕੋਹਲੀ ਖੇਡੇ ਆ ਪਰ ਉਧਰੋਂ ਆਪਣੇ ਵੈਸਟ ਇੰਡੀਜ਼ ਵੀ ਬਹੁਤ ਵਧੀਆ ਖੇਡਿਆ ਤੇ ਉਹਨਾਂ ਨੇ ਜਿਹੜਾ ਇਹ ਮੈਚ ਵੀ ਇੰਨਾ ਜ਼ਿਆਦਾ ਇੰਟਰਸਟਿੰਗ ਸੀਗਾ ਵੀ ਦੋਨੇ ਜਿਹੜੇ ਆ ਡਰਾਅ ਹੋ ਗਏ ਆ ਤੇ ਉਹਨਾਂ ਨੇ ਵੈਸਟ ਇੰਡੀਜ਼ ਨੇ ਵੀ 321 ਜਿਹੜੀਆਂ ਦੌੜਾਂ ਆ ਉਹ ਬਣਾਈਆਂ। ਤੇ ਭਾਰਤ ਵੱਲੋਂ ਜਿਹੜਾ ਖੇਡਦੇ ਸੀ ਵਿਰਾਟ ਕੋਹਲੀ ਇਹਨਾਂ ਨੇ 179 ਗੇਂਦਾਂ ਦੇ ਵਿੱਚ ਨਾਬਾਦ ਜਿਹੜੀਆਂ 157 ਦੌੜਾਂ ਦੀ ਜਿਹੜੀ ਆ ਪਾਰੀ ਖੇਡੀ ਜਿਹਦੇ ਵਿੱਚ 13 ਚੌਕੇ ਤੇ 4 ਜਿਹੜੇ ਛੱਕੇ ਆ ਉਹ ਵੀ ਜੋੜੇ ਆ ਤੇ 10,000 ਦੌੜਾਂ ਪੂਰੀਆਂ ਕਰਨ ਸਭ ਤੋਂ ਘੱਟ ਪਾਰੀਆਂ ਦੇ ਵਿੱਚ ਪਹਿਲਾ ਬੱਲੇਬਾਜ਼ ਬਣਿਆ ਆ। ਇਹ ਤੋਂ ਪਹਿਲਾਂ ਇਹ ਰਿਕਾਰਡ ਜਿਹੜਾ ਸਚਿਨ ਤੇਂਦੁਲਕਰ ਦੇ ਨਾਮ ਸੀਗਾ ਉਹਨੇ 269 ਪਾਰੀਆਂ ਦੇ ਵਿੱਚ ਜਿਹੜੀ ਇਹ ਉਪਲਬਧੀ ਜਿਹੜੀ ਆ ਉਹ ਹਾਸਲ ਕੀਤੀ ਸੀ। ਤੇ ਕੋਹਲੀ 212ਵੇਂ ਇੱਕ ਰੋਜ਼ਾ ਮੈਚ ਦੇ 205ਵੀਂ ਪਾਰੀ ਦੇ ਵਿੱਚ 10,000 ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣਿਆ ਆ ਤੇ ਆਪਣੀ ਧਰਤੀ ਦੇ ਉੱਤੇ 4,000 ਦੌੜਾਂ ਜਿਹੜੀਆਂ ਸਭ ਤੋਂ ਘੱਟ ਪਾਰੀਆਂ ਦੇ ਵਿੱਚ ਬਣਾਉਣ ਦਾ ਰਿਕਾਰਡ ਵੀ ਉਹਨੇ ਬਣਾਇਆ ਤੇ ਵੈਸਟ ਇੰਡੀਜ਼ ਖਿਲਾਫ਼ ਸਭ ਤੋਂ ਵੱਧ ਦੌੜਾਂ ਦੇ ਹੋਰ 2 ਰਿਕਾਰਡ ਸੀਗੇ ਜਿਹੜੇ ਹੁਣ ਤੱਕ ਤੇਂਦੁਲਕਰ ਦੇ ਨਾਮ ਦੇ ਉੱਤੇ ਸੀਗੇ ਉਹ ਵੀ ਜਿਹੜੇ ਇਹਦੇ ਨਾਂ ਦੇ ਉੱਤੇ ਹੋ ਗਏ ਆ। ਤੇ ਮੈਨੂੰ ਲੱਗਦਾ ਵੀ ਸਚਿਨ ਤੇਂਦੁਲਕਰ ਦੇ ਸਾਰੇ ਰਿਕਾਰਡ ਇਹਨੇ ਤੋੜ ਦੇਣੇ ਆ ਜੇ ਇਸ ਤਰੀਕੇ ਦੇ ਨਾਲ ਜਾ ਰਿਹਾ ਆ। ਤੇ ਖੈਰ ਵੈਸੇ ਇਹਦੇ ਵਿੱਚ ਕੋਈ ਨੀ, ਸਚਿਨ ਤੇਂਦੁਲਕਰ ਆਪਣੇ ਵੇਲਿਆਂ ਦਾ ਮਹਾਨ ਬੱਲੇਬਾਜ਼ ਸੀ, ਹੁਣ ਦੇ ਜਦੋਂ ਜਿੰਨਾ ਚਿਰ ਉਹ ਖੇਡਦੇ ਰਹੇ ਆ ਤੇ ਆਉਣ ਵਾਲੇ ਚਲੋ ਇਹ ਵਧੀਆ ਆ। ਤੇ ਇਹ ਰਜਿੰਦਰ ਸਿੰਘ ਜੀ ਹੁਣਾਂ ਨੇ ਕਿਹਾ ਸੀਗਾ ਵੀ ਖੇਡ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਤੇ ਇਹ ਵੀ ਵੈਸੇ ਜ਼ਰੂਰ ਆ ਕਿ ਖੇਡ ਜਾਣੀ ਚਾਹੀਦੀ ਆ। ਤੇ ਸੁਰਜੀਤ ਧਾਲੀਵਾਲ ਸਾਹਿਬ ਜੁੜੇ ਆ ਤੇ ਉਹਨਾਂ ਨੇ ਵੀ ਧੰਨਵਾਦ ਕੀਤਾ, ਬਹੁਤ ਬਹੁਤ ਧੰਨਵਾਦ ਤੁਹਾਡਾ ਸੁਰਜੀਤ ਧਾਲੀਵਾਲ ਸਾਹਿਬ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਜਿਹੜੀ ਅਪਣਾਈ ਹੋਈ ਆ। ਕਿਰਪਾਲ ਸਿੰਘ ਚੀਮਾ ਆਪਣੇ ਨਾਲ ਜੁੜੇ ਆ ਤੇ ਉਹ ਨਿਊਯਾਰਕ ਸਿਟੀ ਤੋਂ ਜੁੜੇ ਨੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਕਿਰਪਾਲ ਸਿੰਘ ਜੀ ਤੇ ਪ੍ਰੋਗਰਾਮ ਦੀ ਵੀ ਲਗਭਗ ਸਮਾਪਤੀ ਆ, ਹੋਰ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ। ਪਹਿਲਾਂ ਇੱਕ ਗਾਣਾ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫੇਰ ਜੀ ਜੁੜਦੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆਂ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਜੀ ਦੋਸਤੋ, ਇੱਕ ਵਾਰ ਫਿਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਉੱਤੇ ਸਵਾਗਤ ਹੈ ਤੁਹਾਡਾ ਤੇ ਆਪਣੇ ਨਾਲ ਬੈਲ ਸਾਹਿਬ ਵੀ ਜੁੜ ਚੁੱਕੇ ਆ ਅਜੇਪਾਲ ਜੀ ਤੇ ਸਤਿ ਸ੍ਰੀ ਅਕਾਲ ਅਜੇਪਾਲ ਜੀ।
ਸਤਿ ਸ੍ਰੀ ਅਕਾਲ ਦਲਜੀਤ ਭਾਜੀ ਅਤੇ ਸਰਬਜੀਤ ਭਾਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਜੇ ਭਾਜੀ ਤੁਸੀਂ ਤਾਂ ਈਦ ਦਾ ਚੰਨੇ ਹੋ ਗਏ।
ਨਹੀਂ ਭਾਜੀ, ਈਦ ਦਾ ਚੰਨ ਤਾਂ ਨਹੀਂ ਹੋਏ ਖੈਰ।
ਹਾਂਜੀ,
ਪਰ ਤੁਹਾਨੂੰ ਪਤਾ ਛੋਟੀ ਮੋਟੀ ਜੀ ਮਜਬੂਰੀ ਆ। ਸਵੇਰ ਦੇ ਟਾਈਮ ਮੇਰੇ ਕੋਲ ਸਕੂਲ ਜੋਬ ਹੁੰਦੀ ਐਕਚੁਲੀ, ਤੇ ਉਹ ਫਿਰ ਮੇਰੀ ਜੋਬ 7:30 ਸਟਾਰਟ ਹੋ ਗਏ, ਮੈਨੂੰ 9 ਹੀ ਵੱਜ ਜਾਂਦੇ ਉਹਨੂੰ ਕੰਪਲੀਟ ਕਰਦਿਆਂ ਕਰਦਿਆਂ
ਜੀ। ਸਮੱਸਿਆ ਇਹ ਵੀ ਆਪਾਂ ਨੂੰ ਹੈਗੀ ਵੀ ਆਪਾਂ ਇੱਕ ਘੰਟਾ ਪਿੱਛੇ ਚੱਲਦੇ ਆ ਨਾ ਉਸ ਏਰੀਆ।
ਹਾਂਜੀ ਹਾਂਜੀ ਹਾਂ,
ਜਦ ਫੇਮੀ ਵੈਲ ਹੋ ਆਪਾਂ ਕਹਿ ਦਈਏ ਤੇ ਖੈਰ ਚਲੋ ਇਹ ਵੀ ਠੀਕ ਆ। ਤੇ ਅੱਜ ਆਪਾਂ ਜਿਹੜੀ ਗੱਲਬਾਤ, ਤੁਹਾਨੂੰ ਜਿਹੜਾ ਸਪੈਸ਼ਲ ਸੱਦਾ ਦਿੱਤਾ ਗਿਆ, ਮੈਂ ਗੱਲ ਕਰਨ ਲੱਗਾ ਸੀ ਵੀ ਆਮ ਆਦਮੀ ਪਾਰਟੀ ਦੀ ਬੜੀ ਬੜੇ ਅਸਾਰ ਬਣੇ ਕਿਉਂਕਿ ਤੁਸੀਂ ਬੜੇ ਸਰਗਰਮ ਮੈਂਬਰ ਰਹੇ ਆ, ਵਲੰਟੀਅਰ ਦੇ ਤੌਰ ਤੇ ਬੜੀ ਤਗੜੀ ਸੇਵਾ ਤੁਸੀਂ ਨਿਭਾਈ ਆ। ਜੇ ਕਹਿ ਲਓ ਬਈ ਕੁਈਨਸਲੈਂਡ ਦੇ ਮੋਢੀ ਆ ਤੁਸੀਂ ਹਨਾ ਆਮ ਆਦਮੀ ਪਾਰਟੀ ਨੂੰ ਲੈ ਕੇ ਆਉਣ ਵਾਲੇ, ਤੇ ਇਸ ਕਰਕੇ ਤੁਸੀਂ ਵਧੀਆ ਜਵਾਬ ਦੇ ਸਕਦੇ ਆ ਵੀ ਇਹ ਹੁਣ ਧੜੇ ਤਾਂ ਬਣ ਗਏ ਆ ਤੇ ਹਾਲਾਤ ਵੀ ਬਣਦੇ ਸੀ ਵੀ ਏਕਾ ਹੋ ਜਾਊਗਾ, ਪਰ ਹੁਣ ਫੇਰ ਮਾਧਮ ਪੈ ਗਏ ਆ, ਕੀ ਗੱਲ ਹੋ ਗਈ?
ਇਹ ਵੈਸੇ ਬਾਈ ਜਵਾਬ ਵਧੀਆ ਤੇ ਤੁਸੀਂ ਦੇ ਦੇਣੇ ਸੀਗੇ ਮੈਨੂੰ ਤੇ ਤੁਸੀਂ
ਆਏ, ਤੁਸੀਂ ਫਿਰ ਵਲੰਟੀਅਰ ਆ, ਸਾਨੂੰ ਹੁਣ ਕੀ ਪਤਾ ਸੀ ਤਾਂ ਤੋਂ ਪੁੱਛਣਾ, ਜੋ ਤੁਸੀਂ ਕਹਿਣਾ ਅਸੀਂ ਗਾਹ ਚੇਪ ਦੇਣਾ।
ਹਾਂਜੀ ਹਾਂਜੀ, ਆਪਣੀਆਂ ਤਾਂ ਭਾਜੀ ਪਹਿਲਾਂ ਵੀ ਜਦੋਂ ਪਾਰਟੀ ਦੇ ਨਾਲ, ਹੁਣ ਵੀ ਚਲੋ ਜਿੰਨੇ ਕੁ ਹੈਗੇ ਸਪੋਰਟ ਕਰਦੇ ਆਪਾਂ, ਜਿਹੜੇ ਉਹਨਾਂ ਦੇ ਵਧੀਆ ਕੰਮ ਹੈ, ਪਰ ਆਪਾਂ ਦੇ ਸਿੱਧੀਆਂ ਜਿਹੀਆਂ ਗੱਲਾਂ ਪਹਿਲਾਂ ਸੀ, ਸਿੱਧੀਆਂ ਜਿਹੀਆਂ ਹੁਣ ਹੈ। ਉਹ ਸਾਰਾ ਰੌਲਾ ਤੇ ਚੌਧਰ ਵਾਲੇ ਸੀਗਾ, ਜਿਵੇਂ ਹੁਣ ਲੱਗ ਰਿਹਾ ਸੀਗਾ ਕਿ ਇਹ ਚਲੋ ਇਕੱਠੇ ਹੋ ਜਾਣਗੇ ਹੋ ਜਾਣਗੇ ਹੋ ਜਾਣਗੇ, ਵੀ ਜੇ ਦੋਵੇਂ ਧੜੇ ਜੁੜ ਜਾਂਦੇ ਮੰਨ ਲਓ ਇੱਕ ਧੜਾ ਬਣ ਜਾਂਦਾ ਆ।
ਹਾਂਜੀ,
ਪਰ ਉਹ ਜਿੱਦਾਂ ਕੱਲ ਇਹਨਾਂ ਨੇ ਮੀਟਿੰਗ ਕੀਤੀ ਮਿਲ ਜੁਲਣ ਵਾਸਤੇ, ਦੋਸਤੋ ਥੋੜੇ ਚਿਰ ਬਾਅਦ ਹੀ ਜਿਹੜੇ ਭਗਵੰਤ ਮਾਨ ਹੋਣਾ ਦਾ ਧੜਾ, ਉਹਨਾਂ ਨੇ ਉਹ ਫਿਰ ਅਹੁਦੇਦਾਰ ਐਲਾਨ ਤੇ ਹਨਾ।
ਹਾਂਜੀ,
ਤੇ ਜਦੋਂ ਮੀਟਿੰਗ ਦੇ ਵਿੱਚ ਕਹਿ ਕੇ ਆਏ ਕਿ ਇਹ ਗੱਲਬਾਤ ਹੋਈ ਸੀਗੀ ਕਿ ਆਪਾਂ ਆਪਣਾ ਵੀ ਜਿੰਨਾ ਚਿਰ ਹੁਣ ਅਗਲੀ ਇਹਨਾਂ ਦੀ ਸਾਰੀ ਗੱਲਬਾਤ ਫਾਈਨਲ ਨੀ ਹੋ ਜਾਂਦੀ, ਵੀ ਓਨਾ ਚਿਰ ਕੋਈ ਅਹੁਦੇਦਾਰ ਨੀ ਐਲਾਨਿਆ ਜਾਊਗਾ, ਔਰ ਪਲੱਸ ਜਿੰਨੇ ਪੁਰਾਣਾ ਢਾਂਚਾ ਬਣਿਆ ਹੋਇਆ ਉਹ ਸਾਰੇ ਨੂੰ ਭੰਗ ਕੀਤਾ ਜਾਊਗਾ, ਔਰ ਉਹਦੇ ਵਿੱਚ ਚਾਹੇ ਓਪੋਜੀਸ਼ਨ ਦਾ ਲੀਡਰ ਵੀ ਆ ਚਾਹੇ ਉਹਨੂੰ ਵੀ, ਮਤਲਬ ਉਹ ਵੀ ਵਿੱਚ ਭੰਗ ਕੀਤਾ ਜਾਊਗਾ, ਔਰ ਦੁਬਾਰੇ ਬੇਸ਼ੱਕ ਜਿਹੜੇ ਪਹਿਲਾਂ ਬਣੇ ਹੋਏ ਨੇ ਬੇਸ਼ੱਕ ਵਲੰਟੀਅਰ ਮਿਲ ਕੇ ਫਿਰ ਉਹਨਾਂ ਨੂੰ ਚੁਣ ਲੈਣ, ਪਰ ਇੱਕ ਵਾਰ ਮਤਲਬ ਸਾਰਾ ਢਾਂਚਾ ਭੰਗ ਕੀਤਾ ਜਾਊਗਾ। ਤੇ ਉਹ ਮਤਲਬ ਭਗਵੰਤ ਮਾਨ ਹੋਣਾ ਨੇ ਇਹ ਗੱਲ ਮੰਨੀ ਸੀ ਉੱਥੇ, ਜਿਹੜੇ ਦੂਜੇ ਮੈਡਮ ਬੀਬੀਆਂ ਵੀ ਨਾਲ ਗਈਆਂ ਸੀ ਉਹਨਾਂ ਦੇ, ਪਰ ਬਾਅਦ ਚ ਪਤਾ ਨੀ ਵੀ ਹੁਣ ਉਹਨਾਂ ਦੇ ਦਿਲ ਚ ਕੀ ਗੱਲ ਆਈ, ਉਹਨਾਂ ਨੇ ਦੂਜੇ ਬੰਨੇ
ਵੀ ਇਹ ਗੱਲ ਕਹੀ ਆ। ਵਿਰੋਧੀ ਧਿਰ ਦੇ ਨੇਤਾ ਜਿਹੜੇ ਹਰਪਾਲ ਸਿੰਘ ਚੀਮਾ ਆ ਤੇ ਭਗਵੰਤ ਮਾਨ ਦੇ ਧੜੇ ਦੇ ਬੰਦੇ ਹੈਗੇ ਆ, ਉਹਨਾਂ ਨੇ ਕਿਹਾ ਵੀ ਜਦੋਂ ਇਹ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਤੈਅ ਹੋਇਆ ਸੀ ਵੀ ਜਿੰਨਾ ਚਿਰ ਤੱਕ ਏਕਤਾ ਨੀ ਹੁੰਦੀ ਉਨਾ ਚਿਰ ਤੱਕ ਕੋਈ ਵੀ ਧਿਰ ਜਿਹੜੀ ਆ ਮੀਡੀਆ ਦੇ ਵਿੱਚ ਨੀ ਜਾਣੀ, ਪਰ ਮੀਟਿੰਗ ਵਿੱਚ ਇਹ ਗੱਲ ਜਿਹੜੀ ਆ ਚੱਲਣੀ ਆ। ਪਰ ਉਹ ਕਹਿੰਦੇ ਵੀ ਮੀਟਿੰਗ ਅਜੇ ਖਤਮ ਹੋਈ ਆ ਤੇ ਘੰਟੇ ਬਾਅਦ ਹੀ ਜਿਹੜੇ ਖਹਿਰਾ ਸਾਹਿਬ ਆ ਉਹ ਲਾਈਵ ਹੋ ਗਏ।
ਇਹ ਤੁਹਾਨੂੰ ਪਤਾ ਨੀ, ਉਹ ਤੇ ਇੱਕ ਗੱਲ ਤਾਂ ਹੈ ਵੀ ਖਹਿਰਾ ਸਾਹਿਬ ਦੇ ਬਾਰੇ ਜਿਹੜੀ ਮੇਨ ਗੱਲ ਮੰਨੀ ਜਾਂਦੀ ਆ ਵੀ ਜਦੋਂ ਉਹ ਰਹਿ ਨੀ ਸਕਦੇ ਕਿਸੇ ਵੀ ਵਿਸ਼ੇ ਤੇ ਆਪਦੀ ਪ੍ਰਤੀਕਿਰਿਆ ਦੇਣ ਤੋਂ,
ਹਾਂਜੀ,
ਕਈਆਂ ਥਾਵਾਂ ਤੇ ਹੁੰਦੀ ਆ ਲੋੜ ਵੀ ਜਿੱਥੇ ਬੰਦੇ ਨੂੰ ਚਲੋ ਜੇ ਚੁੱਪ ਰਿਹਾ ਜਾਵੇ ਤਾਂ ਜ਼ਿਆਦਾ ਬੈਟਰ ਆ, ਪਰ ਖੈਰ ਫਿਰ ਵੀ ਉਹ ਰਹਿ ਨੀ ਸਕਦੇ। ਤੇ ਪਰ ਇਹ ਵੀ ਗੱਲ ਜਿੱਦਾਂ ਕੱਲ ਫਿਰ ਜਿੱਦਾਂ ਕੰਵਰ ਸੰਧੂ, ਚਲੋ ਥੋੜਾ ਆਪਾਂ ਮੰਨਦੇ ਵੀ ਉਹ ਸੁਲਝੇ ਹੋਏ ਇਨਸਾਨ ਨੇ, ਥੋੜੇ ਹੈ ਵੀ ਠੰਡੇ ਮਤੇ ਵਾਲੇ ਨੇ, ਕਿਉਂਕਿ ਪਹਿਲਾਂ ਵੀ ਜਦੋਂ ਇਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਜਦੋਂ ਇਹ ਸਾਰੇ ਇਕੱਠੇ ਹੁੰਦੇ ਸੀ ਤਾਂ ਇਹ ਮਤਲਬ ਕਈ ਵਾਰੀ ਇਹਨਾਂ ਦੀ ਦੋ ਦੋ ਨਵੇਂ ਪੱਤਰਕਾਰਾਂ ਨਾਲ ਹੋਈ ਆ, ਉਦੋਂ ਕੰਵਰ ਸੰਧੂ ਹੀ ਹੁੰਦੇ ਸੀ ਜਦੋਂ ਕਿ ਇਹਨਾਂ ਦੀ ਗੱਲ ਨੂੰ ਸਾਂਭਦੇ ਹੁੰਦੇ ਸੀਗੇ।
ਹਾਂਜੀ ਹਾਂਜੀ ਹਾਂ,
ਤੇ ਨਾ ਕਿ ਈਵਨ ਕੱਲੇ ਖਹਿਰਾ ਸਾਹਿਬ ਦਾ ਕਰਕੇ ਨੀ, ਜਿਹੜੇ ਦੂਜੇ ਵੀ ਆ ਕੁਲਤਾਰ ਸੰਧਵਾ ਤੇ ਹੋਰ ਕਈ ਇਹਨਾਂ ਦੇ ਬੜੇ ਗਰਮ ਨੇ ਮਤਲਬ ਬੰਦੇ, ਉਹਨਾਂ ਨੂੰ ਉਹਨਾਂ ਦਾ ਵੀ ਕਈ ਵਾਰੀ ਪੰਗਾ ਪਿਆ ਪੱਤਰਕਾਰਾਂ ਨਾਲ, ਫਿਰ ਉਹ ਕੰਵਰ ਸੰਧੂ ਨੀ ਸਾਂਭਦੇ ਹੁੰਦੇ ਸੀ ਹਮੇਸ਼ਾ ਉਸ ਮੁੱਦੇ ਨੂੰ ਵੀ ਨਹੀਂ ਏਦਾਂ ਨੀ ਹਨਾ। ਤਾਂ ਉਹ ਫਿਰ ਕੰਵਰ ਸੰਧੂ ਉਹਨਾਂ ਨੇ ਕਿਹਾ ਸੀ ਵੀ ਜਦੋਂ ਕੱਲ ਸਾਡੀ ਮੀਟਿੰਗ ਹੋਈ ਆ ਵੀ ਉਹਦੇ ਵਿੱਚ ਸਾਡੀ ਇਹ ਗੱਲ ਉਦਾਂ ਕੋਈ ਫਾਈਨਲ ਨੀ ਹੋਈ, ਪਰ ਇੱਕ ਨੈਤਿਕਤਾ ਦੇ ਆਧਾਰ ਤੇ ਗੱਲ ਬਣਦੀ ਸੀ ਵੀ ਜਦੋਂ ਅਸੀਂ ਇਹ ਗੱਲ ਮੀਟਿੰਗ ਚ ਕਰ ਲਈ ਆ ਵੀ ਅਸੀਂ ਜਿੰਨਾ ਚਿਰ ਆਪਣਾ ਸਾਰਾ ਕੁਝ ਫਾਈਨਲ ਨੀ ਹੁੰਦਾ ਅਸੀਂ ਪੁਰਾਣਾ ਢਾਂਚਾ ਵੀ ਭੰਗ ਕਰਾਂਗੇ, ਜਦੋਂ ਪੁਰਾਣਾ ਢਾਂਚੇ ਨੂੰ ਭੰਗ ਕਰਨ ਵਾਲੀ ਗੱਲ ਮੰਨੀ ਗਈ ਆ, ਤਾਂ ਫਿਰ ਨਾਲ ਦੀ ਨਾਲ ਨਵੇਂ ਮੈਂਬਰ ਵੀ ਤੁਸੀਂ ਐਲਾਨ ਕਰੀ ਜਾਂਦੇ ਹੋ ਬਾਹਰ ਆ ਕੇ। ਪਰ ਮੈਨੂੰ ਤੇ ਭਾਜੀ ਜੇ ਉਹ ਆਪਾਂ ਲੱਗਦਾ ਜੇ ਆਪਾਂ ਵੈਸੇ ਇੱਕ ਨਿਊਟਰਲ ਜੀ ਗੱਲ ਸੋਚੀਏ ਵੀ ਮੈਨੂੰ ਤਾਂ ਸ਼ੁਰੂ ਤੋਂ ਲੱਗਦਾ ਵੀ ਇਹ ਜਿਹੜੇ ਹੁਣ ਆਪਣਾ ਭਗਵੰਤ ਮਾਨ ਹੋਣ ਇਹਨਾਂ ਦੀਆਂ ਬਾਹਰ ਗੱਲਾਂ ਚੱਲੀ ਜਾਂਦੀਆਂ ਸੀ, ਅਸੀਂ ਬਸ ਕਰ ਰਹੇ ਹਾਂ ਗੱਲ ਗੱਲਬਾਤ ਕਰ ਰਹੇ ਹਾਂ, ਅਸੀਂ ਗੱਲਬਾਤ ਚਲਾ ਰਹੇ ਹਾਂ, ਪਰ ਜਦੋਂ ਵੀ ਉਹਨਾਂ ਦੇ ਨਾਲ ਗੱਲਬਾਤ ਕਿਸੇ ਨਾਲ ਕੋਈ ਨੀ ਕੀਤੀ ਜਾ ਰਹੀ ਸੀ, ਉਹ ਮੇਰੇ ਖਿਆਲ ਚ ਇਹਨਾਂ ਨੂੰ ਭਜਾਉਣਾ ਚਾਹੁੰਦੇ ਆ ਵੀ ਆਪਣੇ ਆਪ ਛੱਡ ਕੇ ਭੱਜ ਜਾਣ, ਵੀ ਅਸੀਂ ਬਦਨਾਮ ਨਾ ਹੋਈਏ, ਮਤਲਬ ਦਿੱਲੀ ਵਾਲਾ ਤੁਹਾਡਾ ਉਹ ਬਦਨਾਮ ਨਾ ਹੋਣ, ਵੀ ਸਾਨੂੰ ਬਦਨਾਮੀ ਨਾ ਕੱਟਣੀ ਪਵੇ, ਵੀ ਅਸੀਂ ਏਦਾਂ ਦਾ ਮਾਹੌਲ ਪੈਦਾ ਕਰ ਦਈਏ ਮਤਲਬ ਕਿ ਇਹਨਾਂ ਨੂੰ ਹਥਿਆਰ ਸੁੱਟ ਕੇ ਆਪਣੇ ਆਪ ਹੀ ਭੱਜ ਜਾਣ। ਆਪਾਂ ਕਾਮੇਡੀ ਕਰਨੀ ਸ਼ੁਰੂ ਕੀਤੀ ਹਨਾ, ਮਤਲਬ ਆਪਾਂ ਹਮੇਸ਼ਾ ਦੇਖਿਆ ਮੈਂ ਨਹੀਂ ਯਾਰ ਵੀ ਇਹ ਚੰਗਾ ਬੋਲ ਚ ਬਹਿ ਕੇ ਅਸੀਂ ਕੈਸਟ ਸੁਣ ਸਕਦੇ ਹਾਂ, ਜਦੋਂ ਫਿਰ ਆਪਾਂ ਦੌਰਾਨ ਰਾਜਨੀਤੀ ਚ ਆਇਆ, ਆਮ ਆਦਮੀ ਪਾਰਟੀ ਚ ਆਇਆ, ਉਹਦੇ ਦੌਰਾਨ ਜੋ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਚਲੋ ਮਾੜਾ ਮੋਟਾ ਆਪਾਂ ਉਹਨਾਂ ਦੇ ਪੜਦਾ ਵੀ ਪਾਇਆ ਯਾਰ, ਅਗਲੇ ਦੀ ਪਰਸਨਲ ਲਾਈਫ ਹੈ ਜਿੱਦਾਂ ਵੀ ਆ, ਚਲੋ ਚੰਗਾ ਸੋਚ ਰਿਹਾ ਬੇਈਮਾਨ ਨੀ ਯੇ ਨੀ ਵੋ ਨੀ, ਪਰ ਹੁਣ ਜਿਹੜੀਆਂ ਅੰਦਰੋਂ ਹੋਰ ਬਹੁਤ ਸਾਰੀਆਂ ਗੱਲਾਂ ਨਿਕਲ ਗਈਆਂ। ਹੁਣ ਮੈਂ ਸਪਸ਼ਟ ਇਹ ਗੱਲ ਮੰਨਦਾ ਵੀ ਜਿਹੜਾ ਕੀੜਾ ਆ ਉਹ ਸਾਰਾ ਭਗਵੰਤ ਮਾਨ ਦੇ ਸਿਰ ਚ ਆ, ਸੋਰੀ ਸ਼ਾਇਦ ਇਹ ਲੈਂਗੁਏਜ ਨਹੀਂ ਰੇਡੀਓ ਤੇ ਯੂਜ਼ ਕਰ ਸਕਦੇ, ਮੇਰਾ ਪਰਸਨਲ ਮੰਨਣਾ, ਮੈਂ ਇਹ ਗੱਲ ਮੰਨਦਾ, ਮੇਰਾ ਪਰਸਨਲ ਮੰਨਣਾ ਆਪਾਂ ਸਾਰਿਆਂ ਦਾ ਵੀ ਹਾਂ, ਜਿਹੜਾ ਕੀੜਾ ਭਾਈ ਉਹ ਭਗਵੰਤ ਮਾਨ ਦੇ ਸਿਰ ਚ ਆ, ਉਹ ਨਹੀਂ ਏਕਾ ਹੋਣਾ ਦੇਣਾ ਚਾਹੁੰਦਾ ਕਿਸੇ ਵੀ ਤਰੀਕੇ ਨਾਲ।
ਗੱਲ ਇਹ ਆ ਵੀ ਜਿੱਦਾਂ ਉਹ ਇੱਕ ਹੈਗਾ ਨਾ ਵੀ ਹਮ ਤੋਂ ਡੂਬੇ ਤੇ ਸਨਮ ਤੁਮੇ
ਹੈਨਾ,
ਇਹ ਜੇ ਏਕਾ ਨਹੀਂ ਹੁੰਦਾ ਆ ਫੇਰ ਤਾਂ 2019 ਦੀਆਂ ਤੁਸੀਂ ਸੰਭਾਵਨਾਵਾਂ ਰੱਦੇ ਕਰ ਦੋ,
ਭੁੱਲ ਜਾਓ ਭਾਜੀ ਭੁੱਲ ਜਾਓ, ਤੁਸੀਂ ਕੋਈ ਸਵਾਲ ਹੀ ਪੈਦਾ ਨੀ ਹੁੰਦਾ, ਨਾ ਤੇ ਇਹਨਾਂ ਦਾ ਹੀ ਕੁਛ ਬਣਨਾ ਦਿੱਲੀ ਵਾਲੇ ਧੜੇ ਵਾਲਿਆਂ ਦਾ, ਨਾ ਹੀ ਖਹਿਰੇ ਵਾਲਿਆਂ ਦਾ ਕੁਛ ਬਣਨਾ।
ਹਾਂਜੀ ਹਾਂ
ਹਾਂਜੀ, ਇਹ
ਭੁਲੇਖਾ ਦੋਨਾਂ ਨੂੰ ਹੈਗਾ,
ਭੁਲੇਖਾ ਦੋਨਾਂ ਨੂੰ ਹੀ ਆ, ਭੁਲੇਖਾ ਦੋਨਾਂ ਨੂੰ ਹੀ ਆ। ਇਹ ਗੱਲ ਵੀ ਆਪਾਂ ਮੰਨਦੇ ਹਾਂ, ਜਿਹੜਾ ਉੱਥੇ ਬਠਿੰਡੇ ਦੇ ਵਿੱਚ ਜਿਹੜੀ ਕਨਵੈਨਸ਼ਨ ਦੀ ਗੱਲ ਕਰਦੇ ਜਾਂ ਹੋਰ ਅੱਜ ਵੀ ਚਲੋ ਖਹਿਰਾ ਸਾਹਿਬ ਨਾਲ ਬੰਦੇ ਜੁੜਦੇ ਨੇ ਉਹਨਾਂ ਦੇ ਧੜੇ ਦੇ ਨਾਲ, ਬਟ ਉਹ ਆਪਾਂ ਉਹ ਗੱਲ ਸਹੀ ਵੀ ਉਹਨਾਂ ਸਾਰਿਆਂ ਨੂੰ ਆਪਾਂ ਇਹ ਨੀ ਕਹਿੰਦੇ ਕਿ ਵੋਟਾਂ ਚ ਤਬਦੀਲ ਹੋ ਜੂਗਾ ਜਾਂ ਇਕਦਮ ਸਾਰਾ ਕੁਝ ਬੜਾ ਸੌਖਾ ਸੁਖਾਵਾਂ ਚੱਲਣਾ, ਤੁਹਾਨੂੰ ਪਤਾ ਪਾਰਟੀਆਂ ਚਲਾਉਣੀਆਂ ਕੋਈ ਸੌਖਾ ਕੰਮ ਤਾਂ ਹੈ ਨੀ, ਚੱਲ ਨੂੰ
ਤੇ ਖੈਰ। ਅਜੇਪਾਲ ਜੀ ਹੁਣ ਤੁਸੀਂ ਬੜਾ ਲੇਟ ਜੁੜੇ ਆ, ਗੱਲਾਂ ਤੁਹਾਡੇ ਹੋਰ ਵੀ ਬਹੁਤ ਸੁਣਨੀਆਂ ਸੀ, ਬੜੀਆਂ ਕੰਮ ਦੀਆਂ ਗੱਲਾਂ ਹੁੰਦੀਆਂ ਸਾਡੇ ਕੋਲ।
ਅਸੀਂ ਜਦੋਂ ਪਿੱਛੇ ਜੇ ਭਗਵੰਤ ਮਾਨ ਨੂੰ ਨੀ ਆਏ ਸੀ ਇੱਥੇ, ਅਸੀਂ ਬੜਾ ਚਿਰ ਰਾਤ ਨੂੰ ਬੈਠੇ ਰਹੇ ਉਹਨਾਂ ਦੇ ਨਾਲ, ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਅਸੀਂ ਉਹਨਾਂ ਨੂੰ ਕਿਹਾ ਸੀ ਕਈ ਜਣਿਆਂ ਨੇ ਵੀ ਯਾਰ ਭਗਵੰਤ ਮਾਨ ਇਹ ਉਹ ਜਿਹੜੀਆਂ ਗੱਲਾਂ ਕਰਦਾ ਨਾ ਵੀ ਮੈਂ ਤੇ ਮੈਨੂੰ ਤੇ 19 ਸਾਲ ਦੀ ਉਮਰ 17 ਸਾਲ ਦੀ ਉਮਰ ਚ ਲੋਕਾਂ ਨੇ ਭਗਵੰਤ ਮਾਨ ਬਣਾਤਾ ਸੀ, ਹੋਰ ਮੈਂ 32 ਤੋਂ ਲਾਲ 32 ਤੋਂ ਕੀ ਲੈਣਾ, ਯੇ ਵੋ ਫਲਾਣ ਨਹੀਂ, ਉਹ ਸਭ ਲੋਕਾਂ ਨੂੰ ਭਰਮਾਉਣ ਵਾਲੀਆਂ ਗੱਲਾਂ ਕਰਦਾ ਉਹ।
ਅੱਛਾ ਜੀ,
ਬਾਹਰ ਕੁਛ ਹੋਰ ਹੈ, ਅੰਦਰ ਉਹਦੇ ਕੁਛ ਹੋਰ ਚੱਲਦਾ। ਅਸੀਂ ਜਦੋਂ ਬੈਠੇ ਆਏ ਸੀ, ਅਸੀਂ ਉਹਨੂੰ ਗੱਲ ਕਹੀ ਸੀ, ਮੈਂ ਕਿਹਾ ਜੀ ਜਿੰਨੀ ਤੁਹਾਡੀ ਹੁਣ ਗੱਲਬਾਤ ਬਣ ਗਈ ਆ ਨਾ, ਈਵਨ ਕਿ ਜੇ ਤੁਸੀਂ ਨਿਊਟਰਲ ਰਹੋਗੇ ਇਹ ਚੱਕਰ ਚ ਸੀਐਮ ਵਾਲੇ ਚ ਨਾ ਪਾਓਗੇ, ਤੁਹਾਡੀ ਵੈਸੇ ਬੜੀ ਲੋਕਾਂ ਨੇ ਰਿਸਪੈਕਟ ਕਰਨੀ ਹੈ। ਕੋਈ ਕੰਮ ਏਦਾਂ ਦਾ ਹੋ ਜੇ ਮੰਨ ਲਓ ਪੰਜਾਬ ਚ ਆਮ ਆਦਮੀ ਪਾਰਟੀ ਦੀ ਭਾਜੀ ਸਰਕਾਰ ਬਣ ਜਾਂਦੀ, ਆਪਾਂ ਕਿ ਨੋ ਕਾਮਨ ਜੀ ਗੱਲ ਕਰਦੇ ਤੇ ਬਣ ਜਾਂਦੀ, ਤੇ ਕੀ ਭਗਵੰਤ ਮਾਨ ਬਾਹਰ ਰਹਿੰਦਾ, ਮਤਲਬ ਇਹਨੇ ਰੈਲੀਆਂ ਕਰਤੀਆਂ ਸਾਰੀ ਸਪੋਰਟ ਕਰਤੀ, ਤੇ ਭਗਵੰਤ ਮਾਨ ਦੀ ਸੀਐਮ ਜਿੰਨੀ ਹੀ ਚੱਲਣੀ ਸੀਗੀ। ਤੁਸੀਂ ਦੱਸੋ ਆਪਾਂ ਸੋਚ ਸਕਦੇ ਵੀ ਜਿੱਥੇ ਭਗਵੰਤ ਮਾਨ ਜਾਂਦਾ ਜਾਂ ਜਿਹੜਾ ਕੰਮ ਕਹਿੰਦਾ ਵੀ ਇਹਦਾ ਨਹੀਂ ਸੀ ਹੋਣਾ।
ਹਾਂਜੀ ਬਿਲਕੁਲ,
ਪਰ ਉਹ ਤੁਹਾਨੂੰ ਪਤਾ ਕੁਰਸੀ ਕਹਿੰਦੇ ਨਾ ਬੜੀ।
ਬਿਲਕੁਲ, ਤੇ ਖੈਰ ਪਹਿਲਾਂ ਕੁਲਫੀ ਗਰਮਾ ਗਰਮ ਸੀ, ਹੁਣ ਕੁਰਸੀ ਗਰਮਾ ਗਰਮ ਆ।
ਹਾਂਜੀ ਹਾਂਜੀ,
ਤੇ ਖੈਰ ਅਜੇਪਾਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਇਸ ਆਸ ਦੇ ਨਾਲ। ਵੈਸੇ ਅਸੀਂ ਅੱਜ ਇੰਟਰਵਿਊ ਕਰਨੀ ਸੀ ਮਸ਼ਹੂਰ ਗਾਇਕ ਮਕਬੂਲ ਹੋਣਾ ਦੇ ਨਾਲ, ਤੇ ਕੁਛ ਮਿਸ ਹੈਪਨਿੰਗ ਹੋ ਗਈ ਆ, ਰਜਿੰਦਰ ਸਿੰਘ ਜੀ ਹੋਣਾ ਨੇ ਪੁੱਛਿਆ ਉਹਨਾਂ ਦੇ ਘਰ ਦੇ ਵਿੱਚ, ਤੇ ਹਾਂਜੀ ਤੇ ਉਹਨਾਂ ਦਾ ਸਵੇਰੇ ਫੋਨ ਆ ਗਿਆ ਸੀ, ਤੇ ਉਹ ਕਹਿੰਦੇ ਆ ਵੀ ਕੁਛ ਦਿਨਾਂ ਤੱਕ ਫੇਰ ਉਹ ਆਪਣੇ ਨਾਲ ਰੂਬਰੂ ਜਿਹੜੇ ਆ ਹੋਣਗੇ। ਤੇ ਅਜੇਪਾਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਜੁੜੇ ਹੋ ਤੇ ਆਹ ਗੱਲਬਾਤ ਜਿਹੜੀ ਕੀਤੀ ਆ, ਪ੍ਰੋਗਰਾਮ ਦੀ ਹੁਣ ਦੋਸਤੋ ਸਮਾਪਤੀ ਆ, ਤੇ ਹੁਣ ਅਗਲੇ ਹਫ਼ਤੇ ਆਪਾਂ ਵੀਰਵਾਰ ਵਾਲੇ ਦਿਨ ਮਿਲਾਂਗੇ। ਆਪਣਾ ਖਿਆਲ ਰੱਖਿਓ, ਤੰਦਰੁਸਤ ਰਹੋ, ਤੇ ਜਾਂਦੇ ਜਾਂਦੇ ਜੇ ਕੋਈ ਸੁਝਾਅ ਦੇਣਾ ਹੈ ਹੈਲਥ ਦੇ ਸੰਬੰਧੀ ਅਜੇਪਾਲ ਜੀ, ਕਿਉਂਕਿ ਦੋਸਤਾਂ ਨੇ ਬਹੁਤ ਵਾਰੀ ਮੈਸੇਜ ਕੀਤੇ ਆ ਬਈ ਵੈਦ ਸਾਹਿਬ ਆਉਂਦੇ ਨੀ ਹੁਣ ਅੱਜ ਕੱਲ੍ਹ।
ਕੋਈ ਨੀ, ਮੈਂ ਇੱਕ ਪੱਕਾ ਸ਼ਾਇਦ ਮੇਰਾ ਯਾਰ ਦੋਸਤ ਮੁੰਡਾ ਲੱਭ ਰਿਹਾ ਜੇ ਮੈਨੂੰ ਮਿਲ ਗਿਆ ਮੇਰੇ ਨਾਲ ਚਲਾਉਣ ਵਾਸਤੇ ਗੱਡੀ, ਤੇ ਫਿਰ ਆਪਾਂ ਕੋਈ ਨੀ ਗਾਂ ਪ੍ਰੋਗਰਾਮ ਚ ਜੁੜਿਆ ਕਰਾਂਗੇ, ਤੇ ਆਪਾਂ ਦੇਖਾਂਗੇ ਜਾਂ ਕੋਈ ਕਰਦੇ ਹਾਂਜੀ ਹੋਰ ਹੀ ਲਸੀਲਾ ਤੇ ਫਿਰ। ਬਾਕੀ ਜਿਹੜਾ ਤੁਸੀਂ ਅੱਜ ਪਪੀਤੇ ਵਾਲਾ ਮੈਂ ਸੁਣ ਰਿਹਾ ਸੀ ਲਾ ਕੇ ਹੈਡਫੋਨ ਦਾ, ਜਿਹੜਾ ਪਪੀਤੇ ਵਾਲਾ ਦੱਸ ਰਿਹਾ ਸੀ ਬਹੁਤ ਹੀ ਗੁਣਕਾਰੀ ਫਲ ਹੈ ਪਪੀਤਾ, ਬਹੁਤ ਹੀ ਜ਼ਿਆਦਾ। ਔਰ ਜਿਹੜਾ ਤੁਸੀਂ ਪੇਟ ਦੇ ਰੋਗਾਂ ਦੀ ਗੱਲ ਕਰ ਰਹੇ ਸੀ ਨਾ, ਪਹਿਲਾਂ ਇਹ ਗੱਲ ਸਮਝ ਨਹੀਂ ਸੀ ਲੱਗਦੀ ਹੁੰਦੀ ਯਾਰ, ਪੇਟ ਤੋਂ ਸਾਰੇ ਰੋਗ ਕਹਿੰਦੇ ਵੀ ਸਟਾਰਟ ਹੁੰਦੇ, ਉਹ ਵਾਕਿਆ ਗੱਲ ਸਹੀ ਹੈ, ਖਾਸ ਕਰਕੇ ਜਿਨ੍ਹਾਂ ਦੀ ਆਪਣੀ ਸਿਟਿੰਗ ਵਾਲੀ ਜੋਬ ਹੈ।
ਹਾਂਜੀ,
ਪਪੀਤੇ ਦੇ ਤਾਂ ਬੀਜ ਵੀ ਬਹੁਤ ਜ਼ਿਆਦਾ ਗੁਣਕਾਰੀ ਹੁੰਦੇ, ਕਹਿੰਦੇ ਵੀ ਚਾਂਦੀ ਦੇ ਵਰਕ ਨਾਲੋਂ ਵੀ ਜ਼ਿਆਦਾ ਮੁੱਲ ਹੈ ਪਪੀਤੇ ਦੇ ਬੀਜਾਂ ਦਾ।
ਨਹੀਂ, ਪਪੀਤੇ ਦੇ ਬੀਜ ਜਿਹੜੇ ਖਾਧੇ ਜਾ ਸਕਦੇ ਆ।
ਹਾਂਜੀ ਹਾਂਜੀ, ਖਾਧੇ ਜਾ, ਸੁਕਾ ਕੇ ਉਹਨਾਂ ਨੂੰ ਪਾਊਡਰ ਬਣਾ ਲਓ ਉਹਨਾਂ ਦਾ, ਤੇ ਉਹ ਪਾਊਡਰ ਖਾ ਸਕਦੇ ਆਪਾਂ। ਹਾਂਜੀ
ਅੱਛਾ,
ਹਾਂਜੀ ਹਾਂਜੀ, ਜਿੱਦਾਂ ਪਪੀਤਾ ਗੁਣਕਾਰੀ ਆ, ਉਹਨਾਂ ਤੋਂ ਜ਼ਿਆਦਾ ਗੁਣਕਾਰੀ ਉਹਦੇ ਬੀਜ ਵੀ ਨੇ। ਹਾਂਜੀ, ਤੇ ਪਰ ਜਿੱਦਾਂ ਤੁਸੀਂ ਦੱਸਿਆ ਵੀ ਸਾਨੂੰ ਜ਼ਰੂਰ ਆਪਣੀ ਡੇਲੀ ਡਾਇਟ ਦੇ ਵਿੱਚ ਇਹ ਪਪੀਤਾ ਸ਼ਾਮਿਲ ਕਰਨਾ ਚਾਹੀਦਾ, ਬਾਕੀ ਕੋਈ ਨੀ ਫਿਰ ਆਪਾਂ ਕਿਸੇ
ਸਾਰੇ ਜਿਹੜੇ ਅੱਗੇ ਵਧਣ ਤਾਂ ਕਿ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਹੋਵੇ। ਤੇ ਦੋਸਤੋ ਆਪਣਾ ਖਿਆਲ ਰੱਖਿਓ, ਤੰਦਰੁਸਤ ਰਹਿਓ, ਮਿਲਦੇ ਹਾਂ ਅਗਲੇ ਹਫ਼ਤੇ, ਰੱਬ ਰਾਖਾ
ਜੀ, ਥੈਂਕ ਯੂ।
ਗਜ਼ਲ ਸੁਣਾ ਰਿਹਾ ਸੁਰਜੀਤ ਪਾਤਰ ਸਾਹਿਬ ਦੀ, ਉਸਤਾਦਾਂ ਨੂੰ ਇੱਕ ਵਾਰ ਤਾੜੀ ਮਾਰ ਕੇ ਕਰੋ।
ਮਿਲਦੀ ਨਹੀਂ ਮੁਸਕਾਨ ਹੀ ਹੋਠੀ ਸਜਾਉਣ ਨੂੰ, ਮਿਲਦੀ ਨਹੀਂ ਮੁਸਕਾਨ ਹੀ ਹੋਠੀ ਸਜਾਉਣ ਨੂੰ, ਦਿਲ ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ। ਮਿਲਦੀ ਨਹੀਂ ਮੁਸਕਾਨ ਹੀ ਹੋਠੀ ਸਜਾਉਣ ਨੂੰ, ਦਿਲ ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ। ਹਾਸਾ ਮਰ ਗਿਆ, ਦੰਦਾ ਸਾ ਰਹਿ ਗਿਆ, ਹੋਠਾਂ ਤੇ ਹਾਸਾ ਮਰ ਗਿਆ, ਦੰਦਾ ਸਾ ਰਹਿ ਗਿਆ।
ਜਿਹੜੇ ਇੱਥੇ ਦੇ ਨਿਆਣੇ ਆ, ਹੋਠਾਂ ਤੇ ਲਿਪਸ ਜਿਹੜੇ ਆ ਉਹਨਾਂ ਤੇ ਹੁਣ ਸਮਾਈਲ ਨਹੀਂ ਰਹੀ, ਪਰ ਦੰਦਾਸਾ ਲਿਪਸ ਤੇ ਕਦੇ ਵੀ ਲੱਗੀ।